प्रभ बेनती अपनी भक्ति लाए। प्यारे जात दर्शन पाया संसार गया, भक्ति दर्शन पाया संसार गया,
I'm not afraid of the dark.
सारा संसार उतर गया, जब के दर्शन पाया संसार उतर गया। मेरी व्यथा जानी अपना नाम जपाया, दुख नाथे सुख सहज समाए, अंधे अंधे गुण गाया। बाह पकड़ कर लीने अपने ग्रह अंध कूप ते माया, कौ नानक गुरु बंधन काटे बिछड़ ध्यान मिलाया। संसार मेरा जी उतर गया, संसार मेरा उतर गया। Yeah.
ਸੰਕੋਚ ਦੇ ਹੋਏ ਆਪ ਦੂਰ ਦਰਾਜ ਤੋਂ ਹਫ਼ਤਾਵਾਰੀ ਸਤਸੰਗ ਦੇ ਵਿੱਚ ਗੁਰੂ ਮਹਾਰਾਜ ਦੀ ਪ੍ਰੇਰਣਾ ਦੇ ਸਦਕੇ ਪਹੁੰਚੇ ਹਾਂ। ਸੋ ਆਪਾਂ ਵਿਚਾਰ ਕਰ ਰਹੇ ਸੀ ਸਤਸੰਗ ਦਾ ਮਹਾਤਮ, ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਐਸਾ ਸਾਰੇ ਅਨੁਭਵੀ ਮਹਾਂਪੁਰਸ਼ਾਂ ਦਾ ਮਤ ਹੈ। ਇੱਕ ਇੱਕ ਕਦਮ ਦੇ ਬਦਲੇ ਇੱਕ ਇੱਕ ਸਮੇਤ ਜੱਗ ਦਾ ਫਲ ਮਿਲਦਾ। ਇਤਿਹਾਸਕ ਦੇ ਮਧਿਆ ਜੋ ਅਧਿਆਤਮਿਕ ਇਤਿਹਾਸ ਹੈ ਇਹਦੇ ਵਿੱਚ ਇਹ ਚੀਜ਼ ਕ੍ਰਿਸ਼ਨ ਮਹਾਰਾਜ ਜੀ ਨੇ ਦੁਆਪਰ ਯੁੱਗ ਦੇ ਜੋ 16 ਕਲਨ ਸੰਪੂਰਨ ਅਵਤਾਰ ਸਨ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਇਹ ਗੱਲ ਨੂੰ ਪ੍ਰਗਟ ਕੀਤਾ। ਜਦੋਂ ਵਾਲਮੀਕ ਰਿਸ਼ੀ ਵੱਲ ਜਾਂਦੇ ਨੇ ਉਹ ਇੱਕ ਜੱਗ ਦਾ ਫਲ ਮੰਗਦਾ ਹੈ ਕਿ ਮੈਨੂੰ ਪਹਿਲਾਂ ਇੱਕ ਜੱਗ ਦਾ ਫਲ ਦੇਵੋ ਤਾਂ ਮੈਂ ਤੁਹਾਡੇ ਆ ਕੇ ਪ੍ਰਸ਼ਾਦਾ ਛਕਾਂਗਾ। ਕੋਈ ਨਾ ਦੇ ਸਕਿਆ, ਦ੍ਰੋਪਦੀ ਨੂੰ ਭੇਜਿਆ ਬੜੀ ਸ਼ਰਧਾ ਦੇ ਨਾਲ ਨੰਗੇ ਚਰਨੀ ਪਰਮੇਸ਼ਰ ਰੂਪ ਸਮਝ ਕੇ ਉਹਦੇ ਵੱਲ ਨੂੰ ਜਾਂਦੀ ਹੈ। ਜਦੋਂ ਰਿਸ਼ੀ ਨੇ ਇਹ ਗੱਲ ਕਹੀ ਕਿ ਭਾਈ ਮੈਂ ਤਾਂ ਛੋਟੀ ਜਾਤ ਦਾ, ਤੁਹਾਡੇ ਚ ਬੈਠ ਕੇ ਮੈਂ ਪ੍ਰਸ਼ਾਦਾ ਛਕਣਾ ਹੈ, ਤੁਹਾਡੇ ਹੀ ਸ਼ਾਸਤਰਾਂ ਦੇ ਮੁਤਾਬਕ ਮੈਨੂੰ ਦੋਸ਼ ਲੱਗਣਾ, ਇੱਕ ਜੱਗ ਦਾ ਫਲ ਪਹਿਲਾਂ ਮੈਨੂੰ ਦੇਵੋ ਫੇਰ ਮਾਂ। ਪਹਿਲਾਂ ਸਾਰੇ ਇਹ ਗੱਲ ਕਹਿ ਚੁੱਕੇ ਸੀ ਕਿ ਅਸੀਂ ਤਾਂ ਇੱਕ ਵੀ ਨਹੀਂ ਕੀਤਾ, ਫਲ ਕਿਹੜੀ ਚੀਜ਼ ਦਾ ਦੇਈਏ। ਉਸ ਵੇਲੇ ਉਸਨੇ ਕਿਹਾ ਕਿ ਮਹਾਂਪੁਰਸ਼ੋ, ਜਿਸ ਸ਼ਾਸਤਰ ਦੇ ਨਾਲ ਆਪ ਇਹ ਬਾਤ ਕਹਿ ਰਹੇ ਹੋ ਉਸੇ ਸ਼ਾਸਤਰ ਦੇ ਵਿੱਚ ਇਹ ਵੀ ਮਤ ਹੈ ਕਿ ਜੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਵੱਲ ਪਰਮੇਸ਼ੁਰ ਭਾਵਨਾ ਕਰਕੇ ਪੂਰੀ ਸ਼ਰਧਾ ਦੇ ਨਾਲ ਤਰਕ ਤੋਂ ਬਗੈਰ ਜਾਂਦਾ ਹੈ, ਜਿੰਨੇ ਕਦਮ ਪੱਟਦਾ ਉਹ ਉਨੇ ਜੱਗਾਂ ਦਾ ਫਲ ਉਹਨੂੰ ਮਿਲ ਜਾਂਦਾ। ਹੁਣ ਜਾਂਦੇ ਹੋਏ ਤੁਸੀਂ ਸਾਰਾ ਗਿਣ ਲਿਓ ਵੀ ਕਿੰਨੇ ਕਦਮ ਗਏ ਆ, ਇੱਕ ਜੱਗ ਰੱਖ ਕੇ ਬਾਕੀ ਮੇਰੀ ਝੋਲੀ ਚ ਪਾ ਦਿਓ। ਬੜਾ ਭਾਰਾ ਪੁੰਨ ਹੋਇਆ ਕਰਦਾ ਹੈ, ਭਾਗਾਂ ਦੇ ਬਗੈਰ ਸੰਗਤ ਦੀ ਦਾ ਨਹੀਂ ਪ੍ਰਾਪਤ ਹੋਇਆ ਕਰਦੀ। ਇਹ ਕੁਦਰਤ ਦਾ ਜਿਸ ਤਰ੍ਹਾਂ ਰਿਮੋਟ ਕੰਟਰੋਲ ਦੇ ਨਾਲ ਮਸ਼ੀਨਾਂ ਚਲਾ ਲੈਂਦੇ ਹਾਂ, ਐਸੇ ਤਰ੍ਹਾਂ ਦਾ ਪ੍ਰਬੰਧ ਪਰਮੇਸ਼ਰ ਵੱਲੋਂ ਹੈ। ਸਿਰਫ ਉਹ ਬੰਦੇ ਸਤਸੰਗ ਚ ਆ ਸਕਦੇ ਨੇ ਜਿਨ੍ਹਾਂ ਦੇ ਪੁੰਨ ਕਰਮ ਜਾਗਦੇ ਹੋਣ ਤੇ ਉਹ ਕਰਮ ਆਪਣਾ ਫਲ ਦੇਣ ਨੂੰ ਤਿਆਰ ਹੋਣ, ਉਹ ਸੰਗਤ ਵਿਚ ਆ ਜਾਏਗਾ। ਸੋ ਇੱਥੇ ਆਉਣ ਦੇ ਨਾਲ ਨਿਯਮ ਨੇ ਕੁਛ, ਜੇ ਪੂਰੀ ਤਰ੍ਹਾਂ ਪੂਰੀ ਵਿਧੀ ਦੇ ਨਾਲ ਸਤਸੰਗ ਕਰ ਲਿਆ ਜਾਵੇ ਤਾਂ ਮਹਾਰਾਜ ਕਹਿੰਦੇ ਫਲ ਮਿਲਦਾ ਬਹੁਤ ਵੱਡਾ। ਉਹ ਵਿਧੀ ਇਹ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰਾ ਰੂਤਮ ਬਾ, ਆਉਂਦੇ ਸਾਰੇ ਨੇ ਗਾਉਂਦੇ ਸਾਰੇ ਨੇ। ਹੁਣ ਥਾਂ ਕਿਹਦਾ ਪੈਂਦਾ, ਗਾਵਿਆ ਸੁਣਿਆ ਤਿਨਕਾ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਕਰਮਾਂ ਨੇ। ਜਿਹੜੇ ਆਗਿਆ ਨੂੰ ਸਤ ਕਰਕੇ ਮੰਨਦੇ ਨੇ, ਬਚਨਾਂ ਨੂੰ ਸਤ ਕਰਕੇ ਮੰਨ ਕੇ ਹਿਰਦੇ ਚ ਧਾਰਦੇ ਨੇ, ਸਾਰੇ ਵਚਨ ਧਾਰਨ ਵਾਲੇ ਨਹੀਂ ਹੋਇਆ ਕਰਦੇ। ਕਿਉਂਕਿ ਸੱਤ ਦੇ ਨਾਲ ਸੰਗਤ ਸਿਰਫ ਉਹੀ ਹੁੰਦੀ ਹੈ ਜਿੱਥੇ ਸੱਤ ਨਾਲ ਜੁੜੇ ਹੋਏ ਪੁਰਸ਼ ਆਪਣੇ ਅਨੁਭਵ ਦੇ ਵਿੱਚੋਂ ਸੱਤ ਦੇ ਚਾਨਣੇ ਦੇ ਵਿੱਚ ਬੋਲਦੇ ਨੇ। ਜਿੱਥੇ ਅਟਕਲ ਪੱਚੂ ਬਾਤਾਂ ਹੁੰਦੀਆਂ, ਮਨ ਕਲਪਤ ਬਾਤਾਂ ਹੁੰਦੀਆਂ, ਕਿਸੇ ਵੇਦ ਸ਼ਾਸਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨਹੀਂ ਮਿਲਦੀਆਂ, ਕਿਸੇ ਸਤ ਸ਼ਾਸਤਰ ਨਾਲ ਨਹੀਂ ਮਿਲਦੀਆਂ, ਉਹ ਕਲਪਤ ਬਾਤਾਂ ਹੁੰਦੀਆਂ, ਉਹ ਗਿਆਨ ਪੈਦਾ ਕਰਦੀਆਂ। ਸਿਰਫ ਜਿਹੜੀਆਂ ਪਰਮੇਸ਼ਰ ਨਾਲ ਜੋੜਨ ਵਾਲੇ ਬਚਨ ਹੁੰਦੇ ਨੇ, ਅਗਿਆਨ ਦੂਰ ਕਰਨ ਵਾਲੇ ਹੁੰਦੇ ਨੇ, ਉਹ ਸਤਸੰਗਤ ਹੁੰਦੀ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ। ਇਹਦਾ ਸਭ ਤੋਂ ਵੱਡਾ ਨਿਯਮ ਜਿਹੜਾ ਹੈ ਉਹ ਇਹ ਹੈ ਕਿ ਚਿੱਤ ਦੀ ਇਕਾਗਰਤਾ ਹੋਣੀ ਚਾਹੀਦੀ ਹੈ। ਮਨ ਨੂੰ ਵਾਸ਼ਨਾਵਾਂ ਤੋਂ, ਦੌੜਨ ਤੋਂ, ਭੱਜਣ ਤੋਂ ਰੋਕੋ, ਨਹੀਂ ਮਨ ਦਾ ਕੰਮ ਇਹ ਹੁੰਦਾ। ਪੰਜੇ ਗਿਆਨ ਇੰਦਰੇ, ਅੱਖਾਂ, ਕੰਨ, ਬਾਕੀ ਜਿਹੜੇ ਹੈਗੇ ਰਸਨਾ ਵਗੈਰਾ, ਨਾਸਕਾ ਵਗੈਰਾ, ਇਹ ਬਿਰਤੀ ਇਹਨਾਂ ਦੇ ਰਾਹੀਂ ਬਾਹਰ ਨੂੰ ਜਾਂਦੀ ਹੈ। ਅੱਖਾਂ ਦੇ ਰਾਹੀਂ ਜਾਣ ਕੇ ਜਾ ਕੇ ਦੇਖਦੀ ਹੈ ਵੀ ਕੌਣ ਆ ਰਿਹਾ ਹੈ, ਕੌਣ ਮੱਥਾ ਟੇਕ ਰਿਹਾ ਹੈ, ਕਿੱਥੇ ਜਾ ਕੇ ਬੈਠ ਰਿਹਾ ਹੈ, ਕਿੱਥੋਂ ਆਇਆ। ਉਹ ਮਨ ਦੌੜ ਗਿਆ, ਉਹਦੇ ਨਾਲ ਬਿਰਤੀ ਜਿਹੜੀ ਹੈ ਉਹ ਦੌੜਦੀ ਹੈ, ਮਨ ਨੂੰ ਨਾਲ ਲੈ ਜਾਂਦੀ ਹੈ। ਉਸ ਵੇਲੇ ਸੁਣਨ ਵਾਲਾ ਸਰੀਰ ਚ ਕੋਈ ਨਹੀਂ ਰਹਿੰਦਾ ਤੇ ਵਚਨ ਲੰਘ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਕਿ ਸਰਵਣ ਗੋਬਿੰਦ ਗੁਣ ਸੁਣੋ, ਅਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਸੁਣੋ, ਰਸਨਾ ਦੇ ਨਾਲ ਗੱਜ ਵੱਜ ਕੇ ਬੋਲੋ, ਬੁੱਧੀ ਦੇ ਨਾਲ ਵਿਚਾਰ ਕਰੋ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪੰਡੀਤ। ਸਾਧੂਆਂ ਦੀ ਸੰਗਤ ਕਰੋ, ਵਾਹਿਗੁਰੂ ਨੂੰ ਯਾਦ ਕਰੋ। ਆਹ ਤੁਹਾਡੇ ਬੋਲੀ ਜਾਂਦੀ ਹੈ ਆਵਾਜ਼, ਕਿਸੇ ਮਹਿਲ ਚ ਲੱਗਦੀ ਹੈ, ਨੀਵਾ ਕਰੋ ਟੂ। ਸੋ ਇਸ ਤਰ੍ਹਾਂ ਦੇ ਨਾਲ ਜੋ ਪਤਤ ਪੁਣਾ ਸਾਡੇ ਵਿੱਚ ਪਾਪ ਭਰੇ ਪਏ ਨੇ ਉਹ ਨਿਕਲ ਜਾਣਗੇ ਤੇ ਪਵਿੱਤਰ ਹੋ ਜਾਵਾਂਗੇ। ਇਸ ਕਰਕੇ ਸਭ ਤੋਂ ਜ਼ਰੂਰੀ ਮਨ ਦੀ ਇਕਾਗਰਤਾ ਨੂੰ ਮਹਾਰਾਜ ਜੀ ਨੇ ਮਹੱਤਤਾ ਦਿੱਤੀ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਰਨ ਕਰ ਸਕੇ, ਕਰੋ ਵਾਹਿਗੁਰੂ ਦਾ ਪਿਆਰਿਓ ਚਰਨ ਕਰ ਸਕੇ। ਕਰੋ ਸੰਤ ਮੀਰ ਸਾਵਧਾਨ ਘਾਗਰ ਸੀ, ਸਾਵਧਾਨ ਫੌਜ ਦਾ ਕਾਸ਼ਨ ਹੈ। ਹਜ਼ਾਰਾਂ ਬੰਦੇ ਖੜੇ ਨੇ, ਕਮਾਂਡਰ ਆ ਕੇ ਸਾਵਧਾਨ ਕਹਿ ਦੇਵੇ, ਸਾਰੀ ਫੌਜ ਦੇ ਜਵਾਨ ਜਿੰਨੇ ਵੀ ਬੰਦੇ ਨੇ ਅੱਡੀਆਂ ਜੋੜ ਲੈਣਗੇ, ਪੰਜੇ ਖੋਲ ਦੇਣਗੇ, 300 ਗਜ਼ ਤੇ ਚੱਕਣਗੇ, ਹੱਥ ਸਿੱਧੇ ਲੱਤਾਂ ਦੇ ਨਾਲ ਲੱਗੇ ਹੋਣਗੇ, ਗਰਦਨ ਨਹੀਂ ਹਿੱਲੇਗੀ, ਕੋਈ ਚੀਜ਼ ਨਹੀਂ ਹਿੱਲੇਗੀ। ਇਹਨੂੰ ਸਾਵਧਾਨ ਕਹਿੰਦੇ ਨੇ। ਮਹਾਰਾਜ ਕਹਿੰਦੇ ਇਹਦੇ ਨਾਲ ਨਹੀਂ ਬਹੁਤੀ ਗੱਲ ਬਣਦੀ, ਜਿਹੜਾ ਚਿੱਤ ਹੈ ਅੰਦਰ ਉਹ ਵੀ ਇਕਾਗਰਤਾ ਚ ਹੋਵੇ। ਉਹ ਜਿੰਨੀ ਦੇਰ ਤੱਕ ਇਕਾਗਰਤਾ ਚ ਨਹੀਂ ਹੈ, ਉਨੀ ਦੇਰ ਤੱਕ ਕੋਈ ਵੀ ਦੁਨੀਆਂ ਦੀ ਗੱਲ ਨਹੀਂ ਹੋਇਆ ਕਰਦੀ। ਬੀਬੀ ਸੂਈ ਚ ਧਾਗਾ ਪਾਉਣ ਲੱਗਦੀ ਹੈ, ਇੱਧਰ ਉੱਧਰ ਗੱਲਾਂ ਕਰੀ ਜਾਏ ਕਦੇ ਨਹੀਂ ਧਾਗਾ ਪੈਂਦਾ, ਜਦੋਂ ਸਾਹ ਰੋਕ ਲਏਗੀ ਉਸੇ ਵੇਲੇ ਧਾਗਾ ਪੈ ਜਾਏਗਾ। ਜਵਾਨ ਰਾਈਫਲ ਦਾ ਫਾਇਰ ਕਰਦਾ, ਸਾਹ ਨਹੀਂ ਰੋਕਦਾ, ਗੁਲਜ਼ਰੀ ਚ ਗੋਲੀ ਨਹੀਂ ਲੱਗਦੀ ਹੈ, ਜਦੋਂ ਸਾਹ ਰੋਕ ਕੇ ਨਿਸ਼ਾਨਾ ਲਾਏਗਾ ਉਸ ਵੇਲੇ ਗੋਲੀ ਜਾ ਕੇ ਗੁਲਜ਼ਰੀ ਚ ਲੱਗਦੀ ਹੈ। ਬੱਚਾ ਪੜ੍ਹਾਈ ਕਰਦਾ, ਟੀਚਰ ਬੋਲਦਾ, ਉਹਦੀ ਸੁਰਤ ਇਕਾਗਰ ਨਹੀਂ ਹੈ, ਉਹਨੂੰ ਪੁੱਛੋ ਕੀ ਮਾਸਟਰ ਨੇ ਕਿਹਾ, ਉਹਨੂੰ ਕੁਛ ਵੀ ਸਮਝ ਨਹੀਂ ਆਏਗਾ, ਕਿਉਂਕਿ ਸੁਰਤ ਇਕਾਗਰ ਨਹੀਂ ਉਹਦੀ ਹੋ ਰਹੀ। ਉਹਦਾ ਜਿਹੜਾ ਗਿਆਨ ਇੰਦਰੀਆਂ ਨੇ ਉਹ ਬਾਹਰ ਨੂੰ ਦੌੜ ਰਹੀਆਂ ਨੇ, ਅੰਦਰ ਨੂੰ ਨਹੀਂ ਜਾ ਰਹੀਆਂ। ਕੋਈ ਵੀ ਕੰਮ ਹੈ, ਪਰਮੇਸ਼ਰ ਦੀ ਭਗਤੀ ਹੈ, ਜਿੰਨਾ ਚਿਰ ਚਿੱਤ ਇਕਾਗਰ ਨਹੀਂ ਹੁੰਦਾ ਉਨੀ ਦੇਰ ਤੱਕ ਥਕੇਵਾਂ ਪੱਲੇ ਪਿਆ ਕਰਦਾ। ਗੁਰੂ ਨਾਨਕ ਪਾਤਸ਼ਾਹ ਬੇਈ ਨਦੀ ਦੇ ਵਿੱਚੋਂ ਟੁੱਬੀ ਮਾਰ ਕੇ ਤੀਸਰੇ ਦਿਨ ਬਾਹਰ ਆ ਜਾਂਦੇ ਨੇ। ਸਾਰੇ ਸ਼ਹਿਰ ਚ ਖੁਸ਼ੀਆਂ ਹੋਈਆਂ ਕਿ ਗੁਰੂ ਨਾਨਕ ਡੁੱਬ ਗਿਆ ਸੀ, ਉਹ ਤਾਂ ਬਾਹਰ ਬੈਠਾ ਹੈ। ਇੱਕੋ ਹੀ ਗੱਲ ਮਹਾਰਾਜ ਕਹੀ ਜਾਂਦੇ ਆ, ਨਾ ਕੋਈ ਹਿੰਦੂ ਨਾ ਮੁਸਲਮਾਨ, ਦੋਵੇਂ ਸੁਣਦੇ ਨੇ। ਹਿੰਦੂਆਂ ਨੇ ਤਾਂ ਗੁੱਸਾ ਨਾ ਕਰਿਆ ਕਿਉਂਕਿ ਗੁਲਾਮੀ ਸੀ, ਰਾਜ ਸੀ ਲੋਧੀਆਂ ਦਾ। ਮੁਸਲਮਾਨ ਨੇ ਗੁੱਸਾ ਕਰਿਆ ਕਿ ਸਾਡਾ ਰਾਜ ਹੋਵੇ ਤੇ ਸ਼ਰ੍ਹਾ ਦੀਆਂ ਧੱਜੀਆਂ ਉਡਾ ਕੇ ਨਾਨਕੇ ਕਹੇ ਵੀ ਮੁਸਲਮਾਨ ਕੋਈ ਨਹੀਂ। ਪੇਸ਼ੀ ਹੁੰਦੀ ਹੈ ਗੁਰੂ ਨਾਨਕ ਦੀ। ਮਹਾਰਾਜ ਕਹਿੰਦੇ ਅਸੀਂ ਐਂ ਨਹੀਂ ਕਹਿੰਦੇ, ਅਸੀਂ ਐਂ ਕਹਿੰਦੇ ਹਾਂ ਵੀ ਹਿੰਦੂ ਦੇ ਅਸੂਲ ਦੇ ਉੱਤੇ ਉਹ ਨਹੀਂ ਚੱਲ ਰਹੇ, ਤੇ ਇਸਲਾਮ ਦਾ ਜੋ ਹੈ ਉਹਦੇ ਉੱਤੇ ਇਸਲਾਮ ਵਾਲੇ ਨਹੀਂ ਚੱਲ ਰਹੇ। ਜਦ ਜ਼ੁਲਮ ਕਰ ਰਹੇ ਨੇ, ਮੰਦਰ ਤੋੜ ਰਹੇ ਨੇ, ਜ਼ਬਰਦਸਤੀ ਕਨਵਰਸ਼ਨ ਕਰ ਰਹੇ ਨੇ। ਮੁਸਲਮਾਨ ਤਾਂ ਮੋਮ ਦਿਲ ਬੰਦੇ ਨੂੰ ਕਿਹਾ ਜਾਂਦਾ, ਇਹ ਤਾਂ ਪੱਥਰ ਵਰਗੇ ਦਿਲ ਵਾਲੇ ਨੇ। ਇਹਨਾਂ ਨੂੰ ਨਮਾਜ਼ ਪੜ੍ਹਨ ਦਾ ਥਾਂ ਨਹੀਂ ਰਿਹਾ, ਭੁੱਲ ਗਏ ਨਮਾਜ਼ ਪੜ੍ਹਨਾ। ਪੰਜ ਨਮਾਜ਼ਾਂ ਵਕਤ ਪੰਜ, ਪੰਜੇ ਪੰਜਾ ਨੌ, ਪਹਿਲਾ ਹੱਕ ਹਲਾਲ ਦੋਏ, ਤੀਜੀ ਖੈਰ ਖਦਾਏ, ਚੌਥੀ ਨੀਅਤ ਰਾਸ, ਪੰਜਵੀਂ ਸਿਰ ਸੁਣਾਏ। ਇਹ ਜਿਹੜਾ ਤਰੀਕਾ ਸੀ ਨਮਾਜ਼ ਦਾ, ਇਹਦੀ ਭਾਵਨਾ ਤਾਂ ਅੰਦਰੋਂ ਖਤਮ ਹੋ ਗਈ, ਕੇਵਲ ਅੱਖਰ ਮੂੰਹ ਚ ਰਹਿ ਗਏ। ਸੰਧਿਆ ਕਰਦਾ ਹੈ, ਗਾਇਤਰੀ ਪੜ੍ਹਦਾ ਹੈ, ਜਪਜੀ ਸਾਹਿਬ ਪੜ੍ਹਦਾ ਹੈ, ਹੋਰ ਕੋਈ ਬਾਣੀ ਪੜ੍ਹਦਾ, ਨਮਾਜ਼ ਪੜ੍ਹਦਾ, ਜੇ ਅੱਖਰੇ ਮੂੰਹ ਵਿੱਚ ਘੁੰਮ ਰਹੇ ਨੇ ਤਾਂ ਕੋਈ ਵੀ ਗੱਲ ਨਹੀਂ ਬਣਿਆ ਕਰਦੀ, ਕਿਉਂਕਿ ਨਮਾਜ਼ੀ ਨਹੀਂ ਬਣਿਆ, ਅੱਖਰ ਘੁੱਟਦਾ। ਅੱਖਰ ਤਾਂ ਟੇਪ ਰਿਕਾਰਡ ਵਿੱਚ ਵੀ ਚਲੀ ਜਾਂਦੇ ਆ, ਦਿਨ ਰਾਤ ਲਾ ਛੱਡੋ ਤੇ ਟੇਪ ਰਿਕਾਰਡ। ਜਦ ਤੱਕ ਅੱਖਰ ਹਿਰਦੇ ਦੇ ਨਾਲ ਨਹੀਂ ਟਕਰਾਉਂਦੇ, ਉਨੀ ਦੇਰ ਤੱਕ ਭਾਵਨਾ ਦੀ ਕਰੰਟ ਨਹੀਂ ਪੈਦਾ ਹੁੰਦੀ। ਜਦ ਤੱਕ ਭਾਵਨਾ ਦੀ ਵੇਵ ਨਹੀਂ ਅੰਦਰੋਂ ਪੈਦਾ ਹੁੰਦੀ, ਉਨੀ ਦੇਰ ਤੱਕ ਉਹ ਵੇਵ ਜਿਹੜੀ ਹੈ ਉਹ ਪਰਮੇਸ਼ਰ ਦੀ ਵੇਵ ਲੈਂਥ ਦੇ ਬਰਾਬਰ ਨਹੀਂ ਪਹੁੰਚ ਸਕਦੀ, ਹੋਰ ਪਾਸੇ ਨੂੰ ਚਲੀ ਜਾਂਦੀ ਹੈ, ਸਿੱਧਾ ਟਾਰਗੇਟ ਵੱਲ ਨੂੰ ਨਹੀਂ ਜਾਂਦਾ। ਵਾਹਿਗੁਰੂ ਕੋਲ ਰਹਿੰਦਾ, ਨਾਲ ਰਹਿੰਦਾ। ਕਿੰਨੇ ਕੁ ਪ੍ਰੇਮੀ ਨੇ ਜਿਹੜੇ ਬਾਣੀ ਪੜ੍ਹਨ ਵੇਲੇ ਮਹਿਸੂਸ ਕਰਦੇ ਨੇ, ਵਾਹਿਗੁਰੂ ਮੰਤਰ ਦਾ ਜਾਪ ਕਰਨ ਵੇਲੇ ਮਹਿਸੂਸ ਕਰਦੇ ਨੇ ਕਿ ਮੈਂ ਤਾਂ ਬਿਲਕੁਲ ਵਾਹਿਗੁਰੂ ਦੀ ਨਿਗਾਹ ਚ ਬੈਠਾ, ਜਿਵੇਂ ਟੈਲੀਵਿਜ਼ਨ ਕੈਮਰਾ ਹੁੰਦਾ ਇੱਥੇ ਲੱਗਿਆ ਹੋਵੇ, ਮੈਂ ਬੋਲ ਰਿਹਾ, ਸਾਰਿਆਂ ਨੂੰ ਘੁੰਮ ਘੁੰਮ ਕੇ ਦੇਖਦਾ ਹੋਵੇ, ਆਹੀ ਕੈਮਰਾ ਲਾ ਲਓ ਦੇਖ ਰਿਹਾ, ਉਹ ਮੈਨੂੰ ਦੇਖ ਰਿਹਾ ਵੀ ਕੀ ਕਰ ਰਿਹਾ, ਸਾਰੀਆਂ ਹਰਕਤਾਂ ਮੇਰੀਆਂ ਨੋਟ ਕਰ ਲਏਗਾ। ਇਸੇ ਤਰ੍ਹਾਂ ਪਰਮੇਸ਼ੁਰ ਵੱਲੋਂ ਚੇਤਨਤਾ ਦਾ ਜੋ ਕੈਮਰਾ ਲੱਗਿਆ ਹੋਇਆ ਹੈ ਉਹ ਖਿਆਲ ਫੜਦਾ ਸਾਡੇ। ਪੜ੍ਹਦੇ ਅਸੀਂ ਜਪਜੀ ਸਾਹਿਬ ਹਾਂ, ਸੁਖਨੀ ਸਾਹਿਬ ਹਾਂ, ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਾਂ, ਹੋਰ ਕੀਰਤਨ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਇਤਿਹਾਸ ਸੁਣ ਰਹੇ ਹਾਂ, ਗੁਰਬਾਣੀ ਦੀ ਕਥਾ ਸੁਣਦੇ ਹਾਂ, ਸਤਸੰਗ 'ਚ ਬੈਠੇ ਹਾਂ। ਉਹ ਫੜ ਰਿਹਾ ਹੈ ਕਿ ਕੀ ਗੱਲ ਦਿਲ ਵਿੱਚ ਚਿਤਵ ਰਿਹਾ ਹੈ, ਇਹ ਹਾਜ਼ਰੀ ਮਹਿਸੂਸ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ, ਕਿਉਂਕਿ ਵਾਹਿਗੁਰੂ ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਨੇ। ਜਿਹੜਾ ਹਰ ਵਕਤ ਹਰ ਥਾਂ ਸਾਡੇ ਨਾਲ ਰਹਿਣ ਵਾਲਾ ਹੈ, ਕੋਈ ਬਿਰਲਾ ਪੁਰਸ਼ ਹੈ ਜਿਹਦੇ ਅੰਦਰ ਇਹ ਲਹਿਰ ਉੱਠ ਖੜਦੀ ਹੈ ਦੇਖ ਕੇ ਵੀ ਮੈਨੂੰ ਤਾਂ ਚੈੱਕ ਕਰ ਰਿਹਾ ਵਾਹਿਗੁਰੂ, ਉਹ ਤਾਂ ਮੇਰੀ ਵੱਲ ਦੇਖ ਰਿਹਾ ਤੇ ਮੈਂ ਅੱਖਰ ਗਿਣ ਰਿਹਾ। ਮਹਾਰਾਜ ਨੇ ਅੱਖਰ ਗਿਣਨੇ ਫੋਕਟ ਕਰਮ ਕਿਹਾ ਤੇ ਨਾਲੇ ਕਿਹਾ ਵੀ ਜਿੰਨੀ ਦੇਰ ਤੱਕ ਪਿਆਰ ਹਿਰਦੇ ਚ ਪੈਦਾ ਹੋ ਕੇ ਉਹਦੀ ਤਰੰਗ ਨਹੀਂ ਉੱਠਦੀ ਉਹ ਪਰਮੇਸ਼ੁਰ ਦੇ ਨਾਲ ਜੁੜੇ ਨਹੀਂ ਸਕਦਾ, ਕਿਉਂਕਿ ਪਰਮੇਸ਼ੁਰ ਪਿਆਰ ਸਰੂਪ ਹੈ, ਉਹ ਪਹੁੰਚ ਨਹੀਂ ਸਕਦਾ ਪਰਮੇਸ਼ੁਰ ਨਾਲ, ਉਹਦਾ ਕਨੈਕਸ਼ਨ ਨਹੀਂ ਜੁੜ ਸਕਦਾ ਕਿਉਂਕਿ ਅੱਖਰਾਂ ਦੇ ਨਾਲ ਉਲਝਿਆ ਹੋਇਆ। ਅੱਖਰਾਂ ਤੋਂ ਉੱਪਰ ਤਾਂ ਜਾ ਨਹੀਂ ਰਿਹਾ, ਅੱਖਰਾਂ ਦਾ ਵੀ ਨਹੀਂ ਪਤਾ ਵੀ ਮੈਂ ਕੀ ਕਹਿ ਰਿਹਾ ਕੀ ਬੋਲ ਰਿਹਾ। ਤੁਹਾਰਾ ਕਹਿੰਦੇ ਨਵਾਬ ਸਾਹਿਬ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਦ ਤੱਕ ਚੇਤੇ ਕਾ ਕਰਨਾ ਹੋਵੇ ਕੋਈ ਵੀ ਕਰਮ ਕਰੋ ਉਹਦਾ ਨਹੀਂ ਪਤਾ ਲੱਗ, ਕੋਈ ਫਲ ਨਹੀਂ ਹੋਇਆ ਕਰਨਾ। ਜਿਹੜਾ ਲੀਨ ਹੋ ਜਾਂਦਾ ਮਹਿਵ ਹੋ ਜਾਂਦਾ ਡਰਾਉਨ ਹੋ ਜਾਂਦਾ ਹੈ ਉਸ ਖਿਆਲ ਦੇ ਅੰਦਰ, ਉਹਨੂੰ ਆਲੇ ਦੁਆਲੇ ਦਾ ਕੋਈ ਪਤਾ ਨਹੀਂ ਰਹਿੰਦਾ, ਉਹ ਥਾਂ ਪੈ ਜਾਂਦੀ ਹੈ। ਇੱਕ ਵਾਰੀ ਦੀ ਗੱਲ ਹੈ, ਮਸ਼ਹੂਰ ਬਾਤ ਹੈ ਕਿ ਲੈਲਾ ਮਜਨੂੰ ਦੀ ਤਲਾਸ਼ ਵਿੱਚ ਘੁੰਮਦੀ ਫਿਰਦੀ ਸੀ, ਉਹਨੂੰ ਪਤਾ ਲੱਗਿਆ ਕਿ ਨੇੜੇ ਹੀ ਆਇਆ ਕੈਸ, ਤੇ ਅੱਗੇ ਇੱਕ ਇਰਾਨੀ ਸਰਦਾਰ ਆਪਣੇ ਕਾਫਲੇ ਨੂੰ ਛੱਡ ਕੇ ਨਮਾਜ਼ ਦਾ ਵਕਤ ਹੋਣ ਕਰਕੇ ਪਾਸੇ ਹੋ ਕੇ ਨਮਾਜ਼ ਪੜ੍ਹ ਰਿਹਾ ਸੀ। ਉਸ ਦੇ ਅੱਗੇ ਦੀ ਲੈਲਾ ਲੰਘ ਜਾਂਦੀ ਹੈ ਤੇ ਇਹਨਾਂ ਦੇ ਇਸਲਾਮ ਦੇ ਅੰਦਰ ਕਿ ਇਸਤਰੀ ਜੇ ਨਮਾਜ਼ ਦੇ ਅੱਗੇ ਲੰਘ ਜਾਵੇ ਤਾਂ ਉਹ ਨਮਾਜ਼ ਕਜ਼ਾ ਹੋ ਜਾਂਦੀ ਹੈ, ਖੰਡਿਤ ਹੋ ਜਾਂਦੀ ਹੈ। ਬੜਾ ਉਹਨੂੰ ਗੁੱਸਾ ਆਇਆ ਕਿ ਮੈਂ ਨਮਾਜ਼ ਪੜ੍ਹੀ ਹੈ, ਆਖਰੀ ਲਾਈਨਾਂ ਜਦ ਮੈਂ ਪੜ੍ਹ ਰਿਹਾ ਸੀ ਇਹ ਲੰਘ ਗਈ। ਉਸ ਵੇਲੇ ਉਹਨੂੰ ਫੜ ਕੇ ਕਾਜ਼ੀ ਦੇ ਪੇਸ਼ ਕੀਤਾ, ਕਾਜ਼ੀ ਬੜਾ ਸਿਆਣਾ ਸੀ ਤੇ ਉਹਨੇ ਪੁੱਛਿਆ ਕਿ ਤੂੰ ਨਮਾਜ਼ੀ ਦੀ ਨਮਾਜ਼ ਵਿਗਾੜ ਦਿੱਤੀ, ਕਜ਼ਾ ਕਰ ਦਿੱਤੀ, ਕਿਉਂ ਮੂਹਰੇ ਦੀ ਲੰਘੀ ਜਦ ਉਹ ਨਮਾਜ਼ ਪੜ੍ਹ ਰਿਹਾ। ਕਹਿਣ ਲੱਗੀ ਕਾਜ਼ੀ ਸਾਹਿਬ ਸਹੀ ਗੱਲ ਤਾਂ ਮੈਂ ਇਹ ਦੱਸਦੀ ਹਾਂ ਕਿ ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਹਾਂ ਤੇ ਇਹ ਖੁਦਾ ਨੂੰ ਪਿਆਰ ਕਰਦਾ, ਅੱਲਾਹ ਤਾਲਾ ਨੂੰ ਪਿਆਰ ਕਰਦਾ ਹੈ। ਮਨੁੱਖ ਦਾ ਜਿਹੜਾ ਪਿਆਰ ਹੈ ਉਹ ਮੈਨੂੰ ਕੋਈ ਦਰਗਾਹ ਚ ਲੰਘਾਉਣ ਦਾ ਸਹਾਰਾ ਨਹੀਂ ਬਣ ਸਕਦਾ। ਦੁਨੀਆਂ ਦੇ ਵਿੱਚ ਮੈਂ ਉਹਨੂੰ ਪਿਆਰ ਕਰਦੀ ਹਾਂ ਕਿਉਂਕਿ ਇੱਕ ਜਜ਼ਬਾ ਹੁੰਦਾ ਪਿਆਰ, ਉਹਦੇ ਵਿੱਚ ਮੈਂ ਗਰਕ ਹਾਂ, ਇਹ ਵੀ ਉਸੇ ਜਜ਼ਬੇ ਦੇ ਵਿੱਚ ਗਰਕ ਹੈ ਤੇ ਪਰਮੇਸ਼ੁਰ ਨੂੰ ਅਕਾਰ ਅੱਲਾਹ ਤਾਲਾ ਨੂੰ ਪਿਆਰ ਕਰਦਾ। ਮੈਂ ਇੱਕ ਸਵਾਲ ਇਸ ਤੋਂ ਪੁੱਛਦੀ ਹਾਂ, ਰੱਬ ਤੋਂ ਪੁੱਛਦੀ ਹਾਂ ਕਿ ਮੈਨੂੰ ਕੋਈ ਪਤਾ ਨਹੀਂ ਹੈ ਕਿ ਨਮਾਜ਼ ਪੜ੍ਹਦਾ, ਮੈਂ ਇਹ ਤੋਂ ਇੱਕ ਗੱਜ ਦੀ ਦੂਰੀ ਤਾਂ ਲੰਘੀ ਹਾਂ ਜਾਂ 10 ਦੀ ਦੂਰੀ ਤੋਂ ਲੰਘੀ ਹਾਂ, ਮੈਨੂੰ ਕੋਈ ਪਤਾ ਨਹੀਂ। ਔਰ ਮੈਂ ਅੱਲਾਹ ਤਾਲਾ ਨੂੰ ਸਾਕਸ਼ੀ ਜਾਣ ਕੇ ਕਹਿੰਦੀ ਹਾਂ ਕਿ ਮੈਂ ਤਾਂ ਇਹ ਦੇਖਿਆ ਹੀ ਨਹੀਂ, ਮੈਂ ਇੱਕ ਖਿਆਲ ਦੇ ਵਿੱਚ ਗਰਕ ਹੋਈ ਜਾ ਰਹੀ ਹਾਂ। ਮੇਰੇ ਸਾਹਮਣੇ ਮਜਨੂੰ ਦਾ ਕਿਆਸ ਹੈ, ਉਹਦੀ ਸ਼ਕਲ ਹੈ, ਉਹਦੇ ਵਿੱਚ ਮੈਂ ਡੁੱਬੀ ਹੋਈ ਜਾ ਰਹੀ ਹਾਂ ਤੇ ਮੈਂ ਇਹਨੂੰ ਨਹੀਂ ਪਤਾ ਮੈਂ ਇਹਦੇ ਅੱਗੇ ਦੀ ਲੰਘੀ ਹਾਂ ਕਿ ਨਹੀਂ ਲੰਘੀ। ਪਰ ਮੈਂ ਇੱਕ ਸਵਾਲ ਕਰਦੀ ਹਾਂ ਕਿ ਇਹ ਤਾਂ ਮੇਰੇ ਨਾਲੋਂ ਜਿਹੜਾ ਕਰੋੜਾਂ ਗੁਣਾ ਪਵਿੱਤਰ ਹੈ, ਇਹਦਾ ਪਿਆਰ ਮਹਾਨ ਪਵਿੱਤਰ ਹੈ, ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਇਹਦੇ ਅੱਗੇ ਦੀ ਲੰਘੀ ਜਾਂਦੀ ਹਾਂ। ਇਹਦਾ ਮਤਲਬ ਹੈ ਕਿ ਅੱਖਰ ਗਿਣ ਰਿਹਾ ਸੀ, ਨਮਾਜ਼ ਨਹੀਂ ਸੀ ਪੜ੍ਹ ਰਿਹਾ। ਕਾਜ਼ੀ ਸਿਆਣਾ ਸੀ, ਕਹਿਣ ਲੱਗਿਆ ਕਿ ਸਰਦਾਰ ਸਾਹਿਬ ਇਹਦਾ ਜਵਾਬ ਦਿਓ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਤੁਹਾਡੇ ਅੱਗੇ ਦੀ ਲੰਘ ਗਏ, ਤੇ ਇਹਦਾ ਮਤਲਬ ਹੈ ਤੁਸੀਂ ਅੱਲਾਹ ਤਾਲਾ ਦੇ ਵਿੱਚ ਨਹੀਂ ਸੀ, ਤੁਹਾਡੀ ਸੁਰਤ ਆਲੇ ਦੁਆਲੇ ਝਾਕ ਰਹੀ ਸੀ। ਗੁਰੂ ਨਾਨਕ ਪਾਤਸ਼ਾਹ ਨੂੰ ਨਮਾਜ਼ ਪੜ੍ਹਨ ਵਾਸਤੇ ਨਾਲ ਲੈ ਜਾਂਦੇ ਨੇ ਦੌਲਤ ਖਾਨ ਤੇ ਕਾਜ਼ੀ ਵਗੈਰਾ। ਨਮਾਜ਼ ਸ਼ੁਰੂ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਹੋ ਕੇ ਬੈਠ ਕੇ ਦੇਖਦੇ ਨੇ ਕਦੇ ਮੁਸਕਰਾ ਪੈਂਦੇ ਨੇ, ਕਦੇ ਗੰਭੀਰ ਹੋ ਜਾਂਦੇ ਨੇ। ਪੁੱਛਿਆ ਜਾਂਦਾ ਨਮਾਜ਼ ਤੋਂ ਬਾਅਦ ਵੀ ਤੁਸੀਂ ਨਮਾਜ਼ ਪੜ੍ਹਨ ਆਏ ਸੀ ਲੇਕਿਨ ਪੜ੍ਹੀ ਨਹੀਂ ਨਮਾਜ਼ ਤੁਸੀਂ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ ਭਾਈ, ਕੋਈ ਪੜ੍ਹਨ ਵਾਲਾ ਹੀ ਨਹੀਂ ਸੀ, ਅਸੀਂ ਤਾਂ ਇਕੱਲਿਆਂ ਨੇ ਪੜ੍ਹ ਲਈ। ਕਹਿਣ ਲੱਗਿਆ ਸਾਰੀ ਮਸਜਿਦ ਭਰੀ ਪਈ ਸੀ। ਨਵਾਬ ਕਹਿਣ ਲੱਗਿਆ ਮੈਂ ਤੁਹਾਡੇ ਕੋਲ ਖੜਾ ਸੀ। ਮਹਾਰਾਜ ਕਹਿੰਦੇ ਤੇਰਾ ਸਰੀਰ ਖੜਾ ਸੀ ਲੇਕਿਨ ਜੋ ਨਮਾਜ਼ ਪੜ੍ਹਨ ਵਾਲਾ ਇਹਦੇ ਵਿੱਚ ਸੀ ਉਹ ਸਰੀਰ ਨੂੰ ਛੱਡ ਕੇ ਤੁਰ ਗਿਆ, ਕਾਬਲ ਤੇ ਕੰਧਾਰ ਵਿੱਚ ਘੋੜੇ ਛਾਂਟ ਰਿਹਾ ਸੀ। ਬੇ ਘੋੜੇ ਇੰਨੇ ਚਾਹੀਦੇ ਨੇ, ਸੁਰੰਗ ਇੰਨੇ ਚਾਹੀਦੇ ਨੇ, ਬੈਲਰ ਘੋੜੇ ਇੰਨੇ ਚਾਹੀਦੇ ਨੇ, ਸਵਾਰੀ ਵਾਲੇ ਇੰਨੇ ਚਾਹੀਦੇ ਨੇ। ਤੂੰ ਤਾਂ ਖਾਨ ਸਾਹਿਬ ਉੱਥੇ ਰੰਗ ਛਾਂਟ ਰਿਹਾ ਸੀ, ਘੋੜੇ ਦੇਖ ਰਿਹਾ ਸੀ, ਤੂੰ ਤਾਂ ਹੁਣੇ ਮੁੜ ਕੇ ਆਇਆ। ਮੂੰਹ ਚੁੰਗਲੀ ਪਾ ਲਈ, ਕਹਿਣ ਲੱਗਿਆ ਸੁਭਾਨ ਅੱਲਾ, ਇਹ ਨਾਨਕ ਅੰਦਰਲੀਆਂ ਗੱਲਾਂ ਜਾਣਦਾ ਸਾਡੀਆਂ। ਸੱਚ ਹੈ ਮੈਂ ਨਮਾਜ਼ ਨਹੀਂ ਪੜ੍ਹੀ। ਕਾਜੀ ਨੇ ਕਿਹਾ ਕਿ ਮੈਂ ਪੜ੍ਹਦਾ ਸੀ। ਮਹਾਰਾਜ ਕਹਿੰਦੇ ਕਾਜੀ ਸਾਹਿਬ ਤੇਰੇ ਘਰ ਘੋੜੀ ਸੂਈ ਸੀ, ਤੂੰ ਤਾਂ ਖੂਹੀ ਦੇ ਉੱਤੋਂ ਬਛੇਰੀ ਮੋੜਦਾ ਰਿਹਾ, ਤੂੰ ਕਦ ਨਮਾਜ਼ ਪੜ੍ਹੀ ਹੈ? ਨਵਾਬ ਕਹਿਣ ਲੱਗੇ ਦੇ ਖਬਰ ਕਾਜੀ ਸਾਹਿਬ। ਕਹਿਣ ਲੱਗਿਆ ਮਹਾਰਾਜ ਬਿਲਕੁਲ ਠੀਕ, ਪੁੱਛੋ ਨਾਨਕ ਨੂੰ ਨਮਾਜ਼ ਕਿਵੇਂ ਪੜ੍ਹੀ ਤੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਖਾਨ ਸਾਹਿਬ ਨਵਾਬ ਸਾਹਿਬ ਜਦ ਤੱਕ ਚਿੱਤ ਦੀ ਇਕਾਗਰਤਾ ਨਹੀਂ ਹੁੰਦੀ, ਚਿੱਤ ਸਾਥ ਨਹੀਂ ਦਿੰਦਾ, ਨਾ ਭਜਨ ਹੋਵੇ, ਨਾ ਕੋਈ ਪਾਠ ਹੋਵੇ, ਨਾ ਕੋਈ ਅਧਿਆਤਮਿਕ ਕਰਮ ਹੋਵੇ, ਗੈਰ ਹਾਜ਼ਰੀ ਦਾ ਕੀਤਾ ਹੋਇਆ ਮਨ ਦਾ ਕੰਮ ਕੋਈ ਵੀ ਥਾਂ ਨਹੀਂ ਪਿਆ ਕਰਨਾ। ਬੱਚਾ ਇਗਜ਼ਾਮ ਦੇ ਰਿਹਾ, ਇਮਤਿਹਾਨ ਦੇ ਰਿਹਾ, ਜੇ ਉਹਦਾ ਚਿੱਤੇ ਨਹੀਂ ਇਕਾਗਰ, ਸਵਾਲ ਦਾ ਜਵਾਬ ਕੀ ਦਊ? ਜੇ ਲਾਈਟ ਆਏਗੀ ਵੀ ਥੋੜਾ ਜਿਹਾ ਚਾਨਣਾ ਦੇ ਕੇ ਜਦੇ ਲੰਘ ਜਾਏਗੀ, ਉਹਨੂੰ ਕੋਈ ਗੱਲ ਨਹੀਂ ਯਾਦ ਰਹਿੰਦੀ, ਭੁੱਲ ਜਾਏਗਾ, ਕਿਉਂਕਿ ਚਿੱਤੇ ਇਕਾਗਰ ਨੇ। ਜਿਨ੍ਹਾਂ ਦੇ ਚਿੱਤੇ ਇਕਾਗਰ ਹੁੰਦੇ ਨੇ 100% ਮਾਰਕਸ ਲੈਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਦੇ ਅੰਦਰ ਜਿਸ ਦਾ ਚਿੱਤੇ ਇਕਾਗਰ ਹੁੰਦਾ ਹੈ ਉਹ ਪੂਰਾ ਪੂਰਾ ਲਾਭ ਉਠਾਇਆ ਕਰ, ਸਾਰੀ ਵਿਚਾਰ ਹਿਰਦੇ ਚ ਵਸਾਉਂਦਾ ਤੇ ਉਹਦਾ ਉਧਾਰ ਹੋ ਜਾਇਆ ਕਰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨਮਾਜ਼ ਪੜ੍ਹਨ ਦਾ ਬਲ ਦੇ ਕੇ ਵਾਪਸ ਆਉਂਦੇ ਨੇ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਹੁਣ ਅਕਾਲ ਪੁਰਖ ਦਾ ਹੁਕਮ ਆ ਗਿਆ, ਤੂੰ ਦੱਸ ਕਿੱਧਰ ਨੂੰ ਚੱਲੀਏ? ਕਹਿਣ ਲੱਗਿਆ ਪਾਤਸ਼ਾਹ ਮੈਂ ਤਾਂ ਆਪਣੀ ਸਾਰੀ ਮਰਜ਼ੀ ਸਾਰੀ ਸੋਚ ਤੇਰੇ ਚਰਨਾਂ ਚ ਭੇਟਾ ਕਰੀ ਹੋਈ ਹੈ, ਨਾ ਕੋਈ ਮੇਰਾ ਮਨ ਹੈ ਨਾ ਕੋਈ ਮੇਰੀ ਮਰਜ਼ੀ ਹੈ, ਤੇ ਮੈਂ ਤਾਂ ਤੇਰੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਰਲਾ ਦਿੱਤੀ ਹੈ। ਕਿਉਂਕਿ ਮਰੀਦ ਬਣ ਨਹੀਂ ਸਕਦਾ ਜਦ ਤੱਕ ਗੁਰੂ ਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਨੂੰ ਲੀਨ ਨਾ ਕਰੇ। ਮਰੀਦ ਨਾ ਕਦੇ ਵੀ ਬਣੇਗਾ, ਸੇਵਕ ਨਹੀਂ ਬਣੇਗਾ, ਸਿੱਖ ਨਹੀਂ ਬਣੇਗਾ। ਜਦ ਦੋ ਮਰਜ਼ੀਆਂ ਚੱਲਦੀਆਂ ਤਾਂ ਸਿੱਖ ਹੀ ਨਹੀਂ ਨਿਵਿਆ ਕਰਦੀ, ਇੱਕ ਮਰਜ਼ੀ ਦੇ ਨਾਲ ਨਿਵਿਆ ਕਰਦੀ ਹੈ। ਉਹ ਲੀਨ ਹੋਣੀ ਪੈਂਦੀ ਹੈ ਗੁਰੂ ਦੀ ਮਰਜ਼ੀ, ਮੁਰਸ਼ਦ ਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਲਗਾਉਣੀ ਪੈਂਦੀ ਹੈ। ਉਸ ਨੂੰ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਮੁਰਦਾ ਹੋਏ ਕੇ ਮਰੀਦ ਬਣ ਜਾਣਾ, ਮੁਰਦਾ ਹੋਏ ਕੇ ਮਰੀਦ ਬਣ ਜਾਣਾ। ਮੁਰਦਾ ਹੋਏ ਮਰੀਦ ਬਣ ਜਾਣਾ, ਮੁਰਦਾ ਹੋਏ ਮਰੀਦ ਬਣ ਜਾਣਾ। ਮੁਰਦਾ ਹੋਏ ਕੇ ਮਰੀਦ ਬਣ ਜਾਣਾ, ਮੁਰਦਾ ਹੋਏ ਕੇ ਮਰੀਦ ਬਣ ਜਾਣਾ। Thank you.
ਜੇ ਕਦੀ ਕਹੇ ਮੇਰਾ ਫਲਾਣਾ ਗੁਰੂ ਹੈ, ਮੇਰਾ ਫਲਾਣਾ ਪੀਰ ਹੈ, ਮਹਾਰਾਜ ਕਹਿੰਦੇ ਐ ਤਾਂ ਨੀ ਮੰਨਦਾ ਪਿਆਰਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਆਪਣੇ ਮਨ ਨੂੰ ਗੁਰੂ ਦੇ ਮਨ ਦੇ ਨਾਲ ਜੋੜ ਲੈਂਦਾ ਹੈ, ਆਪਣਾ ਫੁਰਨਾ ਛੱਡ ਦਿੰਦਾ, ਕਹਿੰਦੇ ਉਹਦੇ ਕਾਰਜ ਰਾਸ ਹੁੰਦੇ। ਇਹ ਵਚਨ ਹੈ ਜੋ ਅਧਿਆਤਮਕ ਵਾਦ ਦੇ ਵਚਨ ਨੇ, ਉਹ ਦੁਨੀਆਦਾਰੀ ਨਾਲ ਨਹੀਂ ਸਤਸੰਗ ਜੀ ਰਲਦੇ, ਦੋ ਚੀਜ਼ਾਂ ਨਹੀਂ ਰਹਿੰਦੀਆਂ। ਮੈਂ ਕੱਲੇ ਕੋਈ ਪੇਪਰ ਦਿੱਤਾ ਸੀ ਕਿਸੇ ਪ੍ਰੇਮੀ ਨੇ ਵੀ ਇਹਨੂੰ ਪੜ੍ਹੋ ਤੁਸੀਂ ਰਿਸਰਚ ਪੇਪਰ, ਤੇ ਮੇਰੇ ਕੋਲ ਆਇਆ, ਮੈਂ ਉਹਦੇ ਵਿੱਚ ਪੜ੍ਹ ਰਿਹਾ ਸੀ। ਉਹਨੇ ਵਾਰ ਵਾਰ ਜ਼ੋਰ ਦਿੱਤਾ ਕਿ ਹਲਤ ਸਵਾਰਨਾ ਚਾਹੀਦਾ, ਹਲਤ ਸਵਾਰਨਾ ਚਾਹੀਦਾ। ਹਲਤ ਕਹਿੰਦੇ ਨੇ ਇਹ ਲੋਕ ਨੇ, ਦੁਨੀਆਂ ਨੂੰ ਸਵਾਰਨਾ ਚਾਹੀਦਾ, ਇਹ ਤਾਂ ਸਿਮਰਦੀ ਹੋਈ ਨਹੀਂ। ਜਿੱਥੇ ਜਾ ਕੇ ਰੁਕ ਜਾਓਗੇ ਉਦੋਂ ਬਾਹਾਂ ਹੋਰ ਹੋ ਜਾਂਦੀ ਹੈ, ਇਹਨੂੰ ਕਿਵੇਂ ਸਵਾਰ ਲਾਂਗੇ? ਇਹ ਤਾਂ ਅੱਗੇ ਹੀ ਅੱਗੇ ਜਾਂਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀਏ, ਕੋਟ ਜੋਰੇ ਲਾ ਕਰੋਰਾ, ਮਨ ਨਾ ਹੋ ਰਹਾ, ਪਰੇ ਪਰੇ ਹੀ ਭੁੱਲਦੀ ਹੈ। ਪਹਿਲਾਂ ਕਹਿੰਦਾ ਮੇਰੇ ਕੋਲ 10,000 ਹੋ ਜਾਏ, ਬੜਾ ਕੰਮ ਚੱਲੇ। ਕਹਿੰਦੇ ਇਹ ਤਾਂ ਕੁਛ ਵੀ ਨਹੀਂ ਆਉਂਦਾ, ਲੱਖ ਹੋਣਾ ਚਾਹੀਦਾ। ਲੱਖ ਦਾ ਤਾਂ ਕੋਈ ਚੀਜ਼ ਹੀ ਨਾ ਆਈ, ਪਲਾਟ ਵੀ 9 ਲੱਖ ਦੇ ਹੋ ਗਏ। ਕਹਿੰਦਾ ਫਿਰ 50 ਲੱਖ ਹੋਵੇ, 50 ਲੱਖ ਦੇ ਵਿੱਚ ਵੀ ਕੋਠੀਆਂ ਨਹੀਂ ਪੈਂਦੀ। ਅੱਗੇ ਵੱਧਦਾ ਵੱਧਦਾ ਹੀ ਤੋਂ ਲੈ ਜਾਂਦਾ, ਕਹਿੰਦੇ ਕੋਟ ਜੋੜੇ, ਕਰੋੜ ਜੋੜ ਲਿਆ। ਹੁਣ ਕਹਿੰਦਾ ਇਹਦਾ ਥੋੜਾ ਹੀ ਆ, 1,00,000,000,000 ਚਾਹੀਦਾ, 100 ਖਰਬ। ਫਿਰ ਵੀ ਰੁਕਦਾ ਨਹੀਂ, ਅੱਗੇ ਹੀ ਅੱਗੇ ਜਾਂਦਾ। ਇਹ ਹਾਲਤ ਨਹੀਂ ਕਦੇ ਵੀ ਸਵਾਰ ਹੁੰਦਾ ਕਿਸੇ ਤੋਂ, ਇਹ ਹੁਕਮ ਦੇ ਵਿੱਚ ਸਿਰ ਆਪਣਾ ਚੱਲਦਾ। ਪਰਾਲਬਧ ਜਿਹੜੇ ਕਰਮ ਨੇ ਸਾਡੇ, ਉਹ ਤੋਂ ਅਸੀਂ ਵੱਧ ਨਹੀਂ ਸਕਦੇ, ਕਿਉਂਕਿ ਅਸੀਂ ਭੋਗਣ ਆਏ ਹਾਂ ਇੱਥੇ ਆਪਣੀ ਮਰਜ਼ੀ ਨਾਲ। ਸਾਡੀ ਮਰਜ਼ੀ ਨਹੀਂ, ਸਾਡੀ ਮਰਜ਼ੀ ਸਿਰਫ ਕਿਰਿਆਵਾਨ ਕਰਮ ਕਰਨ ਦੀ ਹੈ। ਜਿਹੜੇ ਡੇ ਟੂ ਡੇ ਕਰਮ ਕਰਦੇ ਹਾਂ, ਉਹ ਤਾਂ ਹੈਗੇ ਸਾਡੇ ਹੱਥ ਵਿੱਚ। ਬੱਚਾ ਪੜ੍ਹ ਰਿਹਾ, ਪੜ੍ਹ ਕੇ PhD ਕਰ ਲਈ, ਚੰਗੀ ਨੌਕਰੀ ਮਿਲ ਗਈ, ਇੱਥੇ ਵੀ ਫਲ ਦੇ ਤਾਂ ਕਰਮ ਨੇ। ਕੁਛ ਐਸੇ ਕਰਮ ਨੇ, ਸੇਵਾ ਕਰਦੇ ਹਾਂ, ਦਾਨ ਕਰਦੇ ਹਾਂ, ਹੋਰ ਸ਼ੁਭ ਕਰਮ ਕਰਦੇ ਹਾਂ, ਪੈਰਾਂ ਨਾਲ ਸਤਸੰਗ ਚੱਲ ਕੇ ਜਾਂਦੇ ਹਾਂ, ਤੇ ਗੁਰੂ ਦੀ ਬਾਣੀ ਕਰ ਸਰਵਣਾ ਨਾਲ ਸੁਣਦੇ ਹਾਂ, ਰਸਨਾਂ ਦੇ ਨਾਲ ਅਸੀਂ ਗਾਉਂਦੇ ਹਾਂ, ਨੇਤਰਾਂ ਦੇ ਨਾਲ ਸੰਗਤ ਦਾ ਗੁਰੂ ਰੂਪ ਜਾਣ ਕੇ ਦਰਸ਼ਨ ਕਰਦੇ ਹਾਂ, ਇਹ ਕਰਮ ਕਿਰਿਆਵਾਨ ਕਰਮ ਕਹਾਉਂਦੇ ਨੇ। ਇਹਨਾਂ ਦਾ ਫਲ ਕੁਛ ਇੱਥੇ ਮਿਲ ਜਾਂਦਾ ਹੈ, ਕੁਛ ਦਰਗਾਹ 'ਚ ਮਿਲ ਜਾਂਦਾ। ਇੱਕ ਕਰਮ ਐਸੇ ਅਟਲ ਨੇ ਜਿਹੜੇ ਬਦਲਿਆ ਨਹੀਂ ਕਰਦੇ, ਜਿਹਨੂੰ ਪਰਲਬਧ ਕਰਮ ਕਹਿੰਦੇ। ਉਹ ਜਦ ਅਸੀਂ ਪੈਦਾ ਹੁੰਦੇ ਹਾਂ ਸਾਡੇ ਨਾਲ ਆਉਂਦੇ ਨੇ, ਉਹਨਾਂ ਦੇ ਵਿੱਚੋਂ ਇੱਕ ਤਾਂ ਉਹ ਵੱਡਾ ਲੇਖ ਹੁੰਦਾ ਹੈ ਵੀ ਇਹਨੇ ਬੰਦੇ ਨੇ ਕਿਹੜੀ ਤਰੀਕ ਨੂੰ ਧਰਤੀ ਤੇ ਜਾ ਕੇ ਇਸ ਸੁਰਤ ਵਿੱਚ ਆਉਣਾ, ਤੇ ਕਿਹੜੇ ਵੇਲੇ ਇਹਨੇ ਵਾਪਸ ਆਉਣਾ, ਕਿਸ ਥਾਂ ਤੇ ਆਉਣਾ, ਕਿਹੜਾ ਕਾਰਨ ਬਣਨਾ। ਉਹਦੇ ਵਿੱਚ ਹੁੰਦਾ ਵੀ ਇਹਨੂੰ ਸੁੱਖ ਦੇਣ ਵਾਲੇ ਤੇ ਦੁੱਖ ਵੀ ਦੇਣ ਵਾਲੇ, ਕਿਹੜੇ ਰਿਸ਼ਤੇਦਾਰ ਮਿਲਣੇ ਨੇ, ਕਿਹੜੇ ਮਿੱਤਰ ਮਿਲਣੇ ਨੇ, ਕਿਵੇਂ ਦੁਖੀ ਹੋਣਾ, ਕਿਵੇਂ ਕਿਹਦਾ ਇਹਨੇ ਕਰਜ਼ਾ ਦੇਣਾ, ਕਿਹਨੇ ਇਹਦੇ ਨਾਲ ਧੋਖਾ ਕਰਨਾ। ਇਹ ਸਾਰੇ ਕਰਮ ਪਰਲਬਧ ਕਰਮ ਕਹਾਉਂਦੇ ਨੇ। ਆਦਮੀ ਕਰਦਾ ਤਾਂ ਸ਼ੁਭ ਕਰਮ ਹੈ, ਕੋਈ ਬੰਦਾ ਨਹੀਂ ਕਹਿੰਦਾ ਵੀ ਮੇਰਾ ਨੁਕਸਾਨ ਹੋ ਜਾਵੇ, ਫੇਰ ਨੁਕਸਾਨ ਕਿਉਂ ਹੋ ਜਾਂਦਾ। ਉਹ ਕਰਮ ਗਤੀ ਹੁੰਦੀ ਹੈ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਉਹ ਭੋਗਣੇ ਹੀ ਪੈਂਦੇ ਨੇ ਪਰਲਬਧ ਕਰਮ, ਉਹਦੇ ਭੋਗੇ ਦੇ ਬਗੈਰ ਛੁਟਕਾਰਾ ਨਹੀਂ ਹੁੰਦਾ। ਕੋਈ ਜ਼ੋਰ ਨਾਲ ਕਹੇ ਕਿ ਮੈਂ ਨਹੀਂ ਭੋਗਦਾ, ਮਹਾਰਾਜ ਕਹਿੰਦੇ ਬੜੇ ਬੜੇ ਆ ਗਏ, ਤੇਰੀ ਕੀ ਤਾਕਤ ਹੈ। ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, ਜਨਮੇਜਾ ਅਰਜਨ ਦਾ ਪੜੋਤਾ ਸੀ, ਪ੍ਰੀਸ਼ ਦਾ ਲੜਕਾ ਸੀ, ਅਭਿਮਨਿਊ ਦਾ ਪੋਤਾ ਸੀ ਤੇ ਇਹਦਾ ਪੜੋਤਾ ਸੀ। ਉਸ ਨੂੰ ਵਿਆਸ ਨੇ ਦੱਸਿਆ ਵੀ ਜੇ ਤੂੰ ਆਹ ਗੱਲ ਕਰੀ ਤੇ ਆ ਨਾ ਕਰੀ, ਆਹ ਕਰੀ ਆ ਨਾ ਕਰੀ। ਉਹਨੂੰ ਲਿਖਾਤੀਆਂ ਸਾਰੀਆਂ ਵੀ ਤੂੰ ਐਂ ਕਰੇਗਾ, ਜੰਗਲ ਚ ਜਾਏਗਾ, ਇੱਕ ਲੜਕੀ ਲੈ ਕੇ ਆਏਗਾ, ਉਹਦੀ ਜਾਤ ਵਰਨ ਦਾ ਪਤਾ ਨਾ ਹੋਣ ਕਰਕੇ ਤੈਨੂੰ ਆਰੀਅਨ ਲੋਕ ਜਿਹੜੇ ਨੇ ਫਤਵਾ ਦੇ ਦੇਣਗੇ, ਤੇਰੇ ਨਾਲ ਵਰਤਣ ਤੋਂ ਬਾਈਕਾਟ ਕਰ ਦੇਣਗੇ, ਤੂੰ ਜੱਗ ਕਰੇਗਾ, ਜੱਗ ਦੇ ਵਿੱਚ 18 ਗੋਤਾਂ ਦੇ ਬ੍ਰਾਹਮਣਾਂ ਨੂੰ ਮਾਰ ਦੇਗਾ, ਕੁਸ਼ਤੀ ਹੋ ਜਾਏਗਾ। ਤੇ ਕੁਸ਼ਤੀ ਹੋ ਕੇ ਵਿਆਸ ਜੀ ਕਹਿਣ ਲੱਗੇ, ਮੈਂ ਹੀ ਤੈਨੂੰ ਆ ਕੇ ਭਾਗਵਤ ਪੁਰਾਣ ਸੁਣਾਊਂਗਾ, ਤੇ ਤੈਂ ਨਾ ਕਰਨੀ ਹੈ, ਤਰਕ ਕਰਨੀ ਹੈ, ਤਰਕ ਕਰਕੇ ਤੇਰੇ ਨੱਕ ਦੇ ਉੱਤੇ ਕੋਹੜ ਰਹਿ ਜਾਣਾ ਤੇ ਤੈਂ ਮਰ ਜਾਣਾ। ਕਹਿੰਦਾ ਲਓ ਮੈਨੂੰ ਲਿਖਾ ਦਿੱਤਾ, ਜੇ ਇੱਕ ਵੀ ਗੱਲ ਮੈਂ ਹੋਣ ਦਿੱਤੀ। ਕਹਿੰਦਾ ਘੋੜੇ ਨਹੀਂ ਖਰੀਦਣੇ, ਅਖੀਰ ਘੋੜੇ ਜੀ ਖਰੀਦ ਲਏ 4 ਸਾਲ ਬਾਅਦ, ਘੋੜੀ ਵੀ ਲੈ ਲਈ, ਘੋੜੀ ਤੇ ਚੜ੍ਹਨਾ ਨਹੀਂ, ਉਹ ਤੇ ਵੀ ਚੜ੍ਹ ਗਿਆ, ਜੰਗਲ ਵਿੱਚ ਚਲਿਆ ਗਿਆ। ਬਹੁਤ ਖੂਬਸੂਰਤ ਲੜਕੀ ਦੇਖੀ, ਅਨਾਰੀਅਨ, ਇੱਕ ਆਰੀਅਨ ਸੀ ਇੱਕ ਅਨਾਰੀਅਨ ਸੀ, ਆਰੀਅਨ ਅਨਾਰੀਅਨ ਨਾਲ ਨਹੀਂ ਸੀ ਵਰਤਦੇ ਕਿਉਂਕਿ ਇਹਨਾਂ ਕੋਲ ਬਹੁਤ ਗੋਜ ਭੇਦ ਸੀਗੇ ਤੇ ਸ਼ਕਤੀਆਂ ਦੇ ਵੀ ਇਹ ਮਾਲਕ ਸੀਗੇ, ਬੜਾ ਕੁਛ ਜਾਣਦੇ ਸੀ। ਇਸ ਕਰਕੇ ਇਹਨਾਂ ਨੇ ਦੀਵਾਰ ਕਰਤਾ ਸੀ ਕਿ ਦੂਸਰੇ ਲੋਕ ਸਾਡੇ ਨਾ ਤਾਂ ਅਧਿਆਤਮਵਾਦ ਬਾਰੇ ਜਾਣ ਸਕਦੇ ਨੇ, ਨਾ ਸਾਡੇ ਮੰਦਰਾਂ ਚ ਆ ਸਕਦੇ ਨੇ, ਨਾ ਸਾਡੇ ਨਾਲ ਰਲ ਕੇ ਭਜਨ ਕਰ ਸਕਦੇ ਨੇ, ਕਿਉਂਕਿ ਗੁੱਜੇ ਭੇਤ ਬਾਹਰ ਨਹੀਂ ਸੀ ਜਾਣਦੇ ਨੇ, ਉਹਨਾਂ ਦੇ ਵੀ ਆਪਣੇ ਸੀ ਜਿਹੜੇ ਅਨਾਰੀਅਨ ਸੀ। ਇਸ ਕਰਕੇ ਇੰਨਾ ਵਰਤ ਵਰਤਾਅ ਬੰਦ ਕਰਿਆ ਹੋਇਆ ਸੀ ਵੀ ਇੱਕ ਦੂਏ ਨੂੰ ਟੱਚ ਵੀ ਨਹੀਂ ਸੀ ਕਰਦੇ। ਉਹ ਵੀ ਹੋ ਗਿਆ, ਉਹਦੇ ਨਾਲ ਪਰਜਾ ਵਿਗੜ ਗਈ। ਅਖੀਰ ਜੱਗ ਕਰਦਾ, ਜੱਗ ਦੇ ਵਿੱਚ ਐਸੀ ਘਟਨਾ ਵਾਪਰੀ ਕਿ ਇਸ ਨੂੰ ਤੈਸ਼ ਆ ਗਿਆ, ਲੜਕੇ ਚੱਕ ਚੱਕ ਕੇ ਇਸਨੇ ਪੱਠਾਂ 'ਚ ਸਿੱਟ ਕੇ ਮਾਰ ਦਿੱਤੇ, ਕੋਲ ਹੋ ਗਿਆ। ਕਥਾ ਸੁਣਾਉਣ ਆ ਕੇ ਵਿਆਸ ਜੀ ਨੇ ਕਿਹਾ, ਹੁਣ ਦੇਖ ਸਾਵਧਾਨ ਹੋ ਕੇ, ਕਰੀ ਇੱਕੋ ਚਾਂਸ ਰਹਿ ਗਿਆ ਤੇਰਾ। ਜਦੋਂ ਕਥਾ ਆਉਂਦੀ ਹੈ ਕਿ ਮੰਤਰ ਵੱਲ ਇੰਨਾ ਪ੍ਰਬਲ ਹੁੰਦਾ ਹੈ ਕਿ ਭੀਮ ਸੈਨ ਘਿਰ ਗਿਆ ਤੇ ਉਸਨੇ ਮੰਤਰ ਵੱਲ ਦੇ ਨਾਲ ਹਾਥੀ ਅਪਰ ਸਪੇਸ ਵਿੱਚ ਮਾਰੇ, ਉੱਥੇ ਤਰਕ ਕਰਤੀ ਵੀ ਆਦਮੀ 'ਚ ਇੰਨਾ ਵੱਲ ਨਾਲ ਸਮਝਾਇਆ ਵਿਆਸ ਜੀ ਨੇ ਵੀ ਹੁਣ ਨਾ ਕਰੀ, ਮੈਂ ਤੈਨੂੰ ਮੰਤਰ ਵੱਲ ਦੀ ਗੱਲ ਕਰਦਾ। ਉਹ ਨੱਕ ਦੇ ਕੋਲ ਰਹਿ ਗਿਆ, ਕਹਿਣ ਲੱਗੇ ਗੱਲ ਮੇਰੇ ਮਨ ਨਹੀਂ ਲੱਗੀ। ਕਹਿੰਦੇ ਲੈ ਮੈਂ ਤੈਨੂੰ ਪ੍ਰਤੱਖ ਦਿਖਾਉਣਾ, ਮੰਤਰ ਵੱਲ ਦੇ ਨਾਲ ਆਊਟਰ ਸਫੇਰ ਚੋਂ ਹਾਥੀਆਂ ਦੇ ਪਿੰਜਰੇ ਢੇਰ ਲਾ ਤਾ ਖਿੱਚ ਕੇ। ਕਹਿੰਦੇ ਹਟਾ ਲਈ ਫਿਰ ਕੋਈ ਗੱਲ ਜਿੰਨੀਆਂ ਮੈਂ ਲਿਖਾਈਆਂ। ਕਹਿੰਦੇ ਪਿਆਰਿਆ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਉਹ ਕਰਮਾਂ ਦੇ ਹਿਸਾਬ ਕਿਤਾਬ ਚੋਂ ਸਾਨੂੰ ਲੰਘਣਾ ਪੈਂਦਾ। ਜੇ ਕੋਈ ਕਹੇ ਮੇਰਾ ਵਿਛੋੜਾ ਨਾ ਹੋਵੇ, ਮੇਰੇ ਪਿਆਰੇ ਨਾ, ਮੇਰਾ ਪਿਤਾ ਨਾ ਜਾਵੇ, ਮੇਰਾ ਪੁੱਤਰ ਨਾ ਜਾਵੇ, ਕੌਣ ਬੰਦਾ ਜਿਹੜਾ ਇਸ ਨੂੰ ਰੋਕ ਲਏ। ਸੋ ਇਸ ਕਰਕੇ ਹਾਲਤ ਦੇ ਪਿੱਛੇ ਸਾਰਾ ਪੈਣਾ, ਸੰਸਾਰ ਦੇ ਪਿੱਛੇ ਪੈਣਾ, ਇਹ ਗਲਤ ਉਪਦੇਸ਼ ਨੇ। ਮਹਾਰਾਜ ਤਾਂ ਕਹਿੰਦੇ ਪਿਆਰਿਆ, ਇਹ ਜਗ ਧੂਏ ਕਾ ਪਹਾੜ ਤਾਂ ਸਾਚਾ ਮਾਨਿਆ ਕਿ ਵਿਚਾਰ, ਕਿਹੜੀ ਗੱਲ ਹੈ ਜਿਹਦੇ ਨਾਲ ਤੂੰ ਇਹ ਸੰਸਾਰ ਨੂੰ ਸੱਚਾ ਕਹਿਣਾ। ਜੈਸੇ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਜਗ ਜੀਵਨ ਐਸਾ ਸੁਪਨੇ ਜੈਸਾ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਹੁਣ ਕਰ ਲੋ ਸਵਾਰ ਲੋ ਇਹਨੂੰ, ਉਹ ਪਰਾਲਬਦ ਨੇ ਆਪੇ ਹੀ ਸਵਾਰਨਾ। ਜਿੰਨਾ ਚ ਤੂੰ ਬੀਜ ਕੇ ਆਇਆ, ਜਿਹਾ ਬੀਜੇ ਸੋ ਲਾਉਣਾ, ਕਰਮਾਂ ਸੰਦਲਾ ਖੇਤ, ਤੇਰੇ ਸਵਾਰੇ ਤੇ ਨਹੀਂ ਕੁਛ ਵੀ ਬਣਨਾ ਹੈਗਾ, ਇਹ ਤਾਂ ਭੋਗਣਾ ਪੈਂਦਾ। ਦੋਸ਼ ਦੂਸਰਿਆਂ ਨੂੰ ਦੇਵੇਗਾ, ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਜਨ। ਸੋ ਇਸ ਕਰਕੇ ਹਾਲਤ ਜਿਹੜਾ ਹੈ ਇਹਦੇ ਚ ਅਸੀਂ ਇਹ ਤਾਂ ਕਰ ਸਕਦੇ ਹਾਂ ਵੀ ਕਿਸੇ ਨਾਲ ਵੈਰ ਨਾ ਕਰੋ। ਬਾਬਾ ਵੈਰ ਨਾ ਕਰੀਏ ਕਾਹ ਘਟ ਘਟ ਅੰਤਰ ਵਰਨ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਹ ਕਿਰਿਆਮਾਨ ਕਰਮ ਨੇ, ਇਹ ਤਾਂ ਅਸੀਂ ਕਰ ਸਕਦੇ ਹਾਂ, ਲੇਕਿਨ ਇਹ ਨਹੀਂ ਵੀ ਸਾਡੀ ਮਰਜ਼ੀ ਦੇ ਨਾਲ ਸੰਸਾਰ ਸਾਡੇ ਸਾਡਾ ਸਾਨੂੰ ਪ੍ਰਾਪਤੀਆਂ ਹੋ ਜਾਣ। ਮਰਜ਼ੀ ਤਾਂ ਕਿਸੇ ਦੀ ਵੀ ਨਹੀਂ ਚੱਲਦੀ, ਬੜੇ ਬੜੇ ਹਾਰ ਕੇ ਚਲੇ ਗਏ, ਮਰਜ਼ੀ ਤਾਂ ਅਕਾਲ ਪੁਰਖ ਦੀ ਚੱਲਦੀ ਹੈ, ਕਿਉਂਕਿ ਇਹਦੇ ਹੱਥ 'ਚ ਬਲ ਨਹੀਂ ਹੈ, ਇਸ ਦਾ ਬਲ ਨਹੀਂ ਇਹ ਸਾਥ ਕਰਨ ਕਰਾਵ ਨੂੰ ਸਰਵ ਕੋ ਨਾ। ਸੋ ਇਸ ਕਰਕੇ ਦਰਗਾਹ ਦਾ ਜਿਹੜਾ ਧਿਆਨ ਹੈ ਉਹ ਸਾਨੂੰ ਰੱਖਣਾ ਪੈਂਦਾ। ਮਹਾਰਾਜ ਕਹਿੰਦੇ ਤੇ ਲੰਮੀ ਨਜ਼ਰ ਨਿਹਾਲੀ ਹੈ, ਨਜ਼ਰ ਜਿਹੜੀ ਹੈ ਉਹ ਲੰਮੀ ਰੱਖ, ਸ਼ੇਰ ਵਾਲੀ ਕੁੱਤੇ ਵਾਲੀ ਦ੍ਰਿਸ਼ਟੀ ਨਾ ਰੱਖ। ਕੁੱਤਾ ਦ੍ਰਿਸ਼ਟੀ ਇਹ ਹੁੰਦੀ ਹੈ ਕਿ ਜਿਵੇਂ ਕੁੱਤੇ ਨੂੰ ਤੁਸੀਂ ਇੱਟ ਮਾਰੋ, ਨੱਠ ਕੇ ਇੱਟ ਨੂੰ ਫੜ ਜਾਂਦਾ, ਡੰਡਾ ਮਾਰੋ ਨੱਠ ਕੇ ਡੰਡੇ ਨੂੰ ਫੜ ਜਾਂਦਾ, ਸ਼ੇਰ ਦੇ ਤੁਸੀਂ ਕੋਈ ਚੀਜ਼ ਮਾਰੋ ਮਨੇ ਤੋਂ ਬੈਠ ਕੇ ਗੋਲੀ ਚਲਾ ਦੋ, ਸਿੱਧਾ ਮਨੇ ਨੂੰ ਮਨੇ ਵਿੱਚ ਆਏਗਾ, ਉੱਥੇ ਆ ਜਾਏਗਾ ਜਿੱਥੇ ਮਚਾਨ ਬੰਨੀ ਹੋਈ ਹੈ, ਕਿਉਂਕਿ ਉਹਦੀ ਦ੍ਰਿਸ਼ਟੀ ਗੋਲੀ ਤੇ ਨਹੀਂ ਹੈ, ਚਲਾਉਣ ਵਾਲੇ ਤੇ। ਇਸੇ ਤਰ੍ਹਾਂ ਜਿਹਨਾਂ ਦੀ ਸ਼ੇਰ ਦ੍ਰਿਸ਼ਟੀ ਹੈ ਉਹ ਓਬਜੈਕਟਿਵ ਨੂੰ ਨਹੀਂ ਦੇਖਦੇ, ਸਬਜੈਕਟਿਵ ਨੂੰ ਦੇਖਦੇ। ਓਬਜੈਕਟ ਹੈ ਆ ਸਾਰੀ ਦੁਨੀਆ, ਸਬਜੈਕਟ ਹੈ ਇਹਦੇ ਪਿੱਛੇ ਜੋ ਅਸਲੀ ਤੱਤ ਕੰਮ ਕਰ ਰਿਹਾ ਉਹ ਹੈ ਵਾਹਿਗੁਰੂ। ਸੋ ਮਹਾਰਾਜ ਕਹਿੰਦੇ ਲੰਮੀ ਨਜ਼ਰ ਰੱਖ ਤੇ ਜਿਹੜੇ ਤੇਰੀ ਪਲਤ ਹੈ ਨਾ, ਦਰਗਾਹ ਹੈ ਉਹਨੂੰ ਸਮਾਰ। ਐਸੀ ਕਲਾ ਨਾ ਖੇਡੀਏ ਜੇ ਦਰਗੇ ਗਿਆ ਆ ਰਹੀ ਹੈ, ਦਰਗਾਹ ਨੂੰ ਸਮਾਰ। ਉਹਦੇ ਵਾਸਤੇ ਉਹ ਜਿਹਾ ਜੀਵਨ ਜਿਉ ਜਿਹਦੇ ਨਾਲ ਦਰਗਾਹ ਵਿੱਚ ਜਾ ਕੇ ਧੰਨ ਧੰਨ ਕਹੇ ਸਭ ਕੋਏ, ਮੁੱਖ ਉੱਜਲ ਹਰ ਦਰਗੇ ਸੋਏ, ਸਭ ਧੰਨ ਧੰਨ ਕਹਿੰਦੇ ਨੇ। ਉਹ ਜਿਹਾ ਕੰਮ ਕਰ, ਇਹੋ ਜਿਹਾ ਕੰਮ ਨਾ ਕਰ। ਫਰੀਦ ਜਾਲੋ ਐਸੀ ਰੀਤ ਜਿਤ ਮੈਂ ਪਿਆਸ ਪਿਆਰਾ ਵਿਸਰੈ, ਨਾਨਕ ਸਾਈ ਭਲੀ ਫਰੀਦ ਜੇ ਸਾਹਿਬ ਸੇਤੀ ਪਤਰ। ਪਤਰ ਹੈ ਜੇ ਦਰਗਾਹ ਚ ਜਾ ਕੇ, ਦਰਗਾਹ ਚ ਪਤ ਰਹਿੰਦੀ ਹੈ ਨਾਮ ਨਾਲ, ਹੋਰ ਕਿਸੇ ਕਰਮ ਨਾਲ ਨਹੀਂ ਰਹਿੰਦੀ। ਇਸ ਕਰਕੇ ਲੰਮੀ ਨਜ਼ਰ ਰੱਖ ਕੇ ਉਹਦੇ ਵਾਸਤੇ ਜੀਵਨ ਜਿਉਣਾ ਰੂਹਾਨੀਅਤ ਦਾ, ਉਹ ਇਹ ਹੈ ਕਿ ਗੁਰ ਕੈ ਗ੍ਰਹਿ ਸੇਵਕੋ ਜੋ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕੁਛ ਕਰਨਾ ਜਨਾਬ ਹੈ, ਹਿਰ ਹਰ ਹਰ ਨਾਮ ਹਿਰਦੇ ਸਦਕਾ। ਮਨ ਵਿੱਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਦਾ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਣ। ਕਹਿੰਦੇ ਮਨ ਹੈ ਜਿਹੜਾ ਇਹ ਗੁਰੂ ਦੇ ਨਾਲ ਰਲਾ ਦਿਆ, ਉਹ ਰਲਾ ਨਹੀਂ ਸਕਦਾ ਜਦ ਤਾਈ ਮਰਦਾ ਨਹੀਂ। ਮਹਾਰਾਜ ਕਹਿੰਦੇ ਜੇ ਮਰਨਾ ਹੈ, ਜੇ ਤੂੰ ਗੁਰੂ ਦੇ ਨਾਲ ਪਿਆਰ ਕਰਨਾ ਨਾ, ਇਹਦੇ ਅਰਥ ਹੋਰ ਤੋਂ ਹੋਰ ਕੱਢਦੇ ਨੇ, ਵਾਇਲੈਂਟ ਅਰਥ ਕੱਢਦੇ ਨੇ ਇਹਨਾਂ ਚੀਜ਼ਾਂ ਦੇ, ਗੱਲ ਹੋਰ ਹੈ, ਉਹ ਪਤਾ ਹੀ ਨਹੀਂ ਲੱਗਦਾ ਆਪਣੀ ਬੁੱਧੀ ਦੇ ਮੁਤਾਬਕ ਅਰਥ ਕੱਢੀ ਜਾਣ। ਮਹਾਰਾਜ ਕਹਿੰਦੇ ਜੇ ਤੈਂ ਪਿਆਰ ਕਰਨਾ ਨਾ ਗੁਰੂ ਨਾਲ, ਤਾਂ ਤੈਨੂੰ ਇੱਕ ਅਸੀਂ ਬਚਨ ਦੱਸਦੇ ਹਾਂ, ਪੜੋ ਪਿਆਰ ਨਾਲ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ
ਸਾਰੀ ਕਲੀ ਤੇ ਆ ਜਾ ਲੈ ਲੈ।
ਪਿਆਰ ਦੇ ਵਿੱਚ ਦੋਵਾਂ ਦਾ ਗੁਜ਼ਾਰਾ ਨਹੀਂ ਹੋਇਆ ਕਰਦਾ। ਪਿਆਰ ਵਿੱਚ ਹਮੇਸ਼ਾ ਇੱਕ ਰਹਿ ਜਾਂਦਾ, ਦੋ ਨਹੀਂ ਰਹਿੰਦੇ। ਕਹਿੰਦੇ ਜੇ ਤੈਂ ਪਿਆਰ ਖੇਲਣਾ ਤੇਰੇ ਮਨ ਚ ਚਾਹ ਹੈ ਤਾਂ ਕਹਿੰਦੇ ਆ ਜਿਹੜਾ ਸਿਰ ਹੈ ਇਹਦੇ ਵਿੱਚ ਦੂਆ ਹੈ, ਇਹਦੇ ਚ ਹੰਕਾਰ ਬੈਠਾ, ਮੈਂ ਬੈਠੀ ਹੈ, ਇਹਦੇ ਵਿੱਚ ਬੇਅੰਤ ਅਕਲਾਂ ਬੈਠੀਆਂ ਨੇ, ਇਹਨੂੰ ਲਾ ਲੈ ਪਹਿਲਾਂ, ਬਿਲਕੁਲ ਸਿਰ ਲੈਸ ਹੋ ਜਾ, ਡੈਡ ਹੋ ਜਾ ਆਪਣੇ ਆਪ ਦੇ ਵਿੱਚ, ਕਬੂਲ ਲੈ ਮਰਨਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਮਹਾਰਾਜ ਐ ਨਹੀਂ ਕਹਿੰਦੇ ਵੀ ਤੇਰਾ ਸਰੀਰ ਅਸੀਂ ਖਤਮ ਕਰ ਦਾਂਗੇ, ਸਰੀਰ ਦਾ ਆਪਣੀ ਪਰਲਭ ਦੇ ਮੁਤਾਬਕ ਰਹਿਣਾ ਹੀ ਰਹਿਣਾ ਜਿੰਨਾ ਚਿਰ ਰਹਿਣਾ। ਲੇਕਿਨ ਮਹਾਰਾਜ ਕਹਿੰਦੇ ਸਿਰ ਦੇ ਵਿੱਚ ਜਿਹੜਾ ਕੂੜ ਕਬਾੜ ਭਰਿਆ ਹੋਇਆ ਨਾ, ਇਹਨੂੰ ਲਾ ਲੈ ਪਹਿਲਾਂ, ਕਿਉਂਕਿ ਗੁਰੂ ਵਿੱਚ ਦੋ ਨਹੀਂ ਹੋਇਆ ਕਰਦੇ, ਇੱਕ ਹੋਇਆ ਕਰਦਾ। ਜੇ ਤਾਂ ਸਿੱਖ ਇੱਕ ਬਣ ਜਾਵੇ ਤਾਂ ਲੰਘ ਜਾਂਦਾ, ਜੇ ਦੋ ਰਹੇ ਫੇਰ ਨਹੀਂ ਲੰਘਦਾ। ਸਿੱਖ ਗਿਣਤੀ ਕਰਦਾ ਰਹੇ ਫੇਰ ਨਹੀਂ ਲੰਘਿਆ ਕਰਦਾ, ਇੱਕ ਬਣਨਾ ਪੈਂਦਾ। ਗੁਰੂ ਸੁਪਰੀਮ ਹੈ, ਉਹਨੂੰ ਵੇਚਣਾ ਪੈਂਦਾ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵ ਕੇ ਕਾਰਜ ਰਾਸ। ਰਾਸ ਕਾਰਜ ਤਾਂ ਹੁੰਦੇ ਨੇ ਜੇ ਗੁਰੂ ਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਆਪਣੀ ਬਿਲਕੁਲ ਖਤਮ ਕਰੇ। ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਤਰਾਈ, ਰੱਬ ਨੂੰ ਮਿਲਣ ਦਾ ਤਰੀਕਾ ਕੀ ਹੈ? ਕਹਿੰਦੇ ਆਪਣਾ ਆਪ ਗਵਾ ਦੇ ਤੇ ਗੁਰੂ ਦੀ ਮਰਜ਼ੀ ਵਿੱਚ ਆ ਜਾ, ਜਿਵੇਂ ਉਹ ਚਾਹੁੰਦਾ ਉਸੇ ਤਰ੍ਹਾਂ ਨਾਲ ਚੱਲ, ਉਹਦੇ ਭਾਣੇ ਚ ਚੱਲ। ਜੇ ਤੂੰ ਆਪਣੇ ਭਾਣੇ ਚੱਲਦਾ ਹੈ, ਆਪਣੇ ਭਾਣੇ ਜੇ ਚੱਲੇ ਪਾਈ ਵਿਛੜ ਚੋਟਾਂ ਖਾ, ਉਹ ਤਾਂ ਵਿਛੜਿਆ ਹੀ ਰਹੇਗਾ, ਚੋਟਾਂ ਖਾਂਦਾ ਰਹੇਗਾ, ਕਿਉਂਕਿ ਗੁਰੂ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਮੇਲ ਨਹੀਂ ਸਕਿਆ। ਕਿਤਾਬਾਂ ਦੇ ਨਾਲ ਮੇਲ ਲਈ, ਪ੍ਰੋਫੈਸਰਾਂ ਦੇ ਨਾਲ ਮੇਲ ਲਈ, ਆਪਣੀ ਮਰਜ਼ੀ ਗੁਰੂ ਦੇ ਨਾਲ ਤਾਂ ਮੇਲ ਹੀ ਨਾ, ਉਹਨਾਂ ਦੀਆਂ ਗੱਲਾਂ ਸੁਣ ਲਈਆਂ, ਉਹ ਤਾਂ ਕੱਚੀਆਂ ਹੁੰਦੀਆਂ ਨੇ, ਕਿਉਂਕਿ ਕਿਸੇ ਅਨੁਭਵ ਤੇ ਨਾ ਪਹੁੰਚਣ ਕਰਕੇ ਤੁਕਾਂ ਦੇ ਅਰਥ ਕਰਦੇ ਨੇ। ਉਹ ਤਾਂ ਕੋਈ ਬੰਦਾ ਵੀ ਕਰ ਸਕਦਾ, ਕਿਸੇ ਬੰਦੇ ਨੂੰ ਦੇ ਦਿਓ, ਮਹਾਵਿਕਾਰੀ ਬੰਦੇ ਨੂੰ ਕਹਿ ਦਿਓ ਇਹ ਤੁਕਾਂ ਦਾ ਅਰਥ ਕਰਦੇ, ਪੜ੍ਹਿਆ ਲਿਖਿਆ ਉਹ ਕਰਦੇਗਾ, ਉਹਨੂੰ ਕੋਈ ਔਖਾ ਨਹੀਂ। ਇਹ ਨਹੀਂ ਹੈ, ਭਾਵ ਤੋਂ ਬੀਉਣਾ ਹੁੰਦਾ, ਉਹਦੇ ਵਿੱਚ ਕੋਈ ਰੌਣਕ ਨਹੀਂ ਹੁੰਦੀ, ਕਸ਼ਿਸ਼ ਨਹੀਂ ਹੁੰਦੀ, ਕੋਈ ਪ੍ਰੇਰਣਾ ਨਹੀਂ ਹੁੰਦੀ, ਕਿਉਂਕਿ ਅੰਦਰੋਂ ਜਾਗੇ ਹੋਏ ਹੱਥਾਂ ਦੇ ਨਾਲ ਨਹੀਂ ਉਹ ਲਿਖੀ ਹੁੰਦੀ, ਆਪਣੀ ਮਰਜ਼ੀ ਹੁੰਦੀ ਆ ਉਹਦੇ ਵਿੱਚ। ਸੋ ਮਰਜ਼ੀ ਨਹੀਂ ਚੱਲਦੀ ਗੁਰੂ ਘਰ ਚ, ਇੱਕ ਦੀ ਉਹ ਚੱਲੇਗੀ, ਦੋ ਨਹੀਂ ਇੱਥੇ ਰਹਿੰਦੇ, ਇੱਕ ਬਣਨਾ ਪੈਂਦਾ। ਸੋ ਕਹਿਣ ਲੱਗਿਆ ਸਤਿਗੁਰੂ, ਹੇ ਗੁਰੂ ਨਾਨਕ ਪਾਤਸ਼ਾਹ, ਮੇਰੀ ਮਰਜ਼ੀ ਕਿਉਂ ਪੁੱਛਦੇ ਹੋ ਆਪ? ਮੈਂ ਤਾਂ ਆਪਣੇ ਸਾਰੀ ਮਰਜ਼ੀ, ਸਾਰੇ ਇੰਟਰਸਟ, ਸਾਰੀਆਂ ਰੁਚੀਆਂ, ਸਾਰੀ ਦੁਨੀਆਂ ਤੇਰੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤੀ ਹੈ। ਜਿੱਧਰ ਤੂੰ ਚੱਲੇਗਾ ਮੈਂ ਵੀ ਚੱਲਾਂਗਾ, ਜਿੱਥੇ ਲੈ ਜਾਏਗਾ ਉੱਥੇ ਜਾ ਕੇ ਬਹਿ ਜਾਂਗੇ, ਭੁੱਖਾ ਰੱਖੇਗਾ ਤਾਂ ਤੇਰੀ ਮੌਜ, ਰੱਜ ਕੇ ਖਿਲਾਏਗਾ ਤਾਂ ਤੇਰੀ ਮੌਜ, ਜੇ ਭੁੱਖ ਦੇ ਤਾਂ ਹੀ ਤੀ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਏ, ਜੇ ਭੁੱਖ ਦੇ ਤਾਂ ਹੀ ਤੀ, ਰਾਜਾ ਰਾਜਾ ਦੁੱਖ ਵੀ ਸੁੱਖ ਮਨਾਏ। ਸੋ ਮਹਾਰਾਜ, ਕਿਉਂਕਿ ਸਿੱਖ ਦਾ ਭਾਈ ਮਰਦਾਨਾ ਪਹਿਲਾ ਸਿੱਖ ਹੈ ਗੁਰੂ ਨਾਨਕ ਪਾਤਸ਼ਾਹ, ਜਿਹਨੇ ਗੁਰੂ ਨੂੰ ਬੜਾ ਸਮਝ ਕੇ ਸਾਨੂੰ ਸਮਝਾਉਣ ਵਾਸਤੇ ਬੇਅੰਤ ਸਾਖੀਆਂ ਆਈਆਂ ਨੇ, ਤਾਂ ਕਿ ਜਿਹੜੇ ਛੋਟੀ ਮਾਤ ਵਾਲੇ ਸਿੱਖ ਨੇ ਉਹ ਭਾਈ ਮਰਦਾਨੇ ਤੋਂ ਪ੍ਰੇਰਣਾ ਲੈ ਕੇ ਸਿੱਖੀ ਦੇ ਸਕੂਲ ਵਿੱਚ ਪੜ੍ਹ ਕੇ ਆਪਣੇ ਆਪ ਨੂੰ ਪਾਸ ਕਰਾਉਣ। ਸੋ ਕਹਿਣ ਲੱਗਿਆ ਪਾਤਸ਼ਾਹ, ਤੁਹਾਡੀ ਰਜ਼ਾ ਮੇਰੀ ਰਜ਼ਾ ਪੁੱਛਦੇ ਹਾਂ? ਮੇਰੀ ਰਜ਼ਾ ਤਾਂ ਤੇਰੇ ਚਰਨਾਂ ਨਾਲ ਹੈ, ਜਿੱਥੇ ਜਾਓਗੇ ਉੱਧਰ ਨੂੰ ਤੁਰ। ਮਹਾਰਾਜ ਥੋੜਾ ਕਹਿਣ ਲੱਗੇ, ਮਰਦਾਨਿਆ ਖਿੱਚ ਪੈ ਰਹੀ ਹੈ ਬਈ, ਆਵਾਜ਼ ਸੁਣ ਰਹੀ ਹੈ,
ਹਰ ਦਰਸ਼ਨ ਕੀ ਆਸਾ ਮੇਰੇ ਮਨ ਆਲ
ਲੋਚਨ ਭਰੀ ਲੈ ਉਹ ਸਾਸਾ ਉਲਨਾ ਭਿਜੈ ਪਗ ਨਾ ਕਿਤੇ ਹਰ ਦਰਸ਼ਨ ਕੀਆ ਉਠੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆ। ਕਹਿੰਦੇ ਮਰਦਾਨੇ ਆ ਰਜੋਈਆਂ ਹੋ ਰਹੀਆਂ ਤੇ ਹਾਲਤ ਕੈਸੀ ਹੈ? ਕਹਿਣ ਲੱਗੇ ਦਰਸ਼ਨ ਤੋਂ ਬਗੈਰ ਰਹਿਣਾ ਔਖਾ ਹੋ ਰਿਹਾ। ਜੋ ਮਛਲੀ ਬਿਨ ਵਾਤਾਵਰਨ ਜੋ ਮੰਡਲ ਹੈ ਖਿੱਚ ਦੇ ਨਾਲ ਭਰਿਆ ਪਿਆ। ਇੱਕ ਬਿਰਹ ਕੁੱਠਾ ਪਰਮੇਸ਼ਰ ਦਾ ਪਿਆਰਾ ਬਾਰ ਬਾਰ ਅਰਦਾਸਾਂ ਦਰਸ਼ਨ ਵਾਸਤੇ ਕਰਦਾ, ਪਿਛਲੇ ਜਨਮਾਂ ਦੀ ਭਗਤੀ ਉਹਦੀ ਫਲ ਦੇਣ ਨੂੰ ਤਿਆਰ ਹੈ ਤੇ ਐਸੀ ਹਾਲਤ ਹੈ ਉਹਦੀ ਖਿੱਚ ਦੇ ਅੰਦਰ, ਹਰ ਘੱਟ ਘਟੇ ਹਰ ਘਟੇ ਘੱਟ ਵਸਦਾ, ਹਰ ਜਲ ਥਲ ਹਰ ਵਸਦਾ, ਹਰ ਥਾਨ ਥਨੰਤਰ ਵਸਦਾ, ਮੈਂ ਹਰ ਦੇਖਣ ਕਾ ਚਾਉ ਚਾਉ ਹੈ ਉਹਦੇ ਮਨ ਦੇ ਅੰਦਰ ਜਾਗਿਆ। ਚੱਲ ਬਈ ਪਿਆਰਿਆ ਉਸ ਥਾਂ ਤੇ ਚਲੀ, ਉਹਦੀ ਅਰਦਾਸ ਪਰਮੇਸ਼ਰ ਦੇ ਦਰ ਤੇ ਵਾਰ ਵਾਰ ਪਹੁੰਚ ਰਹੀ ਹੈ। ਵਾਹਿਗੁਰੂ ਮੇਲ ਪਿਆਰਾ ਆਪਣਾ, ਵਾਹਿਗੁਰੂ ਮੈਨੂੰ ਮਰਦੇ ਸੰਤਾਂ ਦਾ ਮੈਨੂੰ ਮਰਦੇ ਸੰਤਾਂ ਦਾ ਅਰਦਾਸ ਪ੍ਰਭੂ ਦੇ ਦਰ ਤੇ ਪਹੁੰਚ ਰਹੀ ਹੈ। ਮਿਲਾਪ ਵਾਸਤੇ ਕਿ ਪ੍ਰਭੂ ਆਪਣਾ ਮਿਲਿਆ ਹੋਇਆ, ਬਖਸ਼ਿਆ ਹੋਇਆ, ਆਪਣਾ ਭੇਜਿਆ ਹੋਇਆ ਕੋਈ ਮੈਨੂੰ ਮਿਲਾ ਦੇ। ਜਨਮ ਬੀਤ ਗਏ ਲੇਕਿਨ ਅਜੇ ਤੱਕ ਤੇਰੇ ਦਰਸ਼ਨ ਨਹੀਂ ਹੋਏ। ਕੋਈ ਆਵੇ ਸੰਤ, ਕੋਈ ਆ ਜਾਓ, ਕਿਸੇ ਭੇਖ ਦੇ ਵਿੱਚੋਂ ਆ ਜਾਓ, ਇਸਲਾਮ ਚੋਂ ਆ ਜਾਓ, ਹਿੰਦੂਆਂ ਚੋਂ ਆ ਜਾਓ, ਹੋਵੇ ਪਰਮੇਸ਼ਰ ਦਾ ਪਿਆਰਾ, ਆਓ। ਕੋਈ ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਏ ਮਾਰਗ ਦਿਖਲਾ, ਮੈਨੂੰ ਪਰਮੇਸ਼ਰ ਦੇ ਮਿਲਣ ਦਾ ਰਾਹ ਦਿਖਾ ਦੇਵੇ। ਤਿਸ ਜਨ ਕੇ ਹਾਂ ਮਲਮਲ ਤੋਂ ਵਾਂ ਪਾਓ, ਹਰ ਜਨ ਸੰਤੋ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ, ਮੈਂ ਭੁੱਖ ਲਗਾਈ ਦਰਸ਼ਨ ਦੀ, ਮੈਨੂੰ ਭੁੱਖ ਲੱਗੀ ਹੋਈ ਹੈ, ਕੋਈ ਆਓ ਤਾਂ ਸਹੀ ਦੱਸੋ। ਮੇਰੀ ਸ਼ਰਧਾ ਪੂਰ ਜਗਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਪੀ ਦੇ, ਕੋਈ ਬੁਲਾ ਦੇ ਮੈਨੂੰ ਆਪਣਾ ਬਖਸ਼ਿਆ ਹੋਇਆ ਜਿਹੜਾ ਤੇਰੇ ਨਾਲ ਮੇਲ ਦੇਵੇ। ਨੇਚਰਾਂ ਚੋਂ ਹੰਝੂ ਜਾ ਰਹੇ, ਮਹਾਰਾਜ ਕਹਿੰਦੇ ਮਰਦਾਨਿਆ ਕਿੰਨੀ ਸਿੱਖ ਹੈ, ਪਿਆਰ ਹੈ, ਪਿਆਰ ਤੋਂ ਬਗੈਰ ਬੰਦਾ ਕਿੰਨਾ ਹੀ ਅਮੀਰ ਹੋਵੇ, ਕਿੱਡਾ ਹੀ ਚਤਰ ਹੋਵੇ, ਕਿੰਨਾ ਹੀ ਸੋਹਣਾ ਹੋਵੇ, ਕਿੱਡੀ ਉਹ ਵੱਡੀ ਕੁਲ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇ, ਕਿੱਡੀ ਉਹਦੇ ਕੋਲ ਰਾਸ਼ਟਰੀ ਸ਼ਕਤੀ ਹੋਵੇ। ਕਹਿੰਦੇ ਉਹ ਜਿਉਂਦਿਆਂ ਚੋਂ ਨਹੀਂ ਹੋਇਆ ਕਰਦਾ, ਸਿਰਫ ਜਿਉਂਦਾ ਉਹ ਹੈ ਜਿਹਦੇ ਅੰਦਰ ਪਿਆਰ ਦੀ ਖਿੱਚ ਚੱਲ ਰਹੀ ਹੈ, ਰੌਹ ਚੱਲ ਰਹੀ ਹੈ। ਪਿਆਰ ਦੀ ਨਿਸ਼ਾਨੀ ਹੁੰਦੀ ਹੈ ਖਿੱਚ, ਜੇ ਖਿੱਚੇ ਨਹੀਂ ਹਿਰਦੇ ਦੇ ਅੰਦਰ, ਖਿੱਚ ਤੋਂ ਵਿਹੂਣਾ ਹਿਰਦਾ ਹੈ, ਫਿਰ ਤਾਂ ਉਹਦੇ ਅੰਦਰ ਕੋਈ ਘਾਟ ਹੋਈ ਨਾ। ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੈ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲਾ ਉਰੇ ਮੁਕਾਮ ਨਾ ਕੋਈ ਟੋਲ ਪਏ ਨਿਤ ਰਹਿੰਦੇ। ਉਹਨਾਂ ਦੀ ਲਗਨ ਡਾਢੀ ਹੈ, ਜਦ ਤੱਕ ਪਰਮੇਸ਼ਰ ਨਹੀਂ ਮਿਲਦਾ ਉਨੀ ਦੇਰ ਤੱਕ ਉਹ ਤੁਰੇ ਹੀ ਰਹਿੰਦੇ ਨੇ, ਠਹਿਰਦੇ ਨਹੀਂ ਕਿਸੇ ਥਾਂ ਤੇ ਉਹਨਾਂ ਦਾ ਲਕਸ਼ ਨਹੀਂ ਪ੍ਰਾਪਤ ਹੋਇਆ। ਕਹਿੰਦੇ ਜਿਨ੍ਹਾਂ ਦੇ ਅੰਦਰ ਐਸੀ ਭਾਵਨਾ ਹੈ ਮਰਦਾਨਿਆ, ਕਹਿੰਦੇ ਉਹ ਤਾਂ ਹੁੰਦੇ ਨੇ ਜਿਉਂਦੇ, ਜਿਹਦੇ ਅੰਦਰ ਪਿਆਰ ਦੀ ਤੁਣਕ ਨਹੀਂ ਹੈ, ਖਿੱਚ ਨਹੀਂ ਹੈ, ਕਹਿੰਦੇ ਉਹ ਤਾਂ ਮਰੇ ਹੋਏ ਹੁੰਦੇ ਨੇ, ਜਲੇ ਹੋਏ ਥਾਂ ਹੁੰਦੇ ਨੇ, ਜਿੱਥੇ ਇੱਕ ਘਾਹ ਦਾ ਤਿਣਕਾ ਵੀ ਹਰਾ ਨਹੀਂ ਹੁੰਦਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਉਹ ਤਾਂ ਮਸਾਨ ਹੈ, ਜਲੀ ਹੋਈ ਧਰਤੀ ਹੈ, ਮਾਇਆ ਨੇ ਜਾਲ ਦਿੱਤਾ, ਮਾਇਆ ਤਿਰਨ ਅਗਨ ਸਵੈ ਤਿਰਨ ਜਾਲੇ, ਕੋਈ ਹਰਿਓ ਬੂਟ ਪਏ ਉਹਦੀ, ਮਾਇਆ ਦੀ ਅਗ ਨੇ ਝੁਲਸਾ ਦਿੱਤਾ ਦੁਨੀਆਂ ਨੂੰ, ਝੁਲਸ ਗਈ ਦੁਨੀਆਂ ਕਿਉਂਕਿ ਨਾਮ ਨੂੰ ਭੁੱਲ ਗਈ। ਮਹਾਰਾਜ ਕਹਿੰਦੇ ਬਾਹਰ ਅਮੀਰੀਆਂ ਨਜ਼ਰ ਆਉਂਦੀਆਂ ਨੇ, ਵੱਡੇ ਵੱਡੇ ਕੋਠੀਆਂ, ਵੱਡੇ ਵੱਡੇ ਮਹੱਲ, ਵੱਡੇ ਵੱਡੇ ਕਾਰੋਬਾਰ, ਪਰ ਉਹ ਜਲੇ ਹੋਏ ਹਿਰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਰੌ ਨਹੀਂ ਰੁਕ ਰਹੀ।
ਜਲ ਬਲ ਜਾਵੇ ਜੁੜਾ ਨਾਲ ਜਾਵੇ ਜੁੜਾ ਨਾਲ ਸੰਗ ਨਾਲ।
ਗੁਰਪੂਛ ਦੇਖਿਆ ਅਵਰਨਾਈ ਤੋਂ ਦੁਨੀਆਂ ਦੀ ਅਮੀਰਤ, ਦੁਨੀਆਂ ਦੀਆਂ ਪ੍ਰਾਪਤੀਆਂ, ਦੁਨੀਆਂ ਦੇ ਵੱਡੇ ਵੱਡੇ ਅਹੁਦੇ, ਦੁਨੀਆਂ ਦੀਆਂ ਵੱਡੀਆਂ ਵੱਡੀਆਂ ਰਿਧੀਆਂ ਸਿੱਧੀਆਂ, ਮਹਾਰਾਜ ਕਹਿੰਦੇ ਇਹ ਤਾਂ ਜੇ ਨਾਮ ਨੀ ਹੈ ਤਾਂ ਜਲਿਆ ਹੋਇਆ ਹਿਰਦਾ ਹੁੰਦਾ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀਹ ਪਾਵੈ, ਚਾਓ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ। ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾ ਹੀ ਤੋ ਟਾਤੀ ਤਾਂ ਹੀਰੇ ਲਾਲ ਜਲਤੀ, ਪਲੰਗ ਲਾਲ ਜਲਾਓ, ਪਾਲਕਾਂ ਦੇ ਵਿੱਚ ਹੀਰੇ ਝਿਲਮਿਲ ਝਿਲਮਿਲ ਕਰਦੇ ਹੁਣ, ਪਲੰਗ ਮੋਤੀ ਹੀਰੇ ਪੰਨੇ ਲਾਲਾਂ ਦੇ ਜਲੇ ਹੋਏ ਕਰੋੜਾਂ ਰੁਪਈਏ ਦੇ, ਜਿਨ੍ਹਾਂ ਤੇ ਪੈਂਦਾ ਐਸੇ ਪ੍ਰਾਪਤ ਹੋਣ, ਮੋਹਣੀ ਮੁਖ ਮਣੀ ਸੋਏ, ਕਰੇ ਰੰਗ ਵਸਾਓ, ਮਤ ਦੇਖ ਭੁੱਲਾਂ ਵਿਸਰਾ, ਤੇਰਾ ਚੇਤਨਾ ਜਾਣ। ਕਿਉਂ ਜਲ ਜਾਂਦਾ ਇਹ ਕਾਲ ਫੁੱਲ, ਜਲ ਜਾਂਦਾ, ਟੇਢਾ ਹੋ ਜਾਂਦਾ, ਪੁੱਠਾ ਹੋ ਜਾਂਦਾ, ਫੇਰ ਰਸ ਨੀ ਜ਼ਿੰਦਗੀ ਚ ਰਿਹਾ ਕਰਦਾ। ਹੋਕੇ ਹਾਵੇ ਤੇ ਦੂਸਰਿਆਂ ਨੂੰ ਦੋਸ਼, ਹੋਰ ਇਹ ਗੱਲਾਂ ਆ ਜਾਂਦੀਆਂ ਕਿਉਂਕਿ ਕਾਲ ਜਲ ਗਿਆ, ਗੱਲਾਂ ਨਾਮ ਤੋਂ ਹੀ ਨਾ ਹੋ ਕੇ। ਸਿੱਧ ਹੋਵਾ ਸਿੱਧ ਲਾਈ, ਰਿੱਧਾ ਖਾਓ ਗੁਪਤ ਪ੍ਰਗਟ ਹੋਏ, ਵੈਸਾ ਲੋਭ ਰੱਖੈ ਪਾਓ, ਇੰਨੀਆਂ ਸ਼ਕਤੀਆਂ ਦਾ ਮਾਲਕ ਹੋਵਾ। ਇੱਥੇ ਬੈਠਾ ਹੀ ਹੁਣੇ ਹੀ ਅਮਰੀਕਾ ਜਾ ਕੇ ਟੈਲੀਫੋਨ ਕਰਨਾ ਵੀ ਮੈਂ ਤਾਂ ਪਹੁੰਚ ਗਿਆ ਇੱਥੇ। ਬੜੇ ਹੈਰਾਨ ਹੋਵੋਗੇ ਜਦੇ ਇੰਗਲੈਂਡ ਤੋਂ, ਜਦੇ ਕੈਨੇਡਾ ਤੋਂ, ਫਿਰ 10 ਮਿੰਟ ਦੇ ਅੰਦਰ ਇੱਥੇ ਪਹੁੰਚ ਜਾਵਾਂ। ਕਹਿੰਦੇ ਬੜਾ ਸਾਰਾ ਸੰਸਾਰ ਪਿੱਛੇ ਲੱਗਿਆ ਫਿਰੂ, ਪਰ ਪਿਆਰਿਆ ਜੇ ਵਾਹਿਗੁਰੂ ਨੀ ਨਾ ਯਾਦ ਚ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ, ਉਹ ਕਿਸੇ ਕੰਮ ਨੀ ਹੈ ਚੀਜ਼। ਸੁਲਤਾਨ ਹੋਵਾਂ ਮੇਰ ਲਸ਼ਕਰ, ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਜਾ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਉਹ ਜਿਉਂਦਾ ਨੀ ਹੁੰਦਾ ਬੰਦਾ ਜਿਹਦੇ ਅੰਦਰ ਪਿਆਰ ਦੀ ਰੋ ਨਾ ਰੁਕਦੀ ਹੋਵੇ। ਪਿਆਰ ਤੇ ਬਿਨਾਂ ਕਿੱਡੀ ਉਹ ਪ੍ਰਾਪਤੀ ਦੁਨੀਆਂ ਦੀ ਕਿਉਂ ਨਾ ਹੋਵੇ, ਲੇਕਿਨ ਉਹਦਾ ਦਰਜਾ ਨੀ ਕੁਛ ਹੋਇਆ ਕਰਦਾ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਪੰਜ ਸਿਫਤਾਂ ਐਕਸਟ੍ਰੀਮ ਦੀਆਂ ਹੋਣ। ਉਹਦੇ ਨਾਲੋਂ ਕੋਈ ਅਮੀਰ ਵੱਡਾ ਹੋਰ ਹੋਵੇ ਨਾ, ਸੋਹਣਾ ਉਹ ਤੋਂ ਚੰਗਾ ਕੋਈ ਨਾ ਹੋਵੇ, ਬੋਲਣ ਵਾਲਾ ਗਿਆਨੀ ਉਹ ਤੋਂ ਵੱਡਾ ਕੋਈ ਨਾ ਹੋਵੇ, ਸੋਹਣੀ ਕੁੱਲ ਨਾਲ ਸੰਬੰਧ ਰੱਖਦਾ ਹੋਵੇ। ਮਹਾਰਾਜ ਕਹਿੰਦੇ ਪਿਆਰਿਓ, ਜੇ ਉਹਦਾ ਹਿਰਦਾ ਪ੍ਰੇਮ ਤੋਂ ਖਾਲੀ ਹੈ ਨਾ, ਪਿਆਰ ਨਹੀਂ ਹੈ ਉਹਦੇ ਹਿਰਦੇ ਚ, ਦਰਦ ਨਹੀਂ ਹੈ ਕਿਸੇ ਵਾਸਤੇ, ਤਾਂ ਕਹਿੰਦੇ ਉਹ ਤਾਂ ਜਲਿਆ ਹੋਇਆ ਹਿਰਦਾ ਹੈ। ਜਲਿਆ ਹੋਇਆ ਜਿਹੜਾ ਹਿਰਦਾ ਹੁੰਦਾ ਹੈ, ਮਰਿਆ ਹੋਇਆ ਬੰਦਾ ਹੁੰਦਾ ਹੈ। ਸੱਜੇ ਨਾਲ ਮੇਰੇ ਮਨ ਦਾ ਸੋਹਣਾ ਨਰ ਕਨੈਨ ਚਤਰ ਮੁਖ ਗਿਆਨੀ ਧਨਵਨ ਐਕਸਟ੍ਰੀਮ ਦੀਆਂ ਪੰਜ ਸਿਫਤਾਂ ਇੱਕੋ ਬੰਦੇ ਵਿੱਚ ਹੋਣ, ਉਹ ਤੋਂ ਨਾ ਕੋਈ ਚਤਰ ਹੋਵੇ, ਨਾ ਕੋਈ ਉਹ ਤੋਂ ਧਨੀ ਹੋਵੇ, ਨਾ ਕੋਈ ਸੋਹਣਾ ਹੋਵੇ, ਵਰਲਡ ਬਿਊਟੀ ਹੋਵੇ, ਸਭ ਤੋਂ ਉੱਚੀ ਕੁੱਲ ਨਾਲ ਸੰਬੰਧ ਰੱਖਦਾ ਹੋਵੇ ਤੇ ਚਤਰ ਹੋਵੇ, ਹਰ ਗੱਲ ਦਾ ਜਵਾਬ ਦੇ ਸਕਦਾ ਹੋਵੇ, ਦੁਨੀਆਂ ਵਿੱਚ ਮਸ਼ਹੂਰ ਹੋਵੇ, ਐਨੀ ਉਹਦੀ ਪ੍ਰਭਤਾ ਹੋਵੇ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲੈ ਸਭ ਕੋਏ, ਚੰਗਾ ਨਾਂ ਰਖਾਇਆ ਕਹਿ ਜਸ ਗੀਰਤ ਜਗਵੇ। ਇਹ ਦੁਨੀਆਂ ਦੇ ਅੰਦਰ ਪ੍ਰਾਪਤੀ ਕਿਸੇ ਨੂੰ ਨਹੀਂ ਅੱਜ ਤੱਕ ਹੋਈ ਜਿੰਨੀ ਗੁਰੂ ਮਹਾਰਾਜ ਨੇ ਦੱਸੀ ਹੈ। ਬੜੇ ਬੜੇ ਸੰਸਾਰ ਤੇ ਆਏ, ਬਹੁਤ ਵੱਡੀਆਂ ਵੱਡੀਆਂ ਹਸਤੀਆਂ ਆਈਆਂ ਸੰਸਾਰ ਦੇ ਅੰਦਰ, ਜਿਨ੍ਹਾਂ ਨੂੰ ਦੁਨੀਆਂ ਭਰ ਦੇ ਵਿੱਚ ਇੱਜ਼ਤ ਹਾਸਲ ਸੀ, ਬੜੇ ਬੜੇ ਅਵਾਰਡ ਮਿਲਦੇ ਸੀ। ਲੇਕਿਨ ਜੇ ਉਹਨਾਂ ਕੋਲ ਪਰਮੇਸ਼ਰ ਦੇ ਪਿਆਰ ਨਹੀਂ ਹੈ, ਕਹਿੰਦੇ ਮਿੱਤਰ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਉਹ ਡੈਡ ਨੇ, ਕਿਉਂਕਿ ਇੱਕ ਜੀਵਨ ਹੋਰ ਹੈ, ਉਹ ਸਮਝਾਇਆ ਨਹੀਂ ਜਾ ਸਕਦਾ। ਪਿਆਰ ਦਾ ਜੀਵਨ ਹੋਰ ਹੈ, ਨਫ਼ਰਤ ਦਾ ਜੀਵਨ ਹੋਰ ਹੈ, ਕੋਰ ਦਾ ਜੀਵਨ ਹੋਰ ਹੈ, ਲਾਲਚ ਦਾ ਜੀਵਨ ਹੈ, ਕ੍ਰੋਧ ਦਾ ਜੀਵਨ, ਇਹ ਜਲੇ ਹੋਏ ਜੀਵਨ ਨੇ, ਬੁਸੇ ਹੋਏ, ਸੜੇ ਹੋਏ। ਉਹ ਆਪ ਵੀ ਸੜਿਆ ਰਹਿੰਦਾ ਹੈ ਤੇ ਦੁਨੀਆਂ ਨੂੰ ਵੀ ਸਾੜਦਾ। ਇੱਕ ਉਹਨੇ ਜਿਹੜੇ ਗੁਲਾਬ ਦੀ ਫੁੱਲ ਮੰਗਣ ਮਹਿਕਦੇ ਜੀਵਨ ਨੇ, ਉਹਨਾਂ ਨੂੰ ਦੇਖਦੀ ਸਾਰ ਅੱਖਾਂ ਦੇ ਵਿੱਚ ਸੰਤੋਖ ਆ ਜਾਂਦਾ, ਰਸਨਾ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਜਿਸ ਕਮਰੇ ਚ ਜਿਸ ਥਾਂ ਦੇ ਉੱਤੇ ਉਹ ਬੈਠ ਜਾਣ, ਉਹ ਥਾਂ ਪੂਜਣ ਯੋਗ ਹੋ ਜਾਂਦੀ ਹੈ, ਸਦੀਆਂ ਤੱਕ ਦੁਨੀਆਂ ਉੱਥੇ ਮਸਤਕ ਨਵਾਉਂਦੀ ਆ ਕੇ, ਕਿਉਂਕਿ ਪਰਮੇਸ਼ੁਰ ਦੇ ਪਿਆਰ ਵਾਲਾ ਉਹ ਥਾਂ ਦੇ ਕਣ ਕਣ ਨੂੰ ਪਵਿੱਤਰ ਕਰ ਗਿਆ। ਸ਼ਿਵ ਜੀ ਮਹਾਰਾਜ ਪਾਰਵਤੀ ਜੀ ਨਾਲ ਜਾ ਰਹੇ ਨੇ, ਜਾਂਦੇ ਜਾਂਦੇ ਇੱਕ ਉਜਾੜ ਦੇ ਵਿੱਚ, ਜੰਗਲ ਦੇ ਵਿੱਚ ਸ਼ਿਵ ਜੀ ਮਹਾਰਾਜ ਰੁਕ ਜਾਂਦੇ ਨੇ। ਰੋਕੇ ਉਹਨਾਂ ਨੇ, ਬੜੀ ਰਿਸਪੈਕਟ ਕੀਤੀ ਉਸ ਥਾਂ ਦੀ, ਤੇ ਉਹ ਥਾਂ ਦੇ ਦੁਆਲੇ ਚਗਿਰਦੇ ਉੱਚਾ ਜਿਹਾ ਥੇ ਸੀ, ਉਹਦੇ ਦੁਆਲੇ ਘੁੰਮ ਕੇ ਆ ਕੇ ਮਸਤਕ ਨਵਾਏ। ਪਾਰਵਤੀ ਜੀ ਖੜੇ ਦੇਖ ਰਹੇ ਨੇ, ਕਹਿਣ ਲੱਗੇ ਮਹਾਰਾਜ ਇੱਥੇ ਨਾ ਕੋਈ ਮੰਦਰ ਹੈ, ਨਾ ਕੋਈ ਦੇਵਰਾ ਹੈ, ਨਾ ਕੋਈ ਦੇਵਲ ਹੈ, ਨਾ ਕੋਈ ਸੰਤ ਮਹਾਤਮਾ ਨਜ਼ਰ ਆਉਂਦਾ, ਕੇਵਲ ਇੱਕ ਉੱਚਾ ਜਿਹਾ ਥਾਂ ਹੈ ਜਿਸ ਦੇ ਉੱਤੇ ਜੜੀਆਂ ਬੂਟੀਆਂ, ਘਾਹ ਫੂਸ, ਦਰਖਤ ਉੱਗੇ ਹੋਏ ਨੇ, ਝਾੜੀਆਂ। ਕੀ ਇਸ ਦੇ ਅੰਦਰ ਕੋਈ ਸਾਧੂ ਮਹਾਂਪੁਰਸ਼ ਆਪਣੇ ਦੇਖ ਲਿਆ ਤੀਸਰੇ ਨੇਤਰ ਦੇ ਨਾਲ, ਕਿ ਆਪ ਬਾਰ ਬਾਰ ਮਸਤਕ ਨਵਾ ਰਹੇ ਹੋ, ਕਿਰਪਾ ਕਰਕੇ ਮੇਰਾ ਸ਼ੰਕਾ ਨਿਵਰਤ ਕਰੋ, ਮੈਨੂੰ ਵੀ ਸੇਧ ਦੇ। ਕਹਿਣ ਲੱਗੇ ਪਾਰਵਤੀ, ਇਹ ਜੋ ਥਾਂ ਹੈ ਐਸਾ ਪਵਿੱਤਰ ਹੈ ਕਿ ਜਦੋਂ ਮੈਂ ਇਸ ਥਾਂ ਤੇ ਪਹੁੰਚਿਆ, ਇਹ ਥਾਂ ਦੇ ਵਿੱਚ ਵਾਈਬ੍ਰੇਸ਼ਨ ਹੈ, ਅਜੇ ਵੀ ਜ਼ਿੰਦਗੀ ਹੈ ਇਹਦੇ ਅੰਦਰ, ਇਹਦੇ ਅੰਦਰ ਕੋਈ ਖਿੱਚ ਤੇ ਕਸ਼ਿਸ਼ ਹੈ। ਇੱਥੇ ਪਰਮੇਸ਼ੁਰ ਦਾ ਪਿਆਰਾ ਬੜੀ ਦੇਰ ਤੱਕ ਪ੍ਰਭੂ ਦੇ ਪਿਆਰ ਵਿੱਚ ਬੈਠ ਕੇ ਆਪਣਾ ਜੀਵਨ ਯਾਦ ਦੇ ਵਿੱਚ ਗੁਜ਼ਾਰਦਾ ਰਿਹਾ, ਤੇ ਉਹਦੇ ਬੈਠਣ ਦੇ ਨਾਲ ਇਹ ਧਰਤੀ ਇੰਨੀ ਪਵਿੱਤਰ ਹੋ ਗਈ ਹੈ ਕਿ ਇਹਦੇ ਕਣ ਕਣ ਦੇ ਵਿੱਚੋਂ ਪਿਆਰ ਦੀ ਸੁਗੰਧੀ ਆ ਰਹੀ ਹੈ। ਇਸ ਕਰਕੇ ਮੈਂ ਇਸ ਥਾਂ ਨੂੰ ਪ੍ਰਭੂ ਦੇ ਪਿਆਰੇ ਦੀ ਥਾਂ ਜਾਣ ਕੇ ਨਿਵਿਆ, ਕਿਉਂਕਿ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਥਾਂ ਪਵਿੱਤਰ ਹੋ ਜਾਂਦੇ ਨੇ ਜਿਸ ਥਾਂ ਦੇ ਉੱਤੇ ਪਰਮੇਸ਼ਰ ਤੋਂ ਮੁੱਖ ਬੈਠੇ ਨਫ਼ਰਤ ਵਾਲਾ ਬੈਠ ਜਾਵੇ, ਲੋਭ ਲਾਲਚ ਵਾਲਾ ਬੈਠ ਜਾਵੇ, ਉਹ ਥਾਂ ਦੂਸ਼ਿਤ ਹੋ ਜਾਇਆ ਕਰਦੇ ਨੇ। ਨਫ਼ਰਤ ਹੁੰਦੀ ਹੈ ਉੱਥੇ, ਚਿੱਤ ਦੀ ਇਕਾਗਰਤਾ ਨਹੀਂ ਹੁੰਦੀ, ਭਜਨ ਨਹੀਂ ਕਰਦਾ। ਉੱਥੇ ਜਿਹੜੇ ਠੋਸ ਖਿਆਲ ਭਰੇ ਹੁੰਦੇ ਨੇ, ਉਹ ਖਿਆਲ ਸਾਡੇ ਬ੍ਰੇਨ ਦੇ ਵਿੱਚ ਵਾਰ ਵਾਰ ਪ੍ਰੇਰਨਾ ਮਾੜੇ ਕੰਮਾਂ ਦੀ ਦਿੰਦੇ, ਇਸੇ ਕਰਕੇ ਪਵਿੱਤਰਤਾ ਹੁੰਦੀ ਹੈ। ਮਹਾਰਾਜ ਕਹਿੰਦੇ ਜਿੱਥੇ ਇੱਕ ਜਿਉਂਦਾ ਬੰਦਾ ਬੈਠ ਜਾਵੇ, ਉਹ ਥਾਂ ਤੀਰਥ ਬਣ ਜਾਂਦਾ ਹੈ। ਜਿਸ ਥਾਂ ਤੇ ਉਹ ਲੰਘ ਜਾਵੇ, ਉਹਦੀ ਧੂੜੀ ਦੂਜਿਆਂ ਨੂੰ ਤਾਰਨ ਦੇ ਸਮਰੱਥ ਬਣ ਜਾਂਦੀ ਹੈ। ਜਿਹੜਾ ਇਸ ਦੇ ਵਿਪਰੀਤ ਜੀਵਨ ਹੈ, ਮਹਾਰਾਜ ਕਹਿੰਦੇ ਉਹ ਜੀਵਨ ਕੋਈ ਜੀਵਨ ਨਹੀਂ ਹੈ। Thank you. ਜਿਸ ਹਿਰਦੇ ਚ ਪ੍ਰਭੂ ਦਾ ਪਿਆਰ ਨਹੀਂ ਕਹਿਣ ਲੱਗੇ ਉਹ ਤਾਂ ਮਰਿਆ ਹੋਇਆ ਜਲਿਆ ਹੋਇਆ ਇਹ ਤਾਂ ਹੁੰਦਾ। ਜਿਸ ਦੇ ਅੰਦਰ ਪਿਆਰ ਹੋਵੇ ਉਹ ਚਾਹੇ ਕਿੰਨਾ ਹੀ ਗਰੀਬ ਹੈ, ਕਹੀ ਜੀ ਉਹਦੀ ਸਰਕਮਸਟਾਂਸ ਦੇ ਅੰਦਰ ਹਾਲਤ ਹੈ, ਕੋਈ ਉਹਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ, ਪਰ ਉਹਦੇ ਅੰਦਰ ਜੀਵਨ ਰੋ ਇੰਨੀ ਰੁਮਕ ਜਾਂਦੀ ਹੈ, ਇੰਨਾ ਖੇੜਾ ਆ ਜਾਂਦਾ ਹੈ। ਉਸ ਪੁਰਸ਼ ਦੀ ਜੇ ਧੂੜੀ ਵੀ ਪ੍ਰਾਪਤ ਹੋ ਜਾਵੇ ਨਾ, ਉਸ ਧੂੜੀ ਦਾ ਕੋਈ ਆਦਰ ਸਤਿਕਾਰ ਕਰ ਲਵੇ ਤਾਂ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ। ਕਈ ਪ੍ਰੇਮੀਆਂ ਦਾ ਇਹ ਖਿਆਲ ਹੁੰਦਾ ਹੈ ਵੀ ਇਹ ਕੁਛ ਅਤਕਥ ਨਹੀਂ ਲੱਗਦੀ, ਗੁਰੂ ਗ੍ਰੰਥ ਸਾਹਿਬ ਕੋਈ ਗੱਲ ਅਤਕਥ ਨਹੀਂ। ਅੱਜ ਇਸ ਵਾਰ ਰਤਵਾੜਾ ਸਾਹਿਬ ਬਣਿਆ ਹੈ, ਉਸ ਵੇਲੇ ਇੱਥੇ ਪ੍ਰੇਮੀ ਹੈ, ਸੇਵਾ ਕਰਦਾ ਸੰਗਤ ਦੇ ਅੰਦਰ, ਫਿਲਮਾਂ ਦਿਖਾਉਂਦਾ ਦਰਸ਼ਨ ਸਿੰਘ। ਇਹ ਬੀਬੀ ਜੀ ਨੂੰ ਆ ਕੇ ਕਹਿਣ ਲੱਗਿਆ, ਕਹਿੰਦਾ ਬੀਬੀ ਜੀ ਮੇਰੇ ਸਰੀਰ ਦੇ ਉੱਤੇ ਸਾਰੇ ਖਾਜ ਪਈ ਹੋਈ ਹੈ, ਹਟਦੀ ਨਹੀਂ ਹੈ, ਮੈਂ ਬਹੁਤ ਇਲਾਜ ਕਰੇ ਨੇ, ਆਹ ਦੇਖੋ ਕਿਸ ਤਰ੍ਹਾਂ ਦੇ ਨਾਲ ਖਰਾਬ ਹੋਇਆ ਸਰੀਰ। ਇਹ ਕਹਿਣ ਲੱਗੇ ਦਰਸ਼ਨ ਸਿੰਘ, ਆ ਇੱਥੇ ਹੁਣ ਸੰਗਤਾਂ ਦੇ ਚਰਨ ਪੈ ਰਹੇ ਨੇ, ਵਾਹਿਗੁਰੂ ਨਾਲ ਜੁੜ ਕੇ ਸੇਵਾ ਕਰ ਰਹੇ ਨੇ, ਕਿਉਂਕਿ ਇਹਦੇ ਵਿੱਚ ਭੇਤ ਹੋਇਆ ਕਰਦਾ। ਸੰਗਤ ਦੀ ਧੂੜ ਕਿਉਂ ਪਵਿੱਤਰ ਹੁੰਦੀ ਹੈ? ਉਹ ਜਦੋਂ ਸੇਵਾ ਕਰਦੇ ਨੇ ਨਿਸ਼ਕਾਮਤਾ ਦੇ ਨਾਲ, ਹਰੀ ਦਾ ਜਸ ਸੁਣਦੇ ਨੇ ਨਿਸ਼ਕਾਮਤਾ ਦੇ ਨਾਲ, ਤਾਂ ਇਹ ਬੰਦੇ ਦਾ ਚਿੱਤ ਜਿਹੜਾ ਉਹ ਪਰਮੇਸ਼ਰ ਦੇ ਨਾਲ, ਜੇ ਸੈਂਟੀਫਿਕ ਬੋਲੀ ਚ ਬੋਲਣਾ ਹੈ ਤਾਂ ਇਹ ਛੋਟੀ ਐਨਰਜੀ ਬੁਝਿਆ ਹੋਇਆ ਜਿਹੜਾ ਹੈ ਦੀਵਾ, ਉਹ ਸੁਪਰ ਐਨਰਜੀ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਕਾਲ ਪੁਰਖ ਦੀ। ਉਹ ਇੰਨੀ ਪਵਿੱਤਰ ਹੈ ਤੇ ਜਿਸ ਥਾਂ ਦੇ ਉੱਤੇ ਉਹ ਬੰਦਾ ਬੈਠਾ ਹੈ ਉਹ ਥਾਂ ਪਵਿੱਤਰ ਹੋ ਜਾਇਆ ਕਰਦੀ ਹੈ, ਜਿੱਥੇ ਉਹਦੇ ਚਰਨ ਲੱਗੇ ਨੇ ਉਹ ਥਾਂ ਪਵਿੱਤਰ ਹੋ ਜਾਂਦਾ ਹੈ। ਕਹਿਣ ਲੱਗੇ ਦੇਖ ਕਿੰਨੀਆਂ ਸੰਗਤਾਂ ਫਿਰਦੀਆਂ ਹੈ, ਤੇ ਸੰਗਤ ਦੇ ਅੰਦਰ ਪਰਮੇਸ਼ਰ ਨਾਲ ਜੁੜੇ ਹੋਏ ਵੀ ਬੰਦੇ ਹੁੰਦੇ ਨੇ, ਜੇ ਆਪਾਂ ਨੂੰ ਤਾਂ ਪਤਾ ਨਹੀਂ ਕਿਹੜਾ ਬਾਦਸ਼ਾਹ ਇਹਨਾਂ ਚ ਤੁਰਿਆ ਫਿਰਦਾ ਵੀ ਤੂੰ ਐਂ ਕਰ ਕੱਪੜੇ ਲਾ ਕੇ ਇੱਥੇ ਲਿਟਣ ਲੱਗ ਜਾ। ਕਹਿੰਦਾ ਮੈਨੂੰ ਸੰਗ ਲੱਗਦੀ ਹੈ, ਲੋਕ ਕੀ ਕਹਿਣਗੇ? ਇਹ ਕਹਿੰਦੇ ਜਦੋਂ ਸਾਰੇ ਚਲੇ ਜਾਣਗੇ ਰਾਤ ਨੂੰ ਲਿਟ ਲਈ ਭਾਈ। ਦੋ ਦਿਨ ਉਹ ਲਿਟਿਆ, ਦੋ ਦਿਨ ਤੇ ਬਾਅਦ ਆਇਆ ਇਹਨਾਂ ਕੋਲ, ਕਹਿੰਦਾ ਵੀ ਜੀ ਕਹਿੰਦਾ ਬੜਾ ਚੱਜ ਬਾਅਦ ਹੋਇਆ। ਕਹਿੰਦੇ ਕੀ ਗੱਲ? ਕਹਿੰਦਾ ਮੇਰੀ ਤਾਂ ਸਾਰੀ ਖਾਜ ਹਟ ਗਈ। ਉਹ ਚਰਨ ਧੂੜ ਦੀ ਬਰਕਤ ਹੈ, ਇੱਕ ਨਹੀਂ ਹੈ। ਇੱਥੇ ਭਾਈ ਜਰਨੈਲ ਸਿੰਘ ਬੈਠੇ ਨੇ, ਸਰੀਰ ਫਟ ਗਿਆ ਸਮਝ ਲਓ, ਲੱਤਾਂ ਪੈਰ ਤੇ ਹੱਥ ਜਿਵੇਂ ਸਿਆਲ ਕੱਢੇ ਹੁੰਦੇ ਨੇ ਆਏ ਨਿਕਲ ਗਏ। ਡਾਕਟਰ ਘਬਰਾ ਗਏ ਵੀ ਕਿਹੜੀ ਮੱਲਮ ਲਾਈਏ, ਤਾਂ ਫਟਦਾ ਜਾਂਦਾ ਮਾਸ ਸਾਰਾ ਹੀ। ਉਸ ਵੇਲੇ ਆਏ ਆ ਕੇ ਬੜਾ ਉਦਾਸ ਕਹਿਣ ਲੱਗਿਆ ਵੀ ਕੋਈ ਇਲਾਜ ਨਹੀਂ, ਕੋਈ ਡਾਕਟਰ ਨਹੀਂ, ਹਾਮੀ ਭਰਦਾ, ਮੈਂ ਕੀ ਕਰਾਂ, ਬਹੁਤ ਉਦਾਸ ਹੋ ਗਿਆ। ਤੇ ਉਸ ਵੇਲੇ ਇਹਨਾਂ ਨੇ ਸਹਿਜ ਸੁਭਾਅ ਕਹਿਤਾ, ਕਹਿੰਦੇ ਐਂ ਕਰ, ਜਿੱਥੇ ਸਿੰਘ ਇਸ਼ਨਾਨ ਕਰਦੇ ਨੇ ਨਾ, ਉਹ ਜਿਹੜਾ ਪਾਣੀ ਜਾਂਦਾ ਧਰਤੀ ਨਾਲ ਬਣ ਕੇ ਗਾਰਾ ਬਣ ਜਾਂਦਾ, ਉਹ ਗਾਰਾ ਮਰ ਲੈ। ਗਾਰੇ ਦੇ ਵਿੱਚ ਤਾਂ ਐਲਰਜੀ ਹੁੰਦੀ ਹੈ, ਸਾਬਣ ਹੁੰਦਾ, ਹੋਰ ਬੇਅੰਤ ਚੀਜ਼ਾਂ ਹੁੰਦੀਆਂ, ਸਾਰਿਆਂ ਦੀ ਮੈਲ ਹੁੰਦੀ ਹੈ, ਪਤਾ ਨਹੀਂ ਕਿਹੋ ਜਿਹੀ ਬਿਮਾਰੀ ਵਾਲਾ ਹੋਵੇ। ਲੇਕਿਨ ਅਜੀਬ ਬਾਤ ਹੋਈ, ਤਿੰਨ ਦਿਨ ਤੋਂ ਬਾਅਦ ਸਾਰੇ ਹੱਥ ਵੀ ਠੀਕ, ਪੈਰ ਵੀ ਠੀਕ। ਵਜ੍ਹਾ ਕੀ ਹੈ? ਜਦੋਂ ਪਰਮੇਸ਼ੁਰ ਨਹਾਉਂਦਾ ਹੈ ਬੰਦਾ, ਇਸ਼ਨਾਨ ਕਰਦਾ, ਵਾਹਿਗੁਰੂ ਨਾਲ ਸੁਰਤ ਜੁੜਦੀ ਹੈ ਇੱਕ ਵਾਰੀ ਉਹਦੀ, ਉਸ ਵੇਲੇ ਇੰਨੀ ਪਵਿੱਤਰਤਾ ਆ ਜਾਂਦੀ ਹੈ ਕਿ ਉਹ ਇੱਕ ਤਰ੍ਹਾਂ ਦੀ ਰਸਾਇਣ ਬਣ ਜਾਂਦੀ। ਤੀਸਰੇ ਦਿਨ ਬਿਲਕੁਲ ਰਾਜ਼ੀ ਹੋ ਗਿਆ। ਉਹ ਤੇ ਬਾਅਦ ਕਈ ਬੀਬੀਆਂ ਆਈਆਂ ਸੀ, ਕਿਹਾ ਜਿੱਥੇ ਸਿੰਘ ਭਾਈ ਇਸ਼ਨਾਨ ਕਰਦੇ ਹੋ ਉੱਥੇ ਜਾ ਕੇ ਗਾਰਾ ਮਾਰ ਲਓ, ਉਹ ਠੀਕ ਹੋ ਜਾਂਦੀ ਹੈ। ਐਵੇਂ ਨੀ, ਮਹਾਰਾਜ ਨੇ ਕਿਹਾ ਵੀ ਉਹਦੀ ਚਰਨਾਂ ਦੀ ਜੇ ਧੂੜੀ ਮਿਲ ਜਾਵੇ, ਕਿੱਡਾ ਬੜਾ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਫਰਮਾਨ ਕਰ
ਸਾਗਰੋਂ ਪਾਰ ਹੋ ਜਾਵੇ, ਤੂੜੀ ਲੈ ਕੇ ਸਾਰੇ Thank you.
ਸਭ ਛਿੰਨਾ ਪਾਟੇ ਹੋਏ ਕੱਪੜੇ ਪਾ ਕੇ ਟੁੱਟੀ ਹੋਈ ਚੌਂਪੜੀ ਚ ਰਹਿਣ ਵਾਲਾ ਜਾਤ ਨਾ ਪੱਤ ਨਾ ਆਦਰੋ ਨਾ ਉੱਚੀ ਜਾਤ ਹੈ ਨਾ ਕੋਈ ਆਦਰ ਦਿੰਦਾ ਗਰੀਬ ਸਮਝਦੇ ਨੇ ਉਹਦੇ ਆਨ ਪਰਮੰਨਾ ਇਕੱਲਾ ਹੀ ਜੰਗਲਾਂ ਚ ਘੁੰਮਦਾ ਰਹਿੰਦਾ ਰੂਹੀਆਂ ਚ ਘੁੰਮਦਾ ਰਹਿੰਦਾ ਮਿੱਤਰ ਨਾ ਇੱਥੇ ਤਨ ਰੂਪਹੀਣ ਕਿ ਸਾਥ ਨਾ ਸਿੰਨਾ ਕੋਈ ਉਹਨੂੰ ਸਾਕ ਆਪਣਾ ਕਹਿ ਕੇ ਰਾਜੀ ਨਹੀਂ ਹੈ ਅਮੀਰ ਨੂੰ ਸਾਰੇ ਹੀ ਕਹਿੰਦੇ ਨੇ ਗਰੀਬ ਨੂੰ ਕੋਈ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਜੇ ਉਹਦੇ ਚਿੱਤ ਵਿੱਚ ਵਾਹਿਗੁਰੂ ਦਾ ਪਿਆਰ ਸਮਾਇਆ ਹੋਇਆ ਨਾ ਭਿੱਜਿਆ ਹੋਇਆ ਪਿਆਰ ਦੇ ਨਾਲ ਉਹ ਸਾਰੀ ਸਰੀਟੀ ਦਾ ਰਾਜ ਹੈ ਦਰਗਾਹ ਵੀ ਉਹਦਾ ਕਹਿਣਾ ਮੰਨਦੀ ਹੈ ਪਰ ਉਹਦੀ ਧੂੜ ਚ ਇੰਨੀ ਪਵਿੱਤਰਤਾ ਹੈ ਕਿ ਤਿਸਕੀ ਧੂੜ ਮਨ ਉਧਰੇ ਉਧਾਰ ਹੋ ਜਾਂਦਾ ਇਸ ਜੀਵ ਦਾ ਪ੍ਰਭ ਹੋਏ ਸੋ ਪ੍ਰਸੰਨ ਕਿਉਂਕਿ ਵਾਹਿਗੁਰੂ ਉਸ ਦੇ ਉੱਤੇ ਪ੍ਰਸੰਨ ਹੋਇਆ ਹੁੰਦਾ ਆਪਣੇ ਪਿਆਰੇ ਦੀ ਧੂੜ ਨੂੰ ਜੇ ਕੋਈ ਦੇਖਦਾ ਹੈ ਪਰਮੇਸ਼ਰ ਦੇਖਦਾ ਹੈ ਵੀ ਇਹ ਪਿਆਰ ਦੇ ਨਾਲ ਚੁੱਕਦਾ ਹੈ ਉਹ ਪ੍ਰਭੂ ਪ੍ਰਸੰਨ ਹੁੰਦਾ ਉਹਦੇ ਉੱਤੇ ਉਹਦੀ ਪ੍ਰਸੰਨਤਾ ਦਾ ਅਸਰ ਜਿਹੜਾ ਉਹ ਧੂੜੀ ਤੱਕ ਪਹੁੰਚ ਜਾਂਦਾ ਹੈ ਇਹ ਧੂੜੀ ਨੂੰ ਮਹਾਰਾਜ ਨੇ ਇੰਨਾ ਪਵਿੱਤਰ ਗਿਣਿਆ ਚਾਰ ਵੱਡੇ ਤੀਰਥ ਦਰਿਆ ਨੇ ਜਿਨ੍ਹਾਂ ਦੀਆਂ ਮਿਥਿਆਸ ਕਹਾਣੀਆਂ ਕਥਾ ਦੇ ਵਿੱਚ ਬੜੇ ਬੜੇ ਦੇਵਤਿਆਂ ਨੇ ਥਾਪਨਾ ਕੀਤੇ ਨੇ ਤੇ ਬੜਾ ਪੁੰਨ ਦੇ ਇਸ ਸਥਾਨ ਦੇ ਉੱਤੇ ਪ੍ਰਾਪਤੀਆਂ ਹੁੰਦੀਆਂ ਜੋ ਇਸ਼ਨਾਨ ਕਰਦੇ ਨੇ। ਪਰ ਮਹਾਰਾਜ ਕਹਿੰਦੇ ਇਹ ਜਿਹੜੇ ਤੀਰਥ ਨੇ ਇਹ ਵੀ ਆਪਣੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂੜ ਸਾਧੂ ਕੀਤਾ ਹੈ। ਕਿਉਂ ਕਰਦੇ ਨੇ? ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸੋ ਇਸ ਤਰ੍ਹਾਂ ਜਿਉਂਦਾ ਬੰਦਾ ਜਿਹੜਾ ਪਰਮੇਸ਼ੁਰ ਨਾਲ ਜੁੜਿਆ ਹੋਇਆ ਉਹ ਜਿਸ ਥਾਂ ਤੋਂ ਲੰਘ ਜਾਂਦਾ ਤੀਰਥ ਬਣਦਾ ਚਲਾ ਜਾਂਦਾ, ਜਿੱਥੇ ਉਹਦਾ ਨਿਵਾਸ ਹੁੰਦਾ ਪੂਜਾ ਦਾ ਸਥਾਨ ਬਣ ਜਾਂਦਾ। ਸੀਸ ਨਿਭਦੇ ਰਹਿੰਦੇ ਨੇ ਸੈਂਕੜਿਆਂ ਸਾਲਾਂ ਤੱਕ, ਲੋਕਾਂ ਦੇ ਮੱਲੋ ਮੱਲੀ ਮਨ ਚ ਭਾਵਨਾ ਆ ਜਾਂਦੀ ਹੈ, ਕੋਲ ਦੀ ਲੰਘਣ ਵੇਲੇ ਨਮਸਕਾਰ ਅੰਦਰੋਂ ਕਰਦੇ ਨੇ। ਕਹਿੰਦੇ ਮਰਦਾਨਿਆ ਐਸਾ ਜਿਉਂਦਾ ਪੁਰਸ਼ ਹੈ ਜਿਸਦਾ ਮੈਂ ਜ਼ਿਕਰ ਕਰ ਰਿਹਾ। ਕਹਿੰਦੇ ਪਾਤਸ਼ਾਹ ਕੋਈ ਸਾਧੂ ਹੈ ਮਹਾਤਮਾ ਹੈ? ਕਹਿੰਦੇ ਨਹੀਂ, ਸਾਧੂ ਮਹਾਤਮਾ ਭੇਖ ਨਾਲ ਨਹੀਂ ਹੋਇਆ ਕਰਦਾ, ਉਹਦਾ ਅੰਦਰਲੀ ਅਵਸਥਾ ਹੈ ਜਿਨ੍ਹਾਂ ਸਾਸ ਗ੍ਰਾਸ ਨਾ ਦਿਸ ਰਿਹਾ। ਹਰ ਨਾਮਾ ਮਨ ਮਨ ਧਨ ਸਹੀ ਨਾਨਕਾ ਪੂਰਨ ਸਹੀ। ਜਿਹੜੇ ਹਰ ਵਕਤ ਵਾਹਿਗੁਰੂ ਦੀ ਯਾਦ ਦੇ ਵਿੱਚ ਮਹਿਰ ਰਹਿੰਦੇ ਨੇ, ਗਰਕ ਰਹਿੰਦੇ ਨੇ, ਡੁੱਬੇ ਰਹਿੰਦੇ ਨੇ, ਲੀਨ ਰਹਿੰਦੇ ਨੇ, ਮਸਤ ਰਹਿੰਦੇ ਨੇ, ਕਹਿੰਦੇ ਉਹ ਪਰਮੇਸ਼ੁਰ ਦੇ ਪਿਆਰਿਆਂ ਨੂੰ ਸਾਧੂ ਸੰਤ ਕਿਹਾ ਜਾਂਦਾ। ਚਾਹੇ ਉਹ ਨੌਕਰੀ ਕਰਨ ਵਾਲਾ ਹੈ, ਚਾਹੇ ਖੇਤੀ ਕਰਨ ਵਾਲਾ ਹੈ, ਚਾਹੇ ਉਹ ਕੋਈ ਹੋਰ ਕਾਰੋਬਾਰ ਵਣਜ ਵਪਾਰ ਕਰਦਾ, ਚਾਹੇ ਕੁਛ ਕਰਦਾ, ਕੰਡੀਸ਼ਨ ਇਹ ਹੁੰਦੀ ਹੈ ਕਿਸੇ ਡੇਰਿਆਂ ਦੇ ਮਾਲਕ ਸਾਧੂ ਨਹੀਂ ਹੋਇਆ ਕਰਦੇ। ਸਾਧੂ ਤਾਂ ਉਹ ਹੁੰਦਾ ਹੈ ਜਿਹਨੂੰ ਪਰਮੇਸ਼ੁਰ ਨਹੀਂ ਭੁੱਲਦਾ, ਦਿਨ ਰਾਤ ਯਾਦ ਵਿੱਚ ਸਮਾਇਆ ਰਹਿੰਦਾ ਤੇ ਉਹਦਾ ਆਪਾ ਭਾਵ ਇੰਨਾ ਲੀਨ ਹੋ ਜਾਂਦਾ ਕਿ ਉਹ ਮਿਟ ਜਾਂਦਾ। ਉਹ ਸਥਾਨ ਦੇ ਉੱਤੇ ਪਰਮੇਸ਼ੁਰ ਪ੍ਰਗਟ ਤਾਂ ਪਹਿਲਾਂ ਹੀ ਸੀਗਾ, ਲੇਕਿਨ ਇੱਕ ਦੀਵਾਰ ਬਣੀ ਹੋਈ ਸੀ ਝੂਠ ਦੀ। ਉਹ ਜਦੋਂ ਕੂੜ ਦੀ ਦੀਵਾਰ ਟੁੱਟ ਜਾਂਦੀ ਹੈ ਤਾਂ ਪਰਮੇਸ਼ੁਰ ਹੀ ਉਹਦੇ ਵਿੱਚ ਰਹਿ ਜਾਂਦਾ। ਇਸ ਕਰਕੇ ਜਿਨ੍ਹਾਂ ਨਾਲ ਵਿਤਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਦੇ ਹੈ। ਕਹਿੰਦੇ ਮਰਦਾਨਿਆ ਥੋੜੀ ਜਿਹੀ ਕਸਰ ਹੈ ਤੇ ਆਪਾਂ ਉਸ ਥਾਂ ਜਾਣਾ ਕਿਉਂਕਿ ਖਿੱਚ ਪੈ ਰਹੀ ਹੈ। ਸਭ ਤੋਂ ਪਹਿਲੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਤੀ ਦੇ ਘਰ ਦੀ ਕੀਤੀ ਹੈ। ਕਹਿੰਦਾ ਮਹਾਰਾਜ ਕਿੰਨੀ ਕੁ ਦੂਰ ਹੈ? ਨੇੜੇ ਹੀ ਹੈ। ਮਹਾਰਾਜ ਕਹਿੰਦੇ ਮਰਦਾਨਿਆ ਰੂਹਾਨੀ ਮਾਰਗ ਦੇ ਵਿੱਚ ਨੇੜੇ ਦੂਰ ਕੋਹਾਂ ਨਾਲ ਨਹੀਂ ਮਿਲਿਆ ਜਾਂਦਾ। 10,000 ਮੀਲ ਤੇ ਜੇ ਕੋਈ ਬੈਠਾ ਯਾਦ ਕਰਦਾ ਹੈ ਉਹ ਐਂ ਹੈ। ਅੱਜ ਕੱਲ੍ਹ ਤਾਂ ਹੋਏ ਗਿਆ ਵੀ ਟੈਲੀਫੋਨ ਚੱਕੋ, ਨੰਬਰ ਘੁਮਾਓ, 15,000-20,000 ਤੇ ਜਿੱਥੇ ਵੀ ਜੀ ਕਰਦਾ ਬੈਠਾ ਹੋਵੇ ਉੱਥੇ ਹੀ ਕਨੈਕਸ਼ਨ ਟੁੱਟ ਜਾਂਦਾ। ਇਵੇਂ ਟੈਲੀਪੈਥੀ ਦਾ ਜਿਹੜਾ ਕਨੈਕਸ਼ਨ ਹੈ, ਚਾਹੇ ਕੋਈ ਉੱਪਰਲੇ ਤਾਰੇ ਸਿਤਾਰੇ ਚਲੇ ਗਿਆ ਉੱਥੋਂ ਉਹਦੀ ਖਿੱਚ ਪਈ ਜਾਂਦੀ ਹੈ। ਕਹਿੰਦੇ ਇਹਦੇ ਵਿੱਚ ਦੂਰੀਆਂ ਦਾ ਨੇੜਿਆਂ ਦਾ ਸਵਾਲ ਨਹੀਂ ਹੋਇਆ ਕਰਦਾ। ਇਹਦੇ ਵਿੱਚ ਉਹ ਖਿੱਚ ਅਮਰ ਸ਼ਕਤੀ ਹੈ, ਅਮਰ ਲਹਿਰ ਹੈ, ਉਹ ਜੁੜਦੀ ਹੈ ਰੱਬ ਦੇ ਪਿਆਰਿਆਂ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਤੇ ਪਰਮੇਸ਼ੁਰ ਤੱਕ ਪਹੁੰਚ ਜਾਂਦੀ ਹੈ। ਅਤਿ ਸੂਖਸ਼ਮ ਦੇਸ਼ ਦੇ ਅੰਦਰ ਜਿੱਥੇ ਕੋਈ ਚੀਜ਼ ਨਹੀਂ ਪ੍ਰਕਿਰਤੀ ਦੀ ਪਹੁੰਚਦੀ ਉੱਥੇ ਪਿਆਰ ਦੀ ਖਿੱਚ ਪੈ ਪਹੁੰਚ ਜਾਂਦੀ। ਕਹਿੰਦੇ ਮਹਾਰਾਜ ਫੇਰ ਵੀ ਕਿੰਨੀ ਕੁ ਦੂਰ ਹੋਏਗਾ ਸਰੀਰਕ ਤੌਰ ਤੇ? ਕਹਿੰਦੇ ਮਰਦਾਨੇ ਆ ਜੇ ਤਾਂ ਵੈਸੇ ਜਾਣਾ ਤਾਂ ਹੁਣੇ ਜਾ ਸਕਦੇ ਹਾਂ, ਪਰ ਸਰੀਰਕ ਤੌਰ ਦੇ ਉੱਤੇ 17 ਦਿਨ ਆਪਾਂ ਨੂੰ ਲੱਗਣਗੇ ਜਾਣ ਨੂੰ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੀ ਮਾਇਆ ਦਾ ਤਿਆਗ ਕੀਤਾ ਸੀ। ਗੁਰੂ ਨਾਨਕ ਨੇ ਸੰਸਾਰ ਨਹੀਂ ਸੀ ਛੱਡਿਆ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਵਾ ਜੀ ਦੇ ਜੋ ਅਧਿਆਤਮਿਕ ਗੁਰੂ ਸੀ ਰਾਮਦਾਸ, ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਗੁਰੂ ਨਾਨਕ ਨੇ ਸੰਸਾਰ ਨਹੀਂ ਛੱਡਿਆ, ਮਾਇਆ ਦਾ ਤਿਆਗ ਕਰਿਆ ਸੀ। ਅਲਿਊਜ਼ਨ ਇਗਨੋਰੈਂਸ ਨੂੰ ਛੱਡਿਆ ਸੀ। ਉਹਨਾਂ ਨੇ ਸੰਸਾਰ ਨੂੰ ਪਰਮੇਸ਼ੁਰ ਦਾ ਰੂਪ ਜਾਣ ਕੇ ਸੰਸਾਰ ਨੂੰ ਛੱਡ ਕੇ ਜਾਂਦਾ ਕਿੱਥੇ ਆਦਮੀ? ਜਿੱਥੇ ਜਾਓਗੇ ਉੱਥੇ ਹੀ ਸੰਸਾਰ ਹੈ, ਅੰਦਰ ਸੰਸਾਰ ਹੈ। ਜੰਗਲਾਂ ਚਲੇ ਜਾਓ ਸੰਸਾਰ ਤੋਂ ਤਾਂ ਖੇੜਾ ਛੁੱਟਦਾ ਨਹੀਂ, ਮਨ ਨੇ ਸੰਸਾਰ ਬਣਾਇਆ, ਜਿੱਥੇ ਮਨ ਹੈ ਉੱਥੇ ਹੀ ਸੰਸਾਰ ਹੈ। ਸੋ ਮਹਾਰਾਜ ਜੀ ਉਸ ਥਾਂ ਤੇ ਪਹੁੰਚਦੇ ਨੇ, ਬਾਹਰਲਾ ਵਿਹੜਾ ਬੰਦ ਹੈ, ਦਰਵਾਜ਼ਾ ਬੰਦ ਹੈ ਤੇ ਅੰਦਰ ਠੱਕ ਠੱਕ ਦੀ ਆਵਾਜ਼ ਆ ਰਹੀ ਹੈ। ਕੋਈ ਕਿਰਤੀ ਕੰਮ ਕਰ ਰਿਹਾ ਹੈ, ਅੰਦਾਜ਼ਾ ਲਾ ਲਿਆ ਮਰਦਾਨੇ ਨੇ ਕਿ ਕੋਈ ਬੜੀ ਹੈ, ਕਾਰਪੈਂਟਰ ਹੈ, ਉਹ ਕਿਰਤ ਕਰ ਰਿਹਾ ਹੈ ਜਿਹਦੇ ਦਰ ਦੇ ਉੱਤੇ ਆ ਕੇ ਦੁਨੀਆਂ ਦਾ ਬਾਦਸ਼ਾਹ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਅੱਜ ਦਸਤਕ ਦੇ ਰਿਹਾ। ਤੇ ਆਵਾਜ਼ ਦੇ ਰਿਹਾ ਭਾਈ ਲਾ ਲਓ ਬੂਹਾ ਖੋਲ। ਪਹਿਲਾਂ ਆਵਾਜ਼ ਕਦੇ ਸੁਣੀ ਨਹੀਂ ਸੀ ਐਸੀ ਪਿਆਰੀ, ਆਵਾਜ਼ ਦੇ ਅੰਦਰ ਇੰਨੀ ਖਿੱਚ ਹੈ, ਉਸੇ ਵੇਲੇ ਹੋ ਗਿਆ ਵੀ ਆਹ ਤਾਂ ਕੋਈ ਪੂਰਨ ਮਹਾਂਪੁਰਸ਼ ਹੈ, ਹੋਵੇ ਨਾ ਤਾਂ ਮੇਰੀਆਂ ਅਰਦਾਸਾਂ ਨੂੰ ਫਲ ਲੱਗਿਆ ਤੇ ਉਹ ਆ ਗਿਆ। ਅੱਜ ਜਾ ਕੇ ਦਰਵਾਜ਼ਾ ਖੋਲਦਾ, ਫਰਮਾਨ ਰਹਿ ਗਿਆ, ਦਰਸ਼ਨ ਦੇਸ਼ ਦੀ ਸਾਰ, ਇੱਕ ਅੰਦਰ ਕਰੰਟ ਚੱਲ ਗਈ, ਸ਼ੁੱਧ ਬੁੱਧ ਭੁੱਲ ਗਈ, ਮਸਤੀ ਛਾ ਗਈ। ਉਸ ਵੇਲੇ ਭਾਵਨਾ ਦੇ ਅੰਦਰ ਆਇਆ ਹੋਇਆ, ਨਾ ਜਾਣਦਾ ਹੈ ਨਾ ਪਛਾਣਦਾ ਹੈ, ਦਰਸ਼ਨ ਦਾ ਹੀ ਇੰਨਾ ਪ੍ਰਭਾਵ ਉਹਦੇ ਹਿਰਦੇ ਤੇ ਹੋਇਆ ਕਿ ਉਸਦੇ ਮੁੱਖ ਤੋਂ ਮੱਲੋ ਮੱਲੀ ਇਸ ਤਰ੍ਹਾਂ ਦਾ ਉਚਾਰਨ ਹੋ ਗਿਆ। ਚਮਕ ਗਈ ਮੇਰੀ ਛੱਪਰੀ, ਮੇਰਾ ਗਰੀਬ ਘਰ ਮਿੱਟੀ ਦਾ, ਸੋਹੜੇ ਸੋਹੜੇ ਮੇਰੇ ਬੰਕ ਦੁਆਰੇ ਰਾਮ, ਪਹੁੰਚਰੇ ਪਹੁੰਚਰੇ ਮੇਰੇ ਸੰਤ ਪਿਆਰੇ ਰਾਮ। ਅੱਜ ਸੰਤ ਪ੍ਰਾਹਣੇ ਆ ਗਏ, ਆਹ ਤਾਂ ਭਾਗ ਲੱਗ ਗਏ, ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ, ਆਪ ਨਹੀਂ ਆਏ, ਸਾਰੀਆਂ ਬਰਕਤਾਂ ਆਪਦੇ ਨਾਲ ਆ ਗਈਆਂ। ਪਵਨ ਸੁਹਾਵੜਾ ਤਰਤ ਸੁਭਾਗੀ ਰਾਮ, ਪ੍ਰਭ ਘਰ ਆਏੜਾ ਗੁਰਚਰਨੀ ਲਾਗੀ ਰਾਮ। ਬੇਅੰਤ ਖੁਸ਼ੀ ਹੋ ਗਈ, ਅੰਦਰੋਂ ਆਉਂਦਾ ਹੈ ਕਿ ਕਿਤੇ ਆਪੇ ਆਪੇ ਪਰਮੇਸ਼ਰ ਆ ਗਏ ਤਾਂ ਮੇਰੇ ਅਰਦਾਸਾਂ ਸੁਣ ਸੁਣ ਕੇ, ਮੈਨਾਂ ਕਿਤੇ ਮੈਂ ਧੋਖਾ ਨਾ ਖਾ ਜਾਵਾਂ, ਗਲਤੀ ਨਾ ਖਾ ਜਾਵਾਂ, ਕਿਤੇ ਸਰੀਰ ਦਾ ਭੁਲੇਖਾ ਨਾ ਮੈਨੂੰ ਪੈ ਜਾਵੇ। ਅੰਦਰੇ ਅੰਦਰ ਤਕੜਾ ਹੁੰਦਾ, ਵਾਰ ਵਾਰ ਨਮਸਕਾਰਾਂ ਕਰਦਾ, ਭੁੱਲ ਗਿਆ ਕਿ ਮੈਂ ਬਿਠਾਵਾਂ ਕਿੱਥੇ, ਕੋਈ ਕੁਰਸੀਆਂ ਨਹੀਂ, ਕੋਈ ਸੋਫਾ ਸੈੱਟ ਨਹੀਂ ਹੈ, ਕੁਛ ਨਹੀਂ। ख्याल आया कि मैं तो जिहड़ा रूटीन का आदर है वह भी करना भुल गया, किन्नी देर तो खड़े ने, मेरे तो कोई गल नहीं हुंदी, पुछिया नहीं जांदा, क्योंकि दर्शन देख तो शुद्ध की ना शुद्ध रही, शुद्ध बुद्ध भुल गया दोने, एक नशा चढ़ गया, कोई खुमारी चढ़ गई जिदे च ना बोलिया जांदा, कुछ पता ही नहीं लगता कासे दा, ऐ जे थो बिरती दर्शन देखदी सार भाई लालो दी चढ़ गई। उस वेले एक मंजी पई है, छोटी मंजी, कोई पलंग नहीं है, ते वो मंजी चुकी लिया के गुरु पातशाह नूं डा के अंदर कपड़ा लैण जांदे आ, कहिंदे भाई लालो कहनू कपड़े कुपड़े लियाउणा, ठीक है बड़ा सोहना असीं इत्थे बह जांदे, सुहाग बैठ जांदे ने, ते उहदे बाद पुछदा है कि पातशाह मेरे ते भुल ना हो जावे, मैं जानना चाहना कि आप कौन हो। महाराज कहंदे भाई लालो तू तो सानू पहला तो ही जानता है, जानने की लोड़ है। उस वेले कह लगे पातशाह जे मैं ना भुल करदा हां तुसीं आप गुरु नानक पातशाह तो नहीं हो, क्योंकि होर किसे दा इन्ना तेज तप नहीं है, इन्नी खिच नहीं है किसे च, ते जो सतारा दिन दे पंध ते सुगंधी आ रही सी उड़दी उड़दी के कोई प्रगटिया संसार दे अंदर, संसार दा उधार करन वाला, लेकिन गुप्त रूप दे अंदर मोदी खाने दे अंदर छिपाई बैठा अपने पातशाह, किसे तुही तुसी ओही तां नहीं हो। भाई मरदाना कहंदा भाई लालो ओ आप ओही ने, ते तेरे प्यार दे खिचे हुए इत्थे आ जाओ। उस वेले मन च ख्याल आया, बड़ा कुछ जी करदा है वी मैं कोई भेटा लियावां, कुछ लिया के छकावां, कुछ नहीं औरदा। उस वेले बेनती कोई गरीब के पातशाह जे हुक्म होवे तां मैं रसोई बनावा। महाराज कहंदे भाई लालो तेरा कुछ आ, जो तेरा जी करदा कर। ते महाराज जी बैठ जांदे ने, ते बाहर सब्जी लैण वास्ते घरों चलिया जांदा है। उस वेले मरदाना पुछदा है कि पातशाह बड़ा प्यारा है, तां इहदे वचना बोलां दे अंदर किन्नी निम्रता है, किन्नी लचक है, किन्ना प्यार है। गुरबान मैं जाना इस गल तो कि तुसीं अज घरों पहला पैर पटिया ते पहुंच उत्थे गए जिथे परमेश्वर का प्यार है, कुछ मैनू भी महाराज इहदे बारे जानना पाओ। महाराज कहंदे मरदाने पिछले बहुत जन्म तो ਇਹ ਭਗਤੀ ਕਰ ਰਿਹਾ ਤੇ ਇਹਦੇ ਪੁੱਗਣ ਦਾ ਹੁਣ ਸਮਾਂ ਆਇਆ ਹੋਇਆ, ਉਹ ਫਲ ਦੇਣ ਦਾ ਭਗਤੀ ਦਾ ਫਲ ਦੇਣ ਦਾ ਸਮਾਂ ਆ ਗਿਆ। ਇਸ ਕਰਕੇ ਨਿਰੰਕਾਰ ਆਪਾਂ ਨੂੰ ਇੱਥੇ ਲਿਆਇਆ। ਕਹਿਣ ਲੱਗਿਆ ਮਹਾਰਾਜ ਭਗਤੀ ਬਾਰੇ ਮੈਂ ਨਹੀਂ ਜਾਣਦਾ ਕਿਉਂਕਿ ਮੈਂ ਕਦੇ ਸੁਣਿਆ ਨਹੀਂ ਹੈ। ਮਹਾਰਾਜ ਕਹਿੰਦੇ ਮਰਦਾਨਿਆ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਭਗਤੀ ਨੌ ਤਰ੍ਹਾਂ ਦੀ ਹੁੰਦੀ ਹੈ, ਉਹਦੇ ਵਿੱਚ ਬੜੇ ਫਰਕ ਨੇ, ਫਰਕ ਦੇ ਨਾਲ ਗਿਣਦੇ ਨੇ, ਜਿਹਾ ਜਿਹਾ ਕਿਸੇ ਦਾ ਵਾਤਾਵਰਨ ਹੈ, ਜਿਹਾ ਜਿਹਾ ਕਿਸੇ ਦਾ ਫੇਥ ਹੈ, ਗਿਣਤੀ ਮਿਣਤੀ ਉਸੇ ਤਰ੍ਹਾਂ ਦੀ ਸਾਰੇ ਕਰ ਲੈਂਦੇ ਨੇ। ਸੋ ਭਗਤੀ ਭਗਤ ਨਵੇਂ ਪੁਕਾਰਾ, ਪੰਡਿਤ ਵੇਦ ਪੁਕਾਰਾ। ਕਹਿਣ ਲੱਗਿਆ ਮਹਾਰਾਜ ਆਪ ਵੀ ਭਗਤੀ ਕਰਾਉਂਦੇ ਹੋ? ਮਹਾਰਾਜ ਕਹਿੰਦੇ ਥੋੜਾ ਜਿਹਾ ਫਰਕ ਹੈ, ਬੜੀ ਸੁਖਾਲੀ ਹੈ, ਕਿਉਂਕਿ ਉਹ ਜਿਹੜੀ ਭਗਤੀ ਹੈ ਉਹ ਥੋੜੇ ਜਿਹੇ ਨਾਮ ਹੋਰ ਨੇ, ਲੇਕਿਨ ਜਿਹੜਾ ਅਸੀਂ ਦੱਸਦੇ ਹਾਂ ਉਹ ਬਹੁਤ ਸੁਖਾਲੀ ਹੈ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ। ਮਹਾਰਾਜ ਕਹਿੰਦੇ ਪਹਿਲਾ ਹੈ ਸਤਸੰਗ ਕਰਨਾ, ਤੇ ਸਤਸੰਗ ਦੇ ਵਿੱਚ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਮਾਂ ਬਿਤਾਉਣਾ, ਇਹ ਪਹਿਲੀ ਭਗਤੀ ਹੈ। ਤੇ ਉਹ ਸੰਗਤ ਕਹੀ ਜੀ ਹੋਵੇ, ਐਵੇਂ ਅਗਿਆਨੀ ਮਨੁੱਖਾਂ ਦਾ ਇਕੱਠ ਨਾ ਹੋਵੇ, ਇਹਨੂੰ ਗਾਲ ਕੱਢ, ਇਹਨੂੰ ਖੰਡਣ ਕਰ, ਇਹਨੂੰ ਮੰਡਣ ਕਰ, ਕੋਈ ਰਸ ਨਾ ਹੋਵੇ, ਕੋਈ ਪਰਮੇਸ਼ਰ ਨਾਲ ਜੁੜਨ ਵਾਲੀ ਗੱਲ ਨਾ ਹੋਵੇ, ਤੋੜਨ ਵਾਲੀਆਂ ਬੇਅੰਤ ਹੋਣ। ਕਹਿੰਦੇ ਉਹ ਨਹੀਂ ਸੰਗਤ ਹੁੰਦੀ, ਸੰਗਤ ਹੁੰਦੀ ਹੈ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਵਿਆਖਿਆ ਨਾਮ ਦੀ ਬਾਤ ਹੋਵੇ ਉਹ ਸਤਸੰਗਤ ਹੋਇਆ ਕਰੇ। ਦੂਸਰਾ ਪਿਆਰਿਆ ਇਕਾਗਰ ਚਿੱਤ ਹੋ ਕੇ ਪ੍ਰਭੂ ਦਾ ਨਾਮ ਜਪਣਾ, ਹਰੀ ਦਾ ਜਸ ਕਰਨਾ ਇਕਾਗਰ ਚਿੱਤ ਹੋ ਕੇ, ਤੇ ਨਾਲ ਗੁਰੂ ਦਾ ਤੇ ਪਰਮੇਸ਼ਰ ਦਾ ਇਤਿਹਾਸ ਸੁਣਨਾ, ਪ੍ਰਭੂ ਦਾ ਇਤਿਹਾਸ ਸੁਣਨਾ, ਭਗਤਾਂ ਤੇ ਪ੍ਰਭੂ ਦੇ ਬਚਨ ਸੁਣਨੇ। ਕਹਿੰਦੇ ਇਹ ਦੂਸਰੀ ਭਗਤੀ ਹੋਇਆ ਕਰਦੀ ਹੈ, ਤੀਸਰੀ ਹੋਇਆ ਕਰਦੀ ਹੈ ਆਪਣੇ ਮੁਰਸ਼ਦ ਦਾ, ਗੁਰੂ ਦਾ। ਜਦੋਂ ਸਮਾਂ ਮਿਲੇ ਚੌਂਕੜਾ ਮਾਰ ਕੇ ਬੈਠ ਕੇ ਸੁਰਤੀ ਨੂੰ ਇਕਾਗਰ ਕਰੇ ਤੇ ਆਪਣੇ ਅੰਦਰ ਸਾਕਸ਼ਾਤ ਗੁਰੂ ਦਾ ਧਿਆਨ ਕਰੇ। ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਸਾਰੇ ਸੰਸਾਰ ਤੋਂ ਜ਼ਿਆਦਾ ਜਿਸ ਨਾਲ ਪਿਆਰ ਹੋਵੇਗਾ ਉਹਦਾ ਵਜੂਦ ਵਾਰ ਵਾਰ ਅੰਦਰ ਆਏਗਾ। ਸੋ ਸਾਰੀਆਂ ਮੂਰਤੀਆਂ ਨੂੰ ਛੱਡ ਕੇ ਇੱਕ ਮੂਰਤ ਗੁਰੂ ਦੀ, ਉਹ ਜਦ ਅਸੀਂ ਹਿਰਦੇ ਚ ਵਸਾਉਂਦੇ ਹਾਂ ਉਸ ਵੇਲੇ ਗੁਰੂ ਦਾ ਪਿਆਰ, ਗੁਰੂ ਸਾਡੇ ਨਾਲ ਇੱਕ ਮਿੱਕ ਹੋਣ ਲੱਗ ਜਾਂਦਾ। ਗੁਰ ਕੀ ਮੂਰਤ ਮਨ ਮੈ, ਗੁਰ ਕਾ ਸ਼ਬਦ ਮੰਤਰ ਮਨ ਮਨ, ਇਹ ਤਿੰਨ ਤਰ੍ਹਾਂ ਦਾ ਧਿਆਨ ਹੋਇਆ ਕਰਦਾ ਸਾਧ ਸਿੰਘ ਜੀ। ਇਹਦੇ ਵਿੱਚ ਬਹੁਤ ਸਾਰੇ ਪ੍ਰੇਮੀ ਇਹ ਕਹਿੰਦੇ ਨੇ ਜੀ ਬੁੱਤ ਪ੍ਰਸਤ ਉਹ ਗੱਲਾਂ ਹੋਇਆ ਕਰਦੀਆਂ ਨੇ, ਕਿਉਂਕਿ ਕਰਕੇ ਨਹੀਂ ਦੇਖਿਆ ਹੁੰਦਾ। ਜਿਹਨੇ ਕਰਕੇ ਦੇਖਿਆ ਉਹਨੂੰ ਪਤਾ ਵੀ ਇਹ ਰਸਤਾ ਗੁਪਤ ਹੁੰਦਾ, ਬੁੱਧੀ ਦੇ ਮੁਤਾਬਕ ਉਪਦੇਸ਼ ਹੁੰਦਾ। ਗੁਰੂ ਦਾ ਜੋ ਸ਼ਬਦ ਦਾ ਧਿਆਨ ਹੈ ਉਹ ਕਿਸੇ ਬਿਰਲੇ ਨੂੰ ਕਰਨਾ ਆਉਂਦਾ, ਜੇ ਪਹਿਲਾਂ ਕਹਿ ਦੋ ਸ਼ਬਦ ਦਾ ਧਿਆਨ ਤਾਂ ਅੱਖਰਾਂ ਦਾ ਧਿਆਨ ਤਾਂ ਲੂਦਾ ਹੈ ਗੁਰੂ ਮੰਤਰ ਦਾ, ਉਹਦੇ ਨਾਲ ਤਾਂ ਗੁਰੂ ਦਾ ਧਿਆਨ ਆਉਂਦਾ, ਪਿਆਰਾ ਲੱਗਦਾ। ਜਿਹੜਾ ਆਪਣਾ ਪਿਆਰਾ ਹੁੰਦਾ ਬਾਰ ਬਾਰ ਹਿਰਦੇ ਚ ਵਸ ਕੇ ਉਹ ਸਾਕਸ਼ਾਤਕਾਰ ਹੁੰਦਾ। ਫਿਰ ਇਹ ਜਿਉਂਦੀ ਕਿਰਿਆ ਹੈ, ਮੁਰਦੀ ਕਿਰਿਆ ਨੇ। ਜੇ ਭਾਈ ਗੋਂਦੇ ਨੇ ਪਿਸ਼ਾਵਰ ਬੈਠੇ ਨੇ ਧਿਆਨ ਧਰ ਲਿਆ ਗੁਰੂ ਹਰ ਰਾਏ ਸਾਹਿਬ ਦਾ, ਗੁਰੂ ਹਰ ਰਾਏ ਸਾਹਿਬ 4 ਵਜੇ ਤੱਕ ਉੱਠੇ ਹੀ ਨਹੀਂ, ਸਮਾਧੀ ਸਥਿਤ ਰਹੇ। ਸਿੱਖਾਂ ਨੇ ਪੁੱਛਿਆ ਮਹਾਰਾਜ ਅੱਜ ਆਪ ਉੱਠੇ ਨਹੀਂ, ਕਹਿੰਦੇ ਭਾਈ ਗੋਂਦੇ ਨੇ ਭਾਈ ਚਰਨ ਵੱਲੇ ਸੀ, ਇਸ ਕਰਕੇ ਅਸੀਂ ਉੱਠੇ। ਗੁਰੂ ਦਸ਼ਮੇਸ਼ ਪਿਤਾ ਦਾ ਧਿਆਨ, ਭਾਈ ਦੇਵੀ ਦਾਸ ਜਿਹੜਾ ਬਿਲਾਸਪੁਰ ਦੇ ਰਾਜੇ ਦਾ ਵਜ਼ੀਰ ਸੀ, ਜਦੋਂ ਉਹਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਫਿਰਨ ਲੱਗੀਆਂ, ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਦਾ ਧਿਆਨ ਧਰ ਲਿਆ। ਉਹ ਚਲੇ ਗਏ ਜਲਾਦ ਅੰਨਾ ਕਰਕੇ, ਲੇਕਿਨ ਕਾਫੀ ਦੇਰ ਬਾਅਦ ਜਦ ਨੇਤਰ ਖੋਲਦਾ ਤਾਂ ਉਸੇ ਤਰ੍ਹਾਂ ਨੇ ਦਿਸਦਾ, ਹੈਰਾਨ ਹੋ ਗਿਆ, ਬੇਬਲ ਹੋ ਗਿਆ, ਪਿਆਰ ਚ ਆਨੰਦਪੁਰ ਸਾਹਿਬ ਨੂੰ ਚੱਲ ਪਿਆ। ਮਹਾਰਾਜ ਦੇ ਦਰ ਤੇ ਪਹੁੰਚ ਗਿਆ ਤੇ ਅੱਜ ਆਗਿਆ ਸੀ ਕਿ ਗੁਰੂ ਸਾਹਿਬ ਨੇ ਅੱਜ ਆਉਣੇ, ਵਾਰ ਵਾਰ ਬੇਨਤੀ ਕਰੀ ਮੈਂ ਚਰਨ ਪਰਸਣੇ ਚਾਹੁੰਦਾ, ਇਜਾਜ਼ਤ ਮਿਲ ਗਈ ਤੇ ਅੱਗੇ ਜਾ ਕੇ ਕੀ ਦੇਖਦਾ, ਗੁਰੂ ਮਹਾਰਾਜ ਦੇ ਸਲਾਈਆਂ ਗੁਰੂ ਮਹਾਰਾਜ ਦੇ ਚਰਨਾਂ ਤੇ ਪੱਟੀ ਬੰਨੀ ਹੋਈ ਹੈ, ਖੂਨ ਛਮਿਆ ਆਇਆ, ਨਮਸਕਾਰ ਕਰੀ ਪਾਤਸ਼ਾਹ ਇਹ ਕੀ ਗੱਲ। ਮਹਾਰਾਜ ਮੁਸਕਰਾ ਕੇ ਕਹਿ ਲਗੇ ਦੇਵੀ ਦਾਸ, ਕਿਸੇ ਪ੍ਰੇਮੀ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਫਿਰਨ ਲੱਗੀਆਂ ਸੀ, ਸੋ ਚਰਨਾਂ ਦਾ ਧਿਆਨ ਧਰ ਲਿਆ, ਸੋ ਇੱਥੇ ਅਸੀਂ ਲੈ ਲਈਆਂ ਉਹਦਾ ਕਸ਼ਟ ਜਿਹੜਾ ਸੀ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਲਹਿਰੇ ਗਾਗੇ ਬੈਠੇ ਨੇ, ਇਤਿਹਾਸ ਦੀਆਂ ਬਾਤਾਂ ਮੈਂ ਦੱਸਦਾ। ਭਾਈ ਵਿਧੀ ਚੰਦ ਨੇ ਵਾਹਿਗੁਰੂ ਕਹਿ ਕੇ ਗੁਰੂ 6ਵੇਂ ਪਾਤਸ਼ਾਹ ਦਾ ਧਿਆਨ ਧਰਕੇ ਭੱਠ ਵਿੱਚ ਛਾਲ ਮਾਰੀ। ਮਹਾਰਾਜ ਨੇ ਕਿਹਾ ਕਿ ਪਿਆਰਿਓ ਮਸ਼ਕਾਂ ਲਿਆਓ ਪਾਣੀ ਦੇ, ਸਾਡੇ ਉੱਤੇ ਪਾਉਂਦੇ ਚਲੇ ਜਾਓ, ਪੱਠ ਠੰਡਾ ਹੋ ਜਾਂਦਾ ਹੈ ਤੇ ਇੱਧਰ ਗੁਰੂ ਮਹਾਰਾਜ ਤੇ ਜਲ ਪਾ ਰਹੇ। ਇੱਕ ਨਹੀਂ ਐਸੀਆਂ ਹਜ਼ਾਰਾਂ ਹੀ ਮਿਸਾਲਾਂ ਨੇ ਸਾਰੇ ਅਧਿਆਤਮਿਕ ਇਤਿਹਾਸ ਦੇ ਅੰਦਰ, ਕਿਉਂਕਿ ਧਿਆਨ ਇੱਕ ਜਿਉਂਦੀ ਜਾਗਦੀ ਕਿਰਿਆ। ਤੁਸੀਂ ਕਿਸੇ ਦਾ ਧਿਆਨ ਧਰਕੇ ਬੁਰੀ ਚਿਤਵਨਾ ਦੇ ਬਾਰੇ ਚਿਤਵੋ, ਉਹ ਪਹੁੰਚ ਜਾਂਦੀ ਹੈ ਉੱਥੇ। ਚੰਗੀ ਭਾਵਨਾ ਨਾਲ ਕਰੋ, ਉਹ ਵੀ ਪਹੁੰਚ ਜਾਂਦੀ ਹੈ। ਪਹਿਲੀ ਬੈਠੀ ਜਿਹੜੀ ਹੈ ਉਹਨੇ ਗੱਲਾਂ ਸਾਬਤ ਕਰ ਦਿੱਤੀਆਂ। ਸੋ ਧਿਆਨ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਜਿਹਨੂੰ ਪ੍ਰਤੀਕ ਧਿਆਨ ਕਹਿੰਦੇ, ਕਿਸੇ ਚੀਜ਼ ਨੂੰ ਪ੍ਰਤੀਕ ਜਾਣਨਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਤੀਕ ਜਾਣ ਕੇ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਕੇ ਸੇਵਾ ਕਰਨੀ। ਦੂਸਰਾ ਧਿਆਨ ਹੁੰਦਾ ਹੈ ਜਿਹਨੂੰ ਸੰਪਤ ਧਿਆਨ ਕਹਿੰਦੇ ਨੇ। ਸੰਪਤ ਧਿਆਨ ਗੁਰੂ ਦੇ ਵਿੱਚ ਵਾਹਿਗੁਰੂ ਦੇਸਣਾ। ਵਾਹਿਗੁਰੂ ਦਾ ਗੁਰੂ ਦੇ ਵਿੱਚ ਕੋਈ ਵੀ ਫਰਕ ਨਹੀਂ ਜਾਣਨਾ, ਉਹਦੇ ਵਿੱਚ ਵਾਹਿਗੁਰੂ ਰੂਪ ਸਮਝ ਕੇ ਉਹਦਾ ਧਿਆਨ ਕਰਨਾ। ਤੀਸਰਾ ਹੁੰਦਾ ਅਹੰਗ੍ਰਹਿ ਧਿਆਨ, ਉਹ ਜਰਾ ਔਖਾ, ਉਹ ਸਾਰੇ ਨਹੀਂ ਜਾਣਦੇ। ਸ਼ਬਦ ਦਾ ਧਿਆਨ, ਜੋਤੀ ਦਾ ਧਿਆਨ, ਸ਼ਬਦ ਹੁੰਦੀ ਹੈ ਸਾਊਂਡ, ਵਾਹਿਗੁਰੂ ਮੰਤਰ ਦਾ ਬਹੁਤ ਜਦ ਡਿਵੈਲਪ ਹੋ ਜਾਂਦਾ ਆਦਮੀ, ਉਸ ਵੇਲੇ ਉਹਨੂੰ ਇਹ ਸੋਝੀ ਆਉਂਦੀ ਹੈ ਵੀ ਸ਼ਬਦ ਦਾ ਧਿਆਨ ਕਿਵੇਂ ਕਰੀਦਾ। ਉਸ ਵੇਲੇ ਮਸਤ ਹੋ ਜਾਂਦਾ, ਸ਼ਬਦ ਸੁਰਤ ਨੂੰ ਫੜ ਲੈਂਦਾ, ਸੁਰਤ ਨੂੰ ਲੈ ਕੇ ਸ਼ਬਦ ਉਡਾਰੀ ਮਾਰਦਾ, ਖਿੱਚਦਾ ਆਪਣੇ ਦੇਸ਼ ਵੱਲ ਨੂੰ, ਤੇ ਸਾਰੀਆਂ ਮੰਜ਼ਲਾਂ ਤੈਅ ਕਰਾ ਕੇ ਜਿਸ ਥਾਂ ਦੇ ਉੱਤੇ ਉਹ ਸ਼ਬਦ ਦਾ ਵਾਸਾ ਹੈ ਉਸ ਮੰਡਲ ਵਿੱਚ, ਨਿਰੰਕਾਰ ਦੇ ਮੰਡਲ ਵਿੱਚ ਸੁਰਤ ਖਿੱਚ ਕੇ ਲੈ ਜਾਂਦਾ। ਇਹ ਦਰਜਾ ਬਦਰਜਾ, ਜਿਹਾ ਜਿਹਾ ਕਿਸੇ ਦੀ ਬੁੱਧੀ ਹੈ, ਜਿਹਾ ਜਿਹਾ ਕਿਸੇ ਦੀ ਤਰੱਕੀ ਹੈ, ਜਿੰਨੀ ਕੁ ਸੋਝੀ ਹੈ ਉਸ ਦੇ ਮੁਤਾਬਕ ਮਹਾਤਮਾ ਪਰਖ ਕੇ ਇਹ ਗੱਲ ਲਾਗੂ ਕਰਦੇ ਨੇ ਕਿ ਪਿਆਰਿਆ ਤੂੰ ਆਹ ਧਿਆਨ ਕਰ, ਇਹ ਧਿਆਨ ਤੈਨੂੰ, ਇਹਦੇ ਸ਼ੰਕਾ ਨਹੀਂ ਹੋਣਾ ਚਾਹੀਦਾ। ਸ਼ੰਕੇ ਜਿਹੜੇ ਨੇ ਇਹ ਬਹੁਤ ਬੁਰੀ ਚੀਜ਼ ਹੁੰਦੀ, ਆਦਮੀ ਲੰਘ ਨਹੀਂ ਸਕਦਾ। ਹਾਂ, ਗਿਆਨੀਆਂ ਦੇ ਮਨਾਂ ਚ ਸ਼ੰਕੇ ਹੁੰਦੇ ਨੇ, ਪ੍ਰੇਮੀਆਂ ਦੇ ਮਨਾਂ ਚ ਨਹੀਂ ਸ਼ੰਕੇ ਹੋਇਆ ਕਰਦੇ, ਉਹ ਤਾਂ ਪਿਆਰ ਵਾਲੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਸ਼ੰਕੇ ਦਾ ਵੀ ਸ਼ੰਕਾ ਕੀ ਹੁੰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਮਜ਼ਾਨਿਆ, ਅਗਲੀ ਭਗਤੀ ਇਹ ਹੁੰਦੀ ਹੈ ਕਿ ਪ੍ਰੇਮ ਵਿੱਚ ਆ ਕੇ ਕੀਰਤਨ ਕਰਨਾ, ਇੰਨਾ ਪ੍ਰੇਮ ਦੇ ਵਿੱਚ ਲੀਨ ਹੋ ਜਾਣਾ, ਜੇ ਵਿਰਹ ਦਾ ਸ਼ਬਦ ਪੜਦਾ ਤਾਂ ਨੇਤਰਾਂ ਦੇ ਵਿੱਚੋਂ ਜਲ ਜਾਂਦਾ, ਜੇ ਪ੍ਰਭੂ ਦੇ ਨਾਲ ਲੋਚਾ ਦਾ ਸ਼ਬਦ ਪੜਦਾ ਤਾਂ ਉਹਦੇ ਨੇਤਰਾਂ ਚੋਂ ਜਲ ਜਾਵੇ, ਸ਼ੁੱਧ ਬੁੱਧ ਭੁੱਲ ਜਾਵੇ, ਪਤਾ ਹੀ ਨਾ ਰਹੇ ਉਸਨੂੰ, ਕਹਿੰਦੇ ਇਹ ਕੀਰਤਨ ਭਗਤੀ ਹੋਇਆ ਕਰ। ਸੋ ਅਗਲੀ ਭਗਤੀ ਪੰਜਵੀਂ ਇਹ ਹੁੰਦੀ ਹੈ ਕਿ ਦਮ ਤੇ ਸਮ, ਇੰਦਰੀਆਂ ਨੂੰ ਕਾਬੂ ਕਰਨਾ ਤੇ ਮਨ ਨੂੰ ਕਾਬੂ ਕਰਨ ਦੇ ਜੋ ਯਤਨ ਨੇ, ਇਹਦੇ ਨਾਲ ਪਰਮੇਸ਼ਰ ਦੇ ਵਿੱਚ ਲੀਨ ਰਹਿਣਾ ਤੇ ਹਾਨ ਤੇ ਲਾਭ ਨਿੰਦਿਆ ਉਸਤਤ, ਇਹਨਾਂ ਚੀਜ਼ਾਂ ਨੂੰ ਇੱਕੋ ਪੱਧਰ ਦੇ ਉੱਤੇ ਲੈਣਾ। ਇਹ ਨਹੀਂ ਕੋਈ ਉਸਤਤ ਕਰੇ ਤਾਂ ਫੁੱਲ ਗਿਆ, ਨਿੰਦਿਆ ਕਰੇ, ਕ੍ਰਿਟੀਸਾਈਜ਼ ਕਰੇ ਤਾਂ ਦੁਖੀ ਹੋ ਗਿਆ। ਸੋ ਇਹ ਜਦ ਤੱਕ ਦੋ ਦੇ ਵਿੱਚ ਚੱਲਦਾ ਹੈ ਉਨਾ ਚਿਰ ਉੱਪਰ ਚੜ੍ਹਾਈ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਅਗਲੀ ਛੇਵੀਂ ਦਾ ਭਗਤੀ ਹੁੰਦੀ ਹੈ ਕਿ ਪਰਾਏ ਦੋਖ ਕੇ, ਪਰਾਇਆ ਦੋਖ ਦੇਖ ਕੇ, ਕਮਜ਼ੋਰੀ ਦੇਖ ਕੇ ਮਨ ਵਿੱਚ ਨਾ ਲਿਆਵੇ। ਮਨ ਵਿੱਚ ਇਹ ਕਹੇ ਕਿ ਮੈਂ ਤਾਂ ਇਹ ਤੋਂ ਵੀ ਮਾੜਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿਣ ਲੱਗੇ ਸੱਤਵੀਂ ਭਗਤੀ ਹੁੰਦੀ ਹੈ ਕਿ ਜੀਵਨ ਹਰਖ ਸੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਛਲ ਤੋਂ ਵਿਹੀਨ ਸਭ ਨਾਲ ਪਿਆਰ ਤੇ ਪ੍ਰੇਮ ਨਾਲ ਵਰਤਣ। ਅੱਠਵੀਂ ਭਗਤੀ ਹੁੰਦੀ ਹੈ ਦ੍ਰਿੜ ਨੇਚਾ ਰੱਖਣਾ ਵਾਹਿਗੁਰੂ ਦੇ ਵਿੱਚ ਕਿ ਵਾਹਿਗੁਰੂ ਮੇਰੇ ਨਾਲ ਹੈ, ਪੇਖਤ ਸੁਣ ਤਾਂ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ। ਕਹਿੰਦੇ ਨੌਵੀਂ ਭਗਤੀ ਹੋਇਆ ਕਰਦੀ ਹੈ ਗੁਰੂ ਦੇ ਉੱਤੇ ਵਾਹਿਗੁਰੂ ਵਰਗੀ ਪ੍ਰਤੀਤ, ਸੰਬੰਧ ਬਰੋਲ ਸਰੀਰ ਅਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਤੇ ਗੋਬਿੰਦ ਨੂੰ ਇੱਕ ਰੂਪ ਜਾਣਨਾ, ਉਹਦੇ ਵਿੱਚ ਨਹੀਂ ਕੋਈ ਭੇਦ ਸਮਝਣਾ। ਕਹਿਣ ਲੱਗੇ ਉਹ ਤੇ ਬਾਅਦ ਨੌਵੀਂ ਭਗਤੀ ਜੋ ਹੈ ਉਹ ਇਹ ਹੋਇਆ ਕਰਦੀ ਹੈ ਕਿ ਵਾਹਿਗੁਰੂ ਨੂੰ ਜਿੱਧਰ ਵੀ ਨਿਗਾਹ ਜਾਂਦੀ ਹੈ ਉਧਰੇ ਦੇਖਣਾ, ਭਾਵੇਂ ਦਿਸਦਾ ਨਹੀਂ ਹੈ ਲੇਕਿਨ ਪ੍ਰਤੀਤ ਵਿੱਚ ਆ ਜਾਣਾ। ਜੈ ਜੈ ਦੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰਵ ਲਿਆ ਸਰਵਤਰ ਮੈਂ ਮੰਤ ਸੇ ਧਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ। ਕਹਿੰਦੇ ਜਿਹੜਾ ਹਰ ਥਾਂ ਦੇ ਉੱਤੇ ਪਸਰਿਆ ਹੋਇਆ ਹੈ ਵਾਹਿਗੁਰੂ, ਆ ਸਾਰੀ ਪ੍ਰਕਿਰਤੀ ਦੇ ਓਹਲੇ ਉਸ ਨੂੰ ਦੇਖਣਾ, ਨਿਗਾਹ ਉੱਚੀ ਲਿਜਾਣੀ, ਆਕਾਸ਼ ਤੋਂ ਵੀ ਲੱਖਾਂ ਗੁਣਾ ਸੂਖਸ਼ਮ ਪਰਮੇਸ਼ਰ ਨੂੰ ਹਾਜ਼ਰ ਨਾਲ ਜਾਣਨਾ। ਕਹਿੰਦੇ ਭਾਈ ਮਰਦਾਨੀਆ ਇਹ ਤਾਂ ਹੋਇਆ ਕਰਦੀ ਹੈ ਭਗਤੀ, ਇਹਦੇ ਵਿੱਚੋਂ ਪ੍ਰੇਮਾ ਭਗਤੀ ਜਨਮ ਲੈਂਦੀ ਹੈ। ਕਹਿਣ ਲੱਗੇ ਪ੍ਰੇਮਾ ਭਗਤੀ ਤੋਂ ਪਰੇ ਪਰਾ ਭਗਤੀ ਹੁੰਦੀ ਹੈ, ਫਿਰ ਅਪਰਾ ਭਗਤੀ ਹੋ ਕੇ ਭਗਤ ਜਿਹੜਾ ਹੈ ਦੋ ਤੋਂ ਚੱਲਦਾ ਚੱਲਦਾ ਇੱਕ ਬਣ ਗਿਆ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਸੋ ਉਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਮਰਦਾਨਿਆ ਜੇ ਇੱਕ ਵੀ ਭਗਤੀ ਕਿਸੇ ਨੂੰ ਇਹਨਾਂ ਚੋਂ ਪ੍ਰਾਪਤ ਹੋ ਜਾਵੇ ਨਾ ਉਹਦਾ ਵੀ ਇੰਨਾ ਮਹਾਤਮਾ ਹੈ ਕਿ ਆਪ ਵੀ ਤਰ ਜਾਂਦਾ ਹੈ ਤੇ ਸੰਸਾਰ ਨੂੰ ਵੀ ਤਰ ਜਾਂਦਾ।
ਆਪ ਤਰਦਾ ਤੇ ਕੁਲਾਂ ਨੂੰ ਤਾਰ ਦੇਵੇ, ਰਾਮ ਦਾ ਪਿਆਰਾ ਜਗ ਤੇ ਤਰਦਾ ਤੇ ਕੁਲਾਂ ਨੂੰ ਤਾਰ ਦੇਵੇ, ਰਾਮ ਦਾ ਪਿਆਰਾ ਜਗ ਤੇ।
ਕਹਿੰਦੇ ਉਹ ਆਪ ਵੀ ਤਰਦਾ ਤੇ ਨਾਲ ਕੁਲਾਂ ਨੂੰ ਵੀ ਤਾਰ ਦਿੰਦਾ, ਜਿਹੜੇ ਉਹਦੇ ਹੋਰ ਨੇੜੇ ਲੱਗਦੇ ਨੇ ਉਹਨਾਂ ਨੂੰ ਵੀ ਤਾਰ ਦਿੰਦਾ। ਕੁਲ ਸਮੇਤ ਤਰ ਹੈ ਭਵ ਸਾਗਰ, ਅਵਰ ਤਰ ਹੈ ਤੇ ਸੰਗਾ, ਭਗਤ ਕਰਤ ਮਾਇਆ ਨਹੀਂ ਮੋਹੇ, ਰਾਚੇ ਹਰ ਕੇ ਰੰਗ। ਗਿਆਨ ਦੇ ਵਿੱਚ ਮਾਇਆ ਪੋਹ ਲੈਂਦੀ ਹੈ, ਲੇਕਿਨ ਭਗਤੀ ਨੂੰ ਮਾਇਆ ਜੋ ਨਹੀਂ ਸਕਦੀ, ਭਗਤਾਂ ਦੀ ਦਾਸੀ ਬਣ ਕੇ ਕਾਰ ਕਰਦੀ ਹੈ। ਸੋ ਇਸ ਤਰ੍ਹਾਂ ਦੇ ਬਚਨ ਕਰਦੇ ਸੀ ਤਾਂ ਉਧਰੋਂ ਪ੍ਰਸ਼ਾਦਾ ਤਿਆਰ ਕਰਿਆ, ਬਾਜਰੇ ਦੀ ਰੋਟੀ ਤੇ ਉੱਤੇ ਪਿੰਨੀ ਰੱਖੀ ਹੋਈ ਹੈ ਭਾਈ ਜੀ ਦੀ ਬਣਾ ਕੇ। ਮਰਦਾਨੇ ਨੇ ਦੇਖਿਆ ਪ੍ਰਸ਼ਾਦਾ ਆ ਗਿਆ, ਕਹਿਣ ਲੱਗਿਆ ਮਹਾਰਾਜ ਕਿਸੇ ਚੌਂਕੇ ਦੀ ਲੋੜ ਹੈ ਤਾਂ ਅੰਦਰ ਮੈਂ ਚੌਂਕਾ ਕਰਦਾ। ਮਹਾਰਾਜ ਕਹਿੰਦੇ ਭਾਈ ਲਾਲੋ, ਸਾਰੀ ਧਰਤੀ ਬੰਦਗੀ ਕਰਨ ਵਾਲਿਆਂ ਦਾ ਚੌਂਕਾ ਹੋਇਆ ਕਰਦਾ, ਜਿੱਥੇ ਉਹ ਪੈਰ ਧਰਦੇ ਹਨ ਉਹ ਥਾਂ ਪਵਿੱਤਰ ਹੋ ਜਾਇਆ ਕਰਦਾ, ਤੀਰਥ ਬਣ ਜਾਂਦਾ। ਇਸ ਕਰਕੇ ਸ੍ਰੀ ਮੁਖ ਕਹੇ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਣੋ, ਉਹ ਤਾਂ ਸਾਰੀ ਚੌਂਕਾ ਹੀ ਹੈ। ਜੋ ਸੱਚ ਮੰਦਰ ਜਿੱਤ ਸੱਚ ਧਿਆਈ ਹੈ, ਸੋ ਰਿਦਾ ਸੇਲਾ ਜਿੱਤ ਹਰ ਗੁਣ ਗਾਈ ਹੈ, ਸਾ ਧਰਤ ਸੁਹਾਵੀ ਜਿੱਥੇ ਜਿੱਤ ਬਸੇ ਹਰ ਜਨ, ਸੱਚੇ ਨਾਮ ਵਿੱਚੋਂ ਕੁਰਬਾਣੇ ਜੀਉ। ਜਿੱਥੇ ਪਰਮੇਸ਼ਰ ਦਾ ਪਿਆਰਾ ਬੈਠ ਜਾਂਦਾ ਉਹ ਥਾਂ ਪਵਿੱਤਰ ਹੋ ਜਾਇਆ ਕਰਦਾ। ਸੋ ਝੂਠੇ ਚੌਂਕੇ ਉਹ ਹੋਇਆ ਕਰਦੇ ਨੇ ਜਿੱਥੇ ਬਾਹਰੋਂ ਹੋਰ ਤੇ ਅੰਦਰੋਂ ਹੋਰ, ਜਿਨ ਮਨ ਹੋਰ, ਮੁੱਖ ਹੋਰ ਤੇ ਕਾਂਢੇ ਕੱਚੇ। ਕਹਿੰਦੇ ਉਹ ਜਿੱਥੇ ਬੈਠਦੇ ਨੇ ਉਹ ਚੌਂਕਾ ਵੀ ਪਵਿੱਤਰ ਹੋ ਜਾਂਦਾ, ਕਿਉਂਕਿ ਇੱਕ ਬੁੱਧ ਡੂਮਣੀ ਕਦਾਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚਨਾਰ। ਕਾਰੀ ਗੱਡੀ ਕਿਆ ਸੀ ਹੈ ਜਾਂ ਚਾਰੇ ਬੈਠੀਆਂ ਨਾਲ, ਆਦਮੀ ਅੰਦਰੋਂ ਪਵਿੱਤਰ ਹੋਣਾ ਚਾਹੀਦਾ, ਕਾਰਾਂ ਨੇ ਇਹਨਾਂ ਤਾਂ ਪਵਿੱਤਰ ਨਹੀਂ ਬਣਾਉਣਾ। ਚੌਂਕਿਆਂ ਨੇ ਨਹੀਂ ਪਵਿੱਤਰ ਬਣਾ। ਸੋ ਸੁੱਚਾ ਹੁੰਦਾ ਹੀ ਉਹ ਹੀ ਹੈ, ਸੁੱਚੇ ਨਾ ਆਖੀਐ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ। ਜੇ ਮਨ ਨਾਤਾ ਧੋਤਾ ਹੈ ਕਹਿੰਦੇ ਉਹਦੇ ਨਾਲ ਪਵਿੱਤਰ ਨਹੀਂ ਹੁੰਦਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨੋ। ਕਹਿੰਦੇ ਭਾਈ ਲਾਲੋ ਇੱਥੇ ਹੀ ਲੈ ਆ ਜਿੱਥੇ ਅਸੀਂ ਬੈਠੇ ਹਾਂ। ਸੋ ਭਾਈ ਲਾਲੋ ਪ੍ਰਸ਼ਾਦਾ ਲੈ ਆਉਂਦਾ, ਭਾਈ ਮਰਦਾਨੇ ਦੇ ਨੂੰ ਦੇਤਾ, ਮਹਾਰਾਜ ਵੱਲ ਦੇਖਣ ਲੱਗ ਗਿਆ। ਹੌਲੀ ਦੇ ਕੇ ਕਹਿੰਦਾ ਸੱਚੇ ਪਾਤਸ਼ਾਹ ਪਹਿਲੇ ਦਿਨੇ ਚੱਲੇ ਹਾਂ ਤੇ ਇੰਨੀਆਂ ਜੀਆਂ ਰੋਟੀਆਂ, ਫਿਰ ਆਪਣਾ ਗੁਜ਼ਾਰਾ ਕਿਵੇਂ ਚੱਲੂ? ਸਫਰੇ ਸਫ਼ਰ ਕਰਨੇ ਆ ਆਪਨੇ, ਆ ਤਾਂ ਨਾ ਘਿਓ ਹੈ ਨਾ ਕੁਛ ਹੈ, ਭੁੱਜੀ ਹੋਈ ਭਾਜੀ ਹੈ, ਪੱਤੇ ਭੁੰਨੇ ਹੋਏ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਇਹਨਾਂ ਦਾ ਇਹਨਾਂ ਦੀ ਸਾਰ ਨਹੀਂ, ਬੰਦਗੀ ਕਰਨ ਵਾਲੇ ਦੇ ਹੱਥੋਂ ਬਣੀ ਹੋਈ ਚੀਜ਼ ਉਹਦੇ ਵਿੱਚ ਅੰਮ੍ਰਿਤ ਪੈਂਦਾ। ਇੱਕ ਵਾਰੀ ਮੈਂ ਆਨੰਦਪੁਰ ਸਾਹਿਬ ਬਾਬਾ ਗੁਰਦਿੱਤ ਸਿੰਘ ਜੀ ਸ਼ਹੀਦ ਬਾਗ ਦੇ ਜਥੇਦਾਰ ਹੋਇਆ ਕਰਦੇ ਸੀ, ਬਹੁਤ ਕਰਨੀ ਕਮਾਈ ਵਾਲੇ, ਆਪਦੀ ਆਯੂ 90 ਸਾਲ ਤੋਂ ਉੱਤੇ ਹੋਈ, 90 ਸਾਲ ਦੇ ਵਿੱਚ ਹਲ ਚਲਾਇਆ ਕਰਦੇ ਸੀ। ਤੇ ਉੱਥੇ ਅਸੀਂ ਬੈਠੇ ਹਾਂ, ਪ੍ਰਸ਼ਾਦਾ ਆ ਗਿਆ। ਮੈਂ ਕਿਹਾ ਬਾਬਾ ਜੀ ਵਡੇਰੀ ਉਮਰ ਹੈ, ਕੁਛ ਪ੍ਰਸ਼ਾਦਾ ਚੋਪੜਿਆ ਨਹੀਂ ਹੈ ਤੇ ਨਾ ਕੋਈ ਦਾਲ ਭਾਜੀ ਚ ਕੁਛ ਮਾੜਾ ਮੋਟਾ ਘਿਓ ਪਾਇਆ। ਕਹਿੰਦੇ ਭਾਜੀ ਲੰਗਰ ਦੇ ਵਿੱਚ 1.25 ਮਣ ਘਿਓ ਗੁਪਤ ਰੂਪ ਚ ਪੈਂਦਾ, ਸੋ ਇਸ ਕਰਕੇ ਲੋੜ ਹੀ ਨਹੀਂ ਹੋਇਆ ਕਰਦੀ। ਸੋ ਮਹਾਰਾਜ ਕਹਿੰਦੇ ਮਰਦਾਨਿਆ ਇਹਦੇ ਵਿੱਚ ਅੰਮ੍ਰਿਤ ਦਾ ਸਵਾਦ ਹੈ, ਇਹ ਬੰਦਗੀ ਵਾਲੇ ਦੇ ਹੱਥ ਲੱਗੇ ਹੋਏ ਨੇ। ਜਿਸ ਵਕਤ ਮਰਦਾਨੇ ਨੇ ਬੁਰਕੀ ਪਾਈ, ਮਹਾਰਾਜ ਨੇ ਕਿਹਾ ਕਿਉਂ ਮਰਦਾਨਿਆ? ਦੇ ਖਬਰ ਕਹਿੰਦਾ ਸੱਚੇ ਪਾਤਸ਼ਾਹ ਸੁਣਦੇ ਸੀ ਵੀ ਅੰਮ੍ਰਿਤ ਰਸ ਕੋਈ ਚੀਜ਼ ਹੁੰਦੀ ਹੈ ਲੇਕਿਨ ਦੇਖਿਆ ਨਹੀਂ, ਪਰ ਇਹ ਤਾਂ ਅਜੀਬ ਗ੍ਰਾਹੀ ਹੈ, ਇਹ ਪਹਿਲੀ ਵਾਰੀ ਜਦ ਮੈਂ ਦੱਬੀ ਹੈ ਹੋਰ ਸਵਾਦ ਹੈ, ਦੂਜੀ ਵਾਰੀ ਹੋਰ ਹੈ, ਤੀਜੀ ਵਾਰੀ ਹੋਰ ਹੈ, ਇਹ ਤਾਂ ਵੱਧ ਤੋਂ ਵੱਧ ਅੰਮ੍ਰਿਤ ਦਾ ਹੀ ਸਵਾਦ ਆ ਜਾਂਦਾ। ਮਹਾਰਾਜ ਕਹਿੰਦੇ ਹਾਂ ਮਰਦਾਨਿਆ, ਇਹ ਭਾਈ ਲਾਲੋ ਬੰਦਗੀ ਵਾਲਾ ਪੁਰਸ਼ ਹੈ, ਸ਼ਰਧਾ ਤੇ ਭਾਵਨਾ ਦੇ ਨਾਲ ਇਹਨੇ ਪ੍ਰਸ਼ਾਦਾ ਅੰਮ੍ਰਿਤ ਰੂਪ ਬਣਾ ਕੇ ਲਿਆਂਦਾ। ਉਸ ਵੇਲੇ ਭਾਈ ਲਾਲੋ ਨੇ ਵੀ ਸਰਵਣ ਕਰ ਲਿਆ, ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਪਾਤਸ਼ਾਹ ਮੈਂ ਤਾਂ ਗਰੀਬ ਆਦਮੀ ਹਾਂ ਪਰ ਤੇਰਾ ਬਿਰਧ ਜੁਗਾ ਜਗਾਤਾਂ ਤੋਂ ਸਭ ਭਗਤਾਂ ਦੀ ਪਿਆਰ ਵਾਲਿਆਂ ਦੀ ਵਡਿਆਈ ਕਰਨਾ ਹੀ ਰਿਹਾ। ਲੂਣਾ ਸਾਗ ਬਿਦਰ ਦਾ ਖਾ ਲਿਆ ਤੂੰ ਹੈ ਸਦਾ ਸਾਗ ਬਿਦਰ ਜਗਾਨ ਤਰਾਂ ਤੋਂ ਇਹ ਤੇਰੀ ਰੀਤ ਚਲੀ ਆਈ ਹੈ ਕਿਸੇ ਥਾਂ ਦੇ ਉੱਤੇ ਤੂੰ ਤੁੰਦਲ ਲੈ ਕੇ ਲੈ ਚੱਬਦਾ ਕਿਤੇ ਭੀਲਣੀ ਦੇ ਜੂਠੇ ਕੀਤੇ ਹੋਏ ਬਈ ਬੇਰ ਖਾਨ ਪਾਜੀ ਲੀਨੀ ਵਿਦਰ ਕੀ ਦਰਜੋਧਨ ਤਜ ਰਾਜ ਦਿਜ ਤੋਂ ਤੁੰਦਲ ਲੀਏ ਬਿਰਦ ਗਰੀਬ ਨਵਾਜ ਤੇਰਾ ਤਾਂ ਬਿਰਦੇ ਗਰੀਬਾਂ ਨੂੰ ਨਵਾਜਣਾ ਜਾਤ ਭੀਲਣੀ ਨੀਚ ਕੇ ਜੂਠੇ ਲੈਨੇ ਵੇਰ ਕੇਵਲ ਭਾਵ ਸੁਭਾਵ ਗੁਣ ਅਵਗਣ ਨਹੀਂ ਹੈ। ਜਦੋਂ ਦੁਰਯੋਧਨ ਨੇ ਪੁੱਛਿਆ ਵੀ ਕੀ ਸੁੱਖ ਪਾਇਆ ਤੈਂ ਆਇਆ ਸੁਣਿਆ ਵਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ ਭੀਸ਼ਮ ਦਰੋਣਾ ਕਰਨ ਤਜ ਸਵਾ ਸ਼ਿੰਗਾਰ ਵੱਡੇ ਮਨੁੱਖਾ ਚੁੱਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੁੱਖਾ। ਕਹਿੰਦੇ ਉੱਥੇ ਜਾ ਕੇ ਲੈ ਕੇ ਲਿਆ ਉਸ ਵੇਲੇ ਭਗਵਾਨ ਬੋਲੇ ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁੱਖ ਆਹ ਮੋਢਾ ਕਰਕੇ ਨਾ ਮੇਰੇ ਨਾਲ ਗੱਲ ਕਰ ਇੱਧਰ ਚਾਕ ਮੇਰੇ ਵੱਲ ਤੂੰ ਮੇਰੇ ਨਾਲ ਗੱਲ ਕਰਦਾ ਇਹ ਖਾਣ ਪੀਣ ਦੀ ਝੁੱਗੀ ਦੇ ਵਿੱਚ ਰਹਿਣ ਦੀ ਬਾਤ ਕਰਦਾ। ਕਹਿਣ ਲੱਗੇ ਤੇਰੇ ਭਾਓ ਨਾ ਦੱਸੇ ਮੇਰੇ ਨਾ ਹੀ ਆਪਦਾ ਦੁੱਖਾ ਮੈਂ ਕੋਈ ਅਰਜੀ ਤਾਂ ਨਹੀਂ ਸੀ ਤੇਰੇ ਕੋਲ ਦੇਣੀ ਮੈਂ ਤਾਂ ਪਿਆਰ ਦਾ ਬੰਨਿਆ ਹੋਇਆ ਸੀ ਭਾਓ ਦੇ ਵਿਆਹ ਵਿਦਰ ਤੇ ਹੋਰੀ ਦੇ ਮਨ ਚਿਤ ਚਾਓ ਨਾ ਚੁੱਕਾ ਭੋਰਾ ਜਿੰਨਾ ਵੀ ਪਿਆਰ ਨੀ ਰਾਜਨ ਇਹ ਜਿਹੜੀ ਤੂੰ ਖਾਣ ਪੀਣ ਦੀਆਂ ਗੱਲਾਂ ਕਰਦਾ ਉਹ ਤੇਰੇ ਛੱਤੀ ਪਦਾਰਥ ਦੇ ਭੋਜਨਾਂ ਦੇ ਨਾਲੋਂ ਸਾਨੂੰ ਜਿਹੜਾ ਸਾਗ ਸੀ ਲੂਣਾ ਉਹ ਹਜ਼ਾਰਾਂ ਗੁਣਾ ਪਿਆਰਾ ਲੱਗਿਆ ਉਹਦਾ ਪਾਣੀ ਉਹ ਜਿਹੜਾ ਸੀ ਉਹ ਤੇਰੇ ਦੁੱਧ ਨਾਲੋਂ ਕਿਤੇ ਸੋਹਣਾ ਲੱਗਿਆ।
ਆਹ
ਇੰਦਰ ਕੋ ਖਾਨੋ ਅੰਮ੍ਰਿਤ ਕਰ ਮੈਂ ਮਾਨਿਆ। ਤੇਰੇ ਦੁੱਧ ਦਾ ਕੀ ਸਵਾਦ ਹੈ, ਮੈਨੂੰ ਤਾਂ ਉਹਦੇ ਪਾਣੀ ਚੋਂ ਹੀ ਅੰਮ੍ਰਿਤ ਵਰਗਾ ਸਵਾਦ ਆਇਆ, ਕਿਉਂਕਿ ਗੋਬਿੰਦ ਭਾਲੋ ਭਗਤ ਦਾ ਭੁੱਖਾ। ਕਹਿਣ ਲੱਗਿਆ ਪਾਤਸ਼ਾਹ ਭਾਈ ਲਾਲੋ, ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ, ਇੰਨੇ ਗਰੀਬ ਨਵਾਜ ਰੁੱਖੀ ਸੁੱਖੀ ਰੋਟੀ ਦੀ ਵਡਿਆਈ ਕਰਦੇ ਹੋ ਤੇ ਅੰਮ੍ਰਿਤ ਦੀ ਤੁਲਨਾ ਦੇ ਰਹੇ, ਕਿਉਂਕਿ ਪਿਆਰ ਦੀ ਸੀ, ਪਿਆਰ ਦੇ ਪਿਆਰ ਸੀ ਉਹਦੇ ਵਿੱਚ। ਇੱਕ ਵਾਰੀ ਮਹਾਰਾਜ ਜੀ ਇੱਥੇ ਆਏ ਹੋਏ ਸੀ 19 ਸੈਕਟਰ, ਬੀਬੀ ਇਕੱਲੀ ਲੰਗਰ ਬਣਾਇਆ ਕਰਦੀ ਸੀ, ਦਾਲ ਜਲ ਗਈ, ਅੱਗ ਨਿਕਲ ਗਈ, ਨਾ ਪਤਾ ਲੱਗਿਆ ਤੇ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕਾਇਆ। ਜਿਸ ਵਕਤ ਆਪ ਛਕਣ ਲੱਗੇ, ਮੈਨੂੰ ਕਹਿਣ ਲੱਗੇ ਵੀ ਬੜੀ ਭੁੱਲ ਹੋ ਗਈ, ਦਾਲ ਤਾਂ ਅੱਗ ਨਿਕਲ ਗਈ ਤੇ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਤਾ ਤੇ ਕੁਛ ਬਿਰਾਗ ਆ ਗਿਆ ਵੀ ਬੜੀ ਭੁੱਲ ਹੋ ਗਈ। ਬਾਬੂ ਜੀ ਆ ਗਏ, ਬਾਬੂ ਗਲਾ ਸਿੰਘ ਬੜਾ ਚੰਗਾ ਪ੍ਰੇਮੀ ਸੀ, ਸਾਰੀ ਗੱਲ ਜਾ ਕੇ ਮਹਾਰਾਜ ਨੂੰ ਦੱਸੀ, ਕਹਿੰਦਾ ਮਹਾਰਾਜ ਬੀਬੀ ਰੋਂਦੀ ਹੈ। ਕਹਿੰਦੇ ਕੀ ਗੱਲ, ਬੁਲਾਓ ਤਾਂ। ਕਹਿੰਦੇ ਕੀ ਗੱਲ ਹੈ, ਕਹਿੰਦੇ ਜੀ ਦਾਲ ਦੇ ਵਿੱਚ ਅੱਗ ਨਿਕਲ ਗਈ ਸੀ। ਮਹਾਰਾਜ ਕਹਿੰਦੇ ਕਿਉਂ ਬਾਬੂ, ਦਾਲ ਦੇ ਵਿੱਚ ਅੱਗ ਨਿਕਲ ਗਈ ਸੀ, ਤੈਂ ਵੀ ਪ੍ਰਸ਼ਾਦਾ ਛਕਿਆ, ਮੈਂ ਵੀ ਛਕਿਆ, ਅੱਗ ਨਿਕਲੀ ਹੋਈ ਸੀ। ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਲੱਗਿਆ। ਮਹਾਰਾਜ ਕਹਿੰਦੇ ਜੇ ਤੈਨੂੰ ਨਹੀਂ ਪਤਾ ਲੱਗਿਆ ਫਿਰ ਸਾਨੂੰ ਵੀ ਨਹੀਂ ਪਤਾ ਲੱਗਿਆ। ਉਹ ਭਾਵਨਾ ਹੋਇਆ ਕਰਦੀ ਹੈ, ਰੁੱਖੇ ਤੇ ਮਿਸੀ, ਸਵਾਦ ਤੇ ਬੇਸਵਾਦ ਦਾ ਨਹੀਂ ਸਵਾਲ ਹੁੰਦਾ, ਸਵਾਲ ਪ੍ਰੇਮ ਦਾ ਹੋਇਆ ਕਰਦਾ। ਸੋ ਇਸ ਤਰ੍ਹਾਂ ਭਾਈ ਲਾਲੋ ਦੇ ਨੇਤਰਾਂ ਚੋਂ ਜਲ ਜਾਂਦਾ, ਹੇ ਗੁਰੂ ਨਾਨਕ ਪਾਤਸ਼ਾਹ ਤੂੰ ਇੰਨਾ ਗਰੀਬ ਨਵਾਜ, ਤਾਈ ਭਾਜੀ ਖਾਧੀ ਸੀ ਬਿਦਰ ਦੀ, ਦੁਰਯੋਧਨ ਨਾਲ ਦੇ ਖਾਣੇ ਛੱਡ ਕੇ, ਤਹੀਂ ਦਿਜਵਰ ਦੇ ਤੁੰਦਲ ਖਾਧੇ ਸੀ ਸੁਦਾਮੇ ਦੇ, ਤੇ ਚਾਰ ਪਦਾਰਥ ਪਚਾਤੇ ਸੀ, ਤਹੀਂ ਭੀਲਣੀ ਦੇ ਜਾ ਕੇ ਜੂਠੇ ਬੇਰ ਖਾਧੇ ਸੀ, ਤੇ ਅੱਜ ਮੇਰੇ ਗਰੀਬ ਦੇ ਆ ਕੇ ਤੇ ਪ੍ਰਸ਼ਾਦਾ ਛਕਦੇ ਹੋ ਤੇ ਨਾਲ ਮੇਰੀ ਵਡਿਆਈ ਕਰਦੇ ਹੋ। ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ ਤੇ ਭਾਈ ਲਾਲੋ ਇੰਨਾ ਵਿਰਾਗ ਚ ਆਇਆ ਹੋਇਆ ਕਿ ਮਹਾਰਾਜ ਦੇ ਚਰਨਾਂ ਤੇ ਟਹਿ ਗਿਆ। ਕਹਿਣ ਲੱਗਿਆ ਪਾਤਸ਼ਾਹ, ਯੁੱਗ ਬੀਤ ਗਏ ਫਿਰਦੇ ਫਿਰਦੇ ਨੂੰ, ਹੁਣ ਕਿਰਪਾ ਕਰ ਆਪਣਾ ਬਣਾ ਲੈ, ਹੁਣ ਨਾ ਮੈਨੂੰ ਛੱਡ ਕੇ ਜਾਈ। ਉਸ ਵੇਲੇ ਜਦ ਕਾਫੀ ਸਮਾਂ ਹੋਇਆ, ਮਹਾਰਾਜ ਨੇ ਕਿਹਾ ਉੱਠੋ ਭਾਈ ਲਾਲੋ, ਆਪ ਉੱਠਦਾ ਨਹੀਂ ਹੈ, ਚਰਨ ਨਹੀਂ ਛੱਡਦਾ, ਤੇ ਜਿਸ ਵਕਤ ਗੁਰੂ ਮਹਾਰਾਜ ਨੇ ਆਪਣਾ ਦਸਤੇ ਮੁਬਾਰਕ ਉਹਦੇ ਸੀਸ ਤੇ ਰੱਖਿਆ ਤੇ ਨਾਲ ਇਹ ਬਚਨ ਕਿਹਾ ਕਿ ਭਾਈ ਲਾਲੋ ਉੱਠ, ਦੇਖ ਆਪਣੇ ਸਰੂਪ ਨੂੰ ਪਛਾਣ, ਦੇਖ ਸਾਰੇ ਹੀ ਪਰਮੇਸ਼ਰ ਦੀ ਜੋਤ ਪਸਰੀ ਹੋਈ ਹੈ। ਇੰਨਾ ਕਹਿਣ ਦੀ ਦੇਰ ਸੀ, ਜੋ ਰੁਕਾਵਟ ਹੁੰਦੀ ਹੈ ਸਾਡੇ ਅੰਦਰ ਉਹਨੂੰ ਵਜਰ ਕਪਾਟ ਕਹਿੰਦੇ ਨੇ, ਅਗਿਆਨ ਦੇ ਵੀ ਵਜਰ ਕਪਾਟ ਹੁੰਦੇ ਨੇ, ਵੈਸੇ ਵੀ ਹੋਇਆ ਕਰਦੇ ਨੇ। ਉਹ ਵਜਰ ਕਪਾਟ ਉਹਦੇ ਹੱਥ ਲੱਗਦੀ ਸਾਰ ਖੁੱਲ ਗਿਆ, ਪੜ੍ਹ ਲਓ,
ਖੋਲ ਦਿੱਤੇ ਵਜਰ ਕਪਾਟ, ਸੋਚੀ ਹੋ ਗਈ ਸੋ
ਹੱਥ ਰੱਖਣ ਦੀ ਦੇਰ ਸੀ। ਉੱਪਰ ਸੀਸ ਉਠਾਵੇ ਨਾ ਜਬ ਸ੍ਰੀ ਗੁਰੂ ਹਾਥ ਧਰਿਓ ਸਿਰ ਤਾਈ, ਛੂਵਤ ਹਾਥ ਕਪਾਟ ਖੁੱਲੇ ਤੇ ਲੋਕਨ ਕੀ ਸ਼ੁੱਧ ਧੀ ਮਨ ਮਾਹੀ। ਹੱਥ ਲਾਉਣ ਦੀ ਦੇਰ ਸੀ, ਛੋਣ ਦੀ ਦੇਰ ਸੀ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਮਰਿਆਂ ਨੇ, ਪ੍ਰਕਾਸ਼ ਕਰ ਦਿੱਤਾ। ਨਾਂ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਜਦੋਂ ਖੁੱਲ ਗਏ ਉਸ ਵੇਲੇ ਕੀ ਦੇਖਦਾ ਹੈ, ਕੀ ਸੁਣਦਾ ਹੈ? ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤਕਾ ਟੰਤਰ ਚਾਨਣਾ ਕਰ ਭਗਤ ਮਲੀਜੈ। ਜਦੋਂ ਪ੍ਰਕਾਸ਼ ਹੋ ਗਿਆ ਕੀ ਦੇਖਿਆ, ਸਭ ਮੈਂ ਏਕੋ ਵਰਤਦਾ ਜਨਾਪੇ ਰਚਨ ਰਚਾਈ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਹੀਂ। ਉਸ ਵੇਲੇ ਪਰਮੇਸ਼ਰ ਘੱਟ ਘੱਟ ਦੇ ਵਿਚ ਰਮਿਆ ਹੋਇਆ ਗੁਰੂ ਨੇ ਦਿਖਾ ਦਿੱਤਾ ਭਾਈ ਲਾਲਾ ਨੂੰ। ਸਾਚਾ ਵਾਸਾ ਪੁਰਗਗ ਨੰਦਰ, ਅਸਰ ਥਾਨ ਸਦਾ ਨਰਮਾਇਲ, ਆਪੇ ਆਪ ਉਪਾਇਨ, ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵੈ ਬਸ ਸੰਵਾਲੇ, ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕਲਾਇਨ, ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਅਲੇਖ ਪਾਰੀ, ਆਪੇ ਲੱਖ ਲਖਾਏ। ਉਹ ਵਾਹਿਗੁਰੂ ਜਿਹੜਾ ਅੰਦਰ ਵੱਸਦਾ ਹੈ, ਉਹ ਦਿਖਾ ਦਿੱਤਾ ਸੰਤ ਸੰਗ ਅੰਤਰ ਪ੍ਰਭ ਠੀਠਾ, ਨਾਮ ਪ੍ਰਭੂ ਕਾ ਲਾਗਾ ਵੀ, ਸਗਲ ਸਮਗਰੀ ਹੈ ਕਿਸ ਘੱਟ ਮਾਹੀ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਬੇਅੰਤ ਰੰਗਾਂ ਚ ਦਿਸਦਾ ਹੈ ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ, ਆਪੇ ਕਰਨ ਕਰਾਵਨ ਜੋ ਪ੍ਰਭਾਵੈ ਸੋਈ ਹੁਣ, ਪਸਰਿਓ ਆਪ ਹੋਏ ਅਨਕਤ ਰੰਗ, ਪਸਾਰ ਪਸਰ ਗਿਆ ਪੈਗੀ, ਜਿੰਨਾ ਕੁਛ ਨਜ਼ਰ ਆਉਂਦਾ ਹੈ ਅਨੇਕਾਂ ਰੰਗਾਂ ਚ ਫਸਲ ਗਏ, ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਹੁਣ ਕੌਣ ਲਖੇ ਉਹਨੂੰ, ਬੇਅੰਤ ਨੂੰ ਕੌਣ ਜਾਣੇ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਜਿੰਨੀ ਕਿਸੇ ਜੀਵ ਨੂੰ ਮਤ ਦਿੰਦੀ ਹੈ ਉਹ ਆ ਗਿਆ ਉਹਦੇ ਅੰਦਰ ਪ੍ਰਕਾਸ਼ ਹੋ ਗਿਆ। ਪਾਰ ਬ੍ਰਹਮ ਕਰਤਾ ਅਵਨਾਸ਼, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ। ਕਹਿੰਦੇ ਉਹ ਅੰਦਰ ਦੇਖ ਗਿਆ, ਨਾ ਨੇ ਦਮਰਤ ਪ੍ਰਭ ਕਾ ਨਾਮ, ਦੇ ਮੈਂ ਇਸ ਦਾ ਵਿਸ਼ਰਾਮ, ਸੁਨ ਸਮਾਧ ਅਨਤ ਹੈ ਨਾਦ ਕਹਿ ਨਾ ਜਾਈਏ ਚਾਰਜ ਵਿਸਮਾਰ, ਜਿਹਨੇ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ। ਜਿਹਨੂੰ ਦਿਖਾ ਦਿੰਦਾ ਉਹਨੂੰ ਅੰਦਰੋਂ ਬਾਹਰ ਸਾਰੇ ਉਹੀ ਦਿਸਦਾ, ਦੂਸਰਾ ਨਜ਼ਰ ਨਹੀਂ ਆਉਂਦਾ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਪਿਆਤ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਏ, ਚਾਰ ਕੁੰਟ ਦਹਿ ਦਿਸ਼ੇ ਸਮਾਏ, ਤਿਸ ਤੇ ਭਿੰਨ ਨਾਹੀ ਕੋ ਥਾਉ, ਗੁਰ ਪ੍ਰਸ਼ਾਦ ਨਾਨਕ ਸੁਖ ਕੋ। ਬਜਰ ਕਪਾਟ ਖੁੱਲ ਗਏ, ਦਿਵ ਦ੍ਰਿਸ਼ਟ ਪੈਦਾ ਹੋ ਗਈ, ਤੀਸਰਾ ਨੇਤਰ ਖੁੱਲ ਗਿਆ, ਥਰਡ ਆਈ ਦਾ ਪ੍ਰਕਾਸ਼ ਹੋ ਗਿਆ ਤੇ ਦੇਖਦਾ ਕੀ ਹੈ ਕਿ ਇੱਥੇ ਤਾਂ ਵਾਹਿਗੁਰੂ ਤੇ ਬਗੈਰ ਹੈ ਕੋਈ ਨੀ ਹੈ, ਗੁਰੂ ਗੁਰੇ ਦਿਖਾਇਓ ਨੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਮੋਏ ਨਾ, ਜਿੱਧਰ ਦੇਖਦਾ ਉਹਦਾ ਹੀ ਪ੍ਰਕਾਸ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਹੁਣ ਤੂੰ ਆਪਣੇ ਆ ਪੰਜ ਭੂਤਕ ਸਰੀਰ ਨੂੰ ਆਪਣਾ ਆਪ ਨਾ ਸਮਝ, ਇਹ ਤਾਂ ਪ੍ਰਕਿਰਤੀ ਜੜ ਹੈ, ਇਹਦੇ ਉੱਤੇ ਸੱਤਾ ਪੈਂਦੀ ਹੈ ਆਤਮਾ ਦੀ, ਉਹ ਆਤਮਾ ਦੀ ਸੱਤਾ ਕਰਕੇ ਸਰੀਰ ਅੰਤਸ਼ਕਰਨ ਜਿਹੜਾ ਹੈ ਆਪਣੇ ਸਵਾਦ ਦੇ ਮੁਤਾਬਕ ਵਰਤ ਰਿਹਾ, ਆਪਣੇ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਮੁਤਾਬਕ ਕਿਰਿਆ ਕਰ ਰਿਹਾ। ਕਿਸੇ ਦੇ ਅੰਦਰ ਕ੍ਰੋਧ ਚੱਲ ਰਿਹਾ, ਕਿਸੇ ਦੇ ਅੰਦਰ ਲੋਭ ਚੱਲ ਰਿਹਾ, ਕੋਈ ਕਰਮਾਂ ਦੇ ਗੇੜ ਵਿੱਚ ਪਿਆ ਹੋਇਆ। ਭਾਈ ਲਾਲੋ ਇਹ ਸਾਰੇ ਨੂੰ ਸੱਤਾ ਦਿੰਦੀ ਹੈ ਆਤਮਾ, ਉਹ ਸੱਤ ਚਿੱਤ ਤੇ ਆਨੰਦ ਹੈ, ਇਹ ਤੇਰਾ ਰੂਪ ਹੈ। ਤੂੰ ਆਪਣੇ ਆਪ ਨੂੰ ਪੰਜ ਭੂਤਕ ਸਰੀਰ ਨਾ ਸਮਝ, ਇਹ ਬਿਨਸ ਜਾਣਾ ਨਾਸ ਹੋ ਜਾਣਾ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸਜਾ, ਇਹ ਤਾਂ ਖਤਮ ਹੋ ਜਾਣਾ। ਵੱਡੇ ਵੱਡੇ ਪੰਜਾਂ ਤੱਤਾਂ ਵਾਲੇ ਸਰੀਰ ਨਾਸ਼ ਹੋ ਗਏ ਨੇ, ਚਾਹੇ ਗੁਰੂਆਂ ਦੇ ਹੈ, ਚਾਹੇ ਦੇਵਤਿਆਂ ਦੇ ਨੇ, ਚਾਹੇ ਮਲੇਛਾਂ ਦੇ ਨੇ, ਚਾਹੇ ਮਹਾਪਾਪੀਆਂ ਦੇ ਨੇ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਇਹ ਤੇਰਾ ਸਰੂਪ ਨਹੀਂ, ਇਹ ਪ੍ਰਕਿਰਤੀ ਦੇ ਵਿੱਚ ਸਮਾ ਜਾਂਦੀ ਹੈ। ਪ੍ਰਕਿਰਤੀ ਦੀ ਚੀਜ਼ ਪਾਣੀ ਪਾਣੀ 'ਚ ਜਾ ਰਲਦਾ, ਅੱਗ ਅੱਗ 'ਚ ਜਾ ਰਲਦੀ ਹੈ, ਹਵਾ ਹਵਾ 'ਚ ਜਾ ਰਲਦੀ ਹੈ, ਆਕਾਸ਼ ਆਕਾਸ਼ 'ਚ ਰਲਿਆ ਹੋਇਆ, ਮਿੱਟੀ ਨੇ ਮਿੱਟੀ ਵਿੱਚ ਚਲੇ ਜਾਣਾ। ਇਸ ਕਰਕੇ ਤੂੰ ਆਪਣੇ ਸਰੂਪ ਨੂੰ ਪਛਾਣ ਭਾਈ ਲਾਲੋ, ਤੂੰ ਕਦੇ ਮਰਦਾ ਨਹੀਂ ਹੈ, ਕਦੇ ਜੰਮਦਾ ਨਹੀਂ ਹੈ। ਇਹ ਤਾਂ ਜਿਹੜਾ ਹੈ ਸੂਖਸ਼ਮ ਸਰੀਰ ਕਰਮਾਂ ਦਾ ਬੰਨਿਆ ਹੋਇਆ, ਜੰਮਣ ਮਰਨ ਦੇ ਵਿੱਚ ਚੱਕਰ ਵਿੱਚ ਪਿਆ ਹੋਇਆ, ਇਹ ਆਤਮਾ ਨਾ ਕਦੇ ਮਰਦਾ ਨਾ ਕਦੇ ਜੰਮਦਾ, ਇਹ ਚੇਤਨ ਸਰੂਪ ਹੈ। ਜੜ ਇੰਦਰੀਆਂ ਨੂੰ ਇਹਦੇ ਕਰਕੇ ਸੱਤਾ ਮਿਲੀ ਹੋਈ ਹੈ, ਉਹਦੇ ਨਾਲ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੇਬਾ ਬੋਲਦੀ ਹੈ, ਹੱਥ ਪੈਰ ਕਿਰਿਆ ਕਰਦੇ ਨੇ, ਸਰੀਰ ਤੁਰਦਾ, ਜਦੋਂ ਇਹਦੇ ਚੋਂ ਸੱਤਾ ਨਿਕਲ ਜਾਂਦੀ ਹੈ, ਉਸ ਵੇਲੇ ਸੰਸਾਰ ਦੇ ਲੋਕ ਕਹਿੰਦੇ ਆ ਕਿ ਫਲਾਣਾ ਮਰ ਗਿਆ, ਮਰਿਆ ਨਹੀਂ ਹੁੰਦਾ, ਉਹ ਤਾਂ ਮਿੱਟੀ ਜਿਹੜੀ ਹੈ ਇਹਦਾ ਕੌਤਕ ਪੈ ਜਾਂਦਾ। ਸੋ ਇਹਦੇ ਕਰਕੇ ਇੰਦਰੀਆਂ ਸਾਰੀਆਂ ਆਤਮਾ ਕਰਕੇ ਜਾਣੀਆਂ ਜਾਂਦੀਆਂ, ਇਹ ਗਿਆਨ ਇੰਦਰੀਆਂ ਆਤਮਾ ਨੂੰ ਨਹੀਂ ਜਾਣ ਸਕਦੀਆਂ, ਕਿਉਂਕਿ ਉਹ ਸੱਤਾ ਦਿੰਦੀ ਹੈ, ਉਹ ਸੱਤਾ ਦੇ ਕੇ ਉਹ ਆਤਮਾ ਇਹਨਾਂ ਨੂੰ ਜਾਣਦੀ ਹੈ, ਇਹ ਬੁੱਧੀ ਨਹੀਂ ਆਤਮਾ ਤੱਕ ਪਹੁੰਚ ਸਕਦੀ। ਤੂੰ ਆਪਣੇ ਸਰੂਪ ਨੂੰ ਪਛਾਣ। ਸੋ ਆਤਮਾ ਸਦਾ ਇੱਕ ਰਸਤੇ ਨਵੀਨ ਹੈ, ਇਹ ਕਦੇ ਬੁੱਢੀ ਨਹੀਂ ਹੁੰਦੀ, ਕਦੇ ਇਹਨੂੰ ਦੁੱਖ ਨਹੀਂ ਵਿਆਪਦਾ, ਕਦੇ ਇਹਨੂੰ ਘਾਟਾ ਨਹੀਂ ਪੈਂਦਾ। ਸੋ ਇਸ ਕਰਕੇ ਮਨ ਬੁੱਧੀ ਜਾਣ ਸਕਦੇ ਨੇ ਪਦਾਰਥਾਂ ਨੂੰ, ਇਹ ਅਨਾਤਮ ਚੀਜ਼ ਨੂੰ ਜਾਣਦੇ ਨੇ, ਆਤਮ ਨੂੰ ਨਹੀਂ ਜਾਣਦੇ। ਤੂੰ ਆਪਣੇ ਸਰੂਪ ਨੂੰ ਪਛਾਣ, ਇਸ ਤਰ੍ਹਾਂ ਫਰਮਾਨ ਜਾਣ।
ਸਤ ਚਿੱਤ ਤੇ ਆਨੰਦ ਰੂਪ ਤੇਰਾ, ਤੂੰ ਹੈ ਅੰਸ ਰਾਮ ਦਿਆਲੇ ਦੀ, ਸਤਿ ਸ਼੍ਰੀ ਅਕਾਲ।
ਜਸ ਕਾਗਦ ਪਰ ਮਿਟੇ ਨਾ ਮਨ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਿਸ਼ਾਨ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ, ਤੇਰਾ ਤੇ ਉਹਦਾ ਕੋਈ ਫਰਕ ਨਹੀਂ ਹੈ। ਪਰਮੇਸ਼ਰ ਦਾ ਸਮੁੰਦਰ ਵਿੱਚੋਂ ਇੱਕ ਗਲਾਸ ਇੱਕ ਬਾਲਟੀ ਪਾਣੀ ਦੀ ਕੱਢ ਲਈ, ਇਹ ਪਾਣੀ ਦੀ ਜਿਹੜੀ ਬਾਲਟੀ ਹੈ ਉਹਨੂੰ ਅੰਸ਼ ਕਹਿੰਦੇ ਨੇ, ਸਮੁੰਦਰ ਨੂੰ ਅੰਸ਼ ਹੀ ਕਹਿੰਦੇ ਨੇ। ਤੇਰੇ ਸਰੀਰ ਦੇ ਵਿੱਚ ਜਿਹੜਾ ਚੇਤਨ ਸੱਤ ਸੱਤਾ ਦੇ ਰਿਹਾ ਉਹਨੂੰ ਆਤਮਾ ਕਹਿੰਦੇ ਨੇ। ਇਹ ਆਤਮਾ ਸਾਰੇ ਸੰਸਾਰ ਵਿੱਚ ਇੱਕ ਹੈ, ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਵਿਸਾਰਾ ਕਰਨਾ ਰਾ ਪ੍ਰਭ ਬਿਨਾ ਨੰਦ। ਇਹਦੇ ਵਿੱਚ ਤੇ ਵਾਹਿਗੁਰੂ ਚ ਕੋਈ ਫਰਕ ਨਹੀਂ ਹੈ। ਪੰਜ ਤੱਤ ਮਿਲ ਕਾਇਆ ਕੀਨੀ, ਜਿਸਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾ ਹੈ। ਆਤਮ ਰਾਮ ਸਰਮ ਮੈਂ ਪੇਖ ਪੂਰਨ ਪੂਰ ਰਿਹਾ ਪ੍ਰਭੇ, ਰਤਨ ਅਮੋਲ ਹਿਰਦੈ ਮੈਂ ਜਾਣ ਆਪਣੀ ਬਸ ਤੂੰ ਆਪ ਪਛਾਣ। ਇਹਨੂੰ ਪਛਾਣ ਲੈ, ਬਸ ਗੁਰੂ ਮਹਾਰਾਜ ਦਾ ਹੱਥ ਲੱਗਣਾ ਤੇ ਵਚਨ ਕਰਨਾ ਸੀ ਉਸ ਵੇਲੇ। ਰਾਮ ਪ੍ਰਗਾਸ਼ ਰਜਨੀ ਜਥਾ ਗਤ ਜਾਣਤ ਸਭ ਸੰਸਾਰ, ਨੇਰੀ ਰਾਤ ਦੇ ਵਿੱਚ ਜਦੋਂ ਸੂਰਜ ਚੜ ਜਾਵੇ ਸਾਰਾ ਸੰਸਾਰ ਜਾਣਦਾ, ਪਾਰਸ ਮਾਨੋ ਤਾਂਬੋ ਚੂਹੇ ਕਣਕ ਹੋਤ ਨਹੀਂ ਵਾਰ। ਜਦੋਂ ਲੋਹੇ ਨੂੰ ਲੱਗ ਜਾਂਦਾ ਪਾਰਸ ਉਸ ਵੇਲੇ ਸੋਨਾ ਬਣ ਜਾਂਦਾ। ਇਸੇ ਤਰ੍ਹਾਂ ਜਦ ਗੁਰੂ ਦਾ ਗਿਆਨ ਵਚਨ ਦਾ ਤੀਰ ਲੱਗਦਾ ਹੈ ਉਸ ਵੇਲੇ ਅਗਿਆਨ ਦਾ ਹਨੇਰਾ ਕੱਟਿਆ ਜਾਂਦਾ ਤੇ ਨਾਲ ਆਤਮਾ ਦਾ ਸਾਕਸ਼ਾਤਕਾਰ ਹੋ ਜਾਂਦਾ। ਤੋ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਆਤਮ ਕੇ ਅਭਿਆਸ ਪੰਥ ਗੁਰ, ਤੂੰ ਸਭ ਸੱਤ ਚੇਤਨ, ਤੂੰ ਹੁਣ ਆਤਮ ਅਭਿਆਸ ਕਰਿਆ ਕਰ, ਕਿਉਂਕਿ ਨਾਮ ਜਪਣ ਦੀਆਂ ਵਿਧੀਆਂ ਹੁੰਦੀਆਂ ਨੇ। ਕਿਸੇ ਥਾਂ ਦੀ ਉੱਤੇ ਰਸਨਾ ਨਾਲ ਨਾਮ ਜਪਿਆ ਜਾਂਦਾ, ਕਿਸੇ ਥਾਂ ਸਵਾਸ ਨਾਲ ਜਪਿਆ ਜਾਂਦਾ, ਕਿਤੇ ਰੋਮ ਰੋਮ ਨਾਲ ਜਪਿਆ ਜਾਂਦਾ, ਕਿਤੇ ਅਨਹਦ ਸ਼ਬਦ ਦੀ ਮਦਦ ਦੇ ਨਾਲ ਜਪਿਆ ਜਾਂਦਾ, ਕਿਤੇ ਹੋਰ ਕਿਸੇ ਤਰੀਕੇ ਨਾਲ ਰੋਮ ਰੋਮ ਜਪਿਆ ਜਾਂਦਾ। ਲੇਕਿਨ ਅੱਗੇ ਜਾ ਕੇ ਜਦੋਂ ਵਿਵੇਕ ਮੰਡਲ ਚ ਐਂਟਰੀ ਮਿਲ ਜਾਂਦੀ ਹੈ ਉੱਥੇ ਆਤਮ ਅਭਿਆਸ ਦੇ ਨਾਲ ਨਾਮ ਜਪਿਆ ਜਾਂਦਾ। ਸੋ ਆਤਮਕ ਅਭਿਆਸ ਭਨੇ ਗੁਰ, ਤੂੰ ਸੱਚ ਚਿੱਤ ਆਨੰਦ ਰਾਗ ਦੁਆਇਗ ਤੇ ਹੀਨ ਸਰੂਪ, ਨਾ ਤੇਰੇ ਵਿੱਚ ਖੁਸ਼ੀ ਹੈ, ਨਾ ਤੇਰੇ ਵਿੱਚ ਗਮੀ ਹੈ, ਨਾ ਤੇਰੇ ਵਿੱਚ ਹਾਨ ਹੈ, ਨਾ ਲੋਭ ਲਾਭ ਹੈ, ਨਾ ਤੂੰ ਕਦੇ ਮਰਦਾ ਹੈ, ਨਾ ਕਦੇ ਜੰਮਦਾ, ਤੂੰ ਤਾਂ ਸਦਾ ਆਨੰਦ ਜੋਤ ਪਰਿਪੂਰਨ ਹੈ, ਦੇਖਣ ਹਾਰ ਹੈ ਦਿਸਣ ਹਾਰ ਹੈ। ਸੋ ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਕਰੇ, ਪਵਨ ਮਿੱਤਰ ਬਿਨ ਸੁੱਖ ਕੰਦ, ਅਕਰਾਏ ਪਰਮਾਤਮਾ ਪੂਰਨ, ਜੇ ਬਿਨ ਜੜ ਹੈ ਮਾਇਆ, ਮਾਇਆ ਪਰਮੇਸ਼ਰ ਦੀ ਸੱਤਾ ਤੇ ਬਗੈਰ ਜੜ ਹੈ। ਉਹ ਸੱਤਾ ਪੈਂਦੀ ਹੈ ਤਾਂ ਇਹ ਮਾਇਆ ਹਰਕਤ ਚ ਆਉਂਦੀ ਹੈ, ਫਿਰ ਇਹਦੇ ਅੰਦਰੇ ਕੰਮ ਕਰਦੇ ਨੇ। ਸ੍ਰੀ ਗੁਰੂ ਕੇ ਬਚ ਸੁਣ ਅਸ ਲਾਲੋ ਸਭ ਅਗਿਆਨ ਗਵਾਇਆ, ਉਸੇ ਵੇਲੇ ਵਾਸ਼ਨਾ ਖਾਏ ਹੋ ਗਈਆਂ, ਮਨ ਦਾ ਨਾਸ਼ ਹੋ ਗਿਆ ਤੇ ਤਤ ਗਿਆਨ ਪ੍ਰਗਟ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਲਾਲੋ ਤੇ ਕਿਰਪਾ ਕਰੀ। ਸੋ ਆਪਾਂ ਸਾਰਿਆਂ ਨੇ ਵਚਨ ਸਰਵਣ ਕਰੇ ਨੇ, ਮਹਾਰਾਜ ਕਿਰਪਾ ਕਰਨ, ਅਵਸਥਾ ਦੇ ਮੁਤਾਬਕ ਜਿਹੀ ਜੀ ਕਿਸੇ ਦੀ ਅਵਸਥਾ ਹੈ ਉਹੀ ਜੀ ਬਾਤ ਨੂੰ ਸਮਝ ਆਉਣੀ ਹੈ। ਤਤ ਬੇਤੇ ਮਾ ਗਿਆਨੀਆਂ ਨੂੰ ਤਤ ਬਾਤ ਸਮਝ ਆਉਣੀ ਹੈ, ਤੇ ਜੋ ਜਗਿਆਸੂ ਨੇ ਜਗਿਆਸੂਆਂ ਵਾਲੇ ਵਚਨ ਸਮਝ ਆਉਣੇ ਨੇ, ਜਿਹੜੇ ਇਸ ਤੋਂ ਉੱਪਰ ਉਪਾਸ਼ਨਾ ਕਾਂਡ ਚ ਨੇ ਉਹਨਾਂ ਨੂੰ ਉਪਾਸ਼ਨਾ ਦਾ ਵਚਨ ਸਮਝ ਆਉਣਾ। ਸੋ ਜਿਹੀ ਜੀ ਕਿਸੇ ਨੂੰ ਬੁੱਧੀ ਮਹਾਰਾਜ ਨੇ ਪ੍ਰਦਾਨ ਕੀਤੀ ਹੈ ਉਸੇ ਤਰ੍ਹਾਂ ਦੇ ਵਚਨ ਸਮਝ ਆਉਣਗੇ। ਸੋ ਸਤਸੰਗ ਕਰਨ ਦਾ ਮਹਾਤਮ ਜਦੋਂ ਪੂਰੀ ਵਿਧੀ ਨਾਲ ਕੀਤਾ ਜਾਂਦਾ, ਕਈ ਕੋਟਿਕ ਜਗ ਫਲਾ ਸੁਣਦਾ ਬਨਹਾਰੇ ਨਾਮ, ਕਈ ਕਰੋੜ ਜਗਾਂ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਗਾਉਂਦੇ। ਸੰਗਤ ਬਹੁਤ ਦੂਰ ਦੂਰ ਤੋਂ ਪਹੁੰਚੀ ਹੈ ਐਤਵਾਰ ਦਾ ਦਿਨ ਕਰਕੇ, ਤੇ ਪਿੰਡ ਧਮੋਟ ਤੋਂ ਟਰੱਕ ਆਇਆ, ਬੜਾ ਪਿਆਰ ਇਹਨਾਂ ਦੇ ਮਨ ਵਿੱਚ ਵਸਿਆ ਸਾਰਿਆਂ ਦੇ, ਤੁਹਾਨੂੰ ਪਾ ਗਏ ਸਾਡੇ ਦਰਸ਼ਨ ਦੇਣ ਆਏ ਨੇ। ਸੋ ਹੁਣ ਕਿਉਂਕਿ ਸਮਾਂ ਨਹੀਂ ਹੈ, ਇਸ ਕਰਕੇ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ ਤੇ ਗੁਰ ਸਤੋਤਰ ਚ ਬੋਲੋ, ਤੇ ਉਹਦੇ ਬਾਅਦ ਗੁਰੂ ਮਹਾਰਾਜ ਦਾ ਹੁਕਮ ਸੁਣ ਕੇ ਪ੍ਰਸ਼ਾਦ ਲੈ ਕੇ ਤੇ ਲੰਗਰ ਐਸੇ ਥਾਂ ਬੈਠ ਕੇ ਛੱਕ ਕੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣਾ। ਅਗਲਾ ਜੋ ਪ੍ਰੋਗਰਾਮ ਆ ਰਿਹਾ ਉਹ ਵਿਸਾਖੀ ਦਾ ਬਹੁਤ ਨੇੜੇ ਆ ਗਿਆ। ਵਿਸਾਖੀ ਵਾਲੇ ਦਿਨ ਦਤਬਾਰਾ ਸਾਹਿਬ ਦਿਨ ਦਾ ਦੀਵਾਨ ਹੁੰਦਾ ਤੇ ਉਸ ਦਿਨ ਅੰਮ੍ਰਿਤ ਛਕਾਇਆ ਜਾਂਦਾ। ਜਿਹਨਾਂ ਪ੍ਰੇਮੀਆਂ ਦੇ ਮਨ ਵਿੱਚ ਚਾਹ ਹੋਵੇ ਗੁਰਸਿੱਖੀ ਚ ਦਾਖਲ ਹੋਣ ਦਾ, ਉਹ ਆਪਣੇ ਆਪ ਨੂੰ ਤਿਆਰ ਬਰਤਿਆਰ ਕਰਕੇ ਕਕਾਰ ਉੱਥੇ ਮਿਲ ਜਾਂਦੇ ਨੇ ਤੇ ਅੰਮ੍ਰਿਤ ਛਕਣ ਵਾਸਤੇ ਉੱਥੇ ਪਹੁੰਚਣਾ। ਟਾਈਮ ਇਹੀ 12 ਤੋਂ 3 ਤੱਕ ਦਾ ਹੋਇਆ ਕਰਦਾ। ਸੋ ਇਸ ਕਰਕੇ ਹੁਣ ਸਾਰੇ ਪ੍ਰੇਮੀ ਭਾਈ ਆਨੰਦ ਸਾਹਿਬ ਤੋਂ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ।
Thank you.